And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਲੱਭ ਗਿਆ ਵੀ ਲੱਭ ਗਿਆ, ਲੋਟਰੀ ਵਾਲਾ ਵਿਨਰ ਲੱਭ ਗਿਆ ਹੈ ਨਾ, 80 million dollars ਦਾ ਜੇਤੂ ਜਸਟਿਨ ਸਿੰਪੋਰੀਅਸ।
ਬਹੁਤ ਸਾਰੇ ਲੋਕ ਖੁਸ਼ ਨੇ ਵੀ ਸਾਡਾ ਗੁਆਂਢੀ ਨਹੀਂ।
ਨਹੀਂ? ਹਾਂ। ਅੱਛਾ, ਕਿਉਂ?
ਵੀ ਆਪ ਤਾਂ ਜਿੱਤੇ ਨਹੀਂ, ਕਿਤੇ ਗੁਆਂਢੀ ਨਾ ਜਿੱਤ ਗਿਆ ਹੋਵੇ।
ਜੀ, ਗੁਆਂਢੀਆਂ ਬਣਾ ਕੇ ਰੱਖੀ ਹੋਵੇ, ਯੂ ਨੈਵਰ ਨੋ
ਕਿਹਦੀ ਬਣਦੀ ਗੁਆਂਢੀ ਨਾਲ। ਅੱਜ ਕੱਲ੍ਹ ਜੋ ਹਾਲਾਤ ਹੈ
ਇਹ ਬਣਨੀ ਚਾਹੀਦੀ, ਗੁਆਂਢੀ ਨਾਲ ਸਭ ਤੋਂ ਵੱਧ ਬਣਨੀ ਚਾਹੀਦੀ।
ਉਪਰੋਂ ਉਪਰੋਂ ਬਣਦੀ ਹੁੰਦੀ ਵਿਜੇ ਜੀ।
ਅੱਛਾ,
ਅੰਦਰੋਂ 80 million dollars ਜੇ ਗੁਆਂਢੀ ਕੋਲ ਆ ਜਾਏ ਕੋਈ ਨਹੀਂ ਖੁਸ਼ ਹੁੰਦਾ, ਇਹ ਸੱਚ ਹੈ।
ਅੱਛਾ, ਪਰ ਕੱਲ੍ਹ ਬਈ ਉਹ ਜਿਹੜੀ ਪ੍ਰੈਸ ਕਾਨਫਰੰਸ ਸੀਗੀ, ਬੜਾ ਬੰਦਾ ਇਮੋਸ਼ਨਲ ਬੜਾ ਹੋਇਆ ਹੈ ਨਾ, ਬੜੇ ਅਥਰੂ ਵਹਾਏ।
ਐਂਡ ਆਲ ਸੈਡ ਐਂਡ ਡਨ, ਮਤਲਬ ਖੁਸ਼ੀ ਹੋਈ ਦੇਖ ਕੇ। ਹੀ ਇਜ਼ ਜਸਟ 35 years old।
ਉਹ
ਦੱਸਿਆ ਵੀ ਨਵਾਂ ਇਮੀਗ੍ਰੈਂਟ ਹੈ ਤੇ ਕਹਿੰਦਾ ਆਈ ਵਾਸ ਸਟਰਗਲਿੰਗ ਲੋਜਿਸਟਿਕਸ ਕੰਪਨੀ ਵਿੱਚ, ਕਹਿੰਦੇ ਕੰਮ ਕਰਦਾ ਸੀ ਮੈਂ ਤੇ ਖਰਚੇ ਵਗੈਰਾ ਪੂਰੇ ਕਰਨੇ ਔਖੇ ਹੁੰਦੇ ਸੀ, ਬੱਚੀ ਛੋਟੀ ਹੈ ਤੇ ਕਹਿੰਦੇ ਵੀ ਉਹ ਦੇਖਣਾ ਪੈਂਦਾ ਸੀ ਵੀ ਕੰਮ ਤੇ ਜਾਈਏ ਕਿ ਬੱਚੀ ਨੂੰ ਸਮਾਂ ਦਈਏ ਤੇ ਕਹਿੰਦੇ ਵੀ ਮੈਨੂੰ ਪੈਸਿਆਂ ਦੀ ਬੜੀ ਲੋੜ ਸੀ। ਤੇ ਕੱਲ੍ਹ ਜਿਹੜੀ ਉਹ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਦੋ ਢਾਈ ਘੰਟੇ ਪਹਿਲਾਂ ਹੀ ਕਹਿੰਦੇ ਮੈਂ ਆਪਣੀ ਰੈਜ਼ਿਗਨੇਸ਼ਨ ਈਮੇਲ
ਕਰਨੇ ਪਾ ਗਿਆ।
ਹਾਂ, ਤੇ ਕਹਿੰਦੇ ਮੈਂ ਰਿਜ਼ਾਈਨ ਕਰਤਾ ਕੰਮ ਤੋਂ। ਕਹਿੰਦੇ ਮੇਰਾ ਬੌਸ ਬਹੁਤ ਚੰਗਾ ਸੀ, ਕੰਪਨੀ ਬਹੁਤ ਚੰਗੀ ਆ, ਪਰ ਕਹਿੰਦੇ ਮੈਂ ਉਹਨਾਂ ਨੂੰ ਕਹਿਤਾ ਵੀ ਹੁਣ ਮੈਂ ਤੁਹਾਡੇ ਲਈ ਕੰਮ ਨਹੀਂ ਕਰਦਾ,
ਹੁਣ ਨਹੀਂ ਮੁੜਦੇ ਯਾਰ।
ਤੇ ਜਿਸ ਤਰੀਕੇ ਉਹ ਸਾਰੀ ਗੱਲ ਬਿਆਨ ਕੀਤੀ ਉਹ ਬੜਾ ਇੰਟਰਸਟਿੰਗ ਸੀਗਾ।
ਫਿਰ ਉਹਨਾਂ ਨੇ ਇਹ ਜਿਹੜੀ ਗੱਲ ਕਹੀ ਨਾ ਕਿ ਪੈਸਿਆਂ ਨਾਲ ਆਫਕੋਰਸ ਕਹਿੰਦੇ ਘਰ ਖਰੀਦਾਂਗੇ ਮੈਟਰੋ ਵੈਨਕੂਵਰ ਇਲਾਕੇ 'ਚ, ਕਹਿੰਦੇ ਆਪਣੀ ਮਦਰ ਨੂੰ ਕਹੂੰਗਾ ਹੁਣ ਤੁਸੀਂ ਰਿਟਾਇਰਮੈਂਟ ਲੈ ਲਓ, ਆਪਣੀ ਸਿਸਟਰ ਜਿਹੜੇ ਕਿ ਉਹਨਾਂ ਦੇ ਭੈਣ ਜੀ ਪੜ੍ਹਦੇ ਨੇ ਮੈਡੀਕਲ ਸਕੂਲ ਦੇ ਵਿੱਚ, ਜਿਹੜੇ ਵੀ ਉਹਨਾਂ ਦਾ ਲੋਨ ਹੈਗਾ ਸਟੂਡੈਂਟ ਲੋਨ ਮੈਡੀਕਲ ਸਕੂਲ ਦੀ ਜਿਹੜੀ ਡੈਟ ਹੈਗੀ ਆ, ਕਹਿੰਦੇ ਉਹ ਕਲੀਅਰ ਕਰੂੰਗਾ।
ਪਲੱਸ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਮੈਂ ਕਮਿਊਨਿਟੀ ਨੂੰ ਵੀ ਕਹਿੰਦੇ ਬਹੁਤ ਸਾਰਾ ਆਈ ਵਿਲ ਟਰਾਈ ਟੂ ਗਿਵ ਬੈਕ। ਇਹ ਬਹੁਤ ਸਾਰੀਆਂ ਚੈਰਿਟੀਜ਼ ਵੀ ਨੇ ਕਹਿੰਦੇ ਜੋ ਸਾਡੇ ਜ਼ਿਹਨ ਦੇ ਵਿੱਚ ਆਲਰੇਡੀ ਹੈਗੀਆਂ ਨੇ, ਕਹਿੰਦੇ ਕਾਫੀ ਸਾਰੀਆਂ ਡੋਨੇਸ਼ਨਸ ਵੀ ਕਰਾਂਗੇ।
ਸੋ ਇਹ ਵਾਸੂ ਜੀ ਗੱਲ ਸਹੀ ਹੈ ਵੀ ਕੈਨੇਡਾ ਦੇ ਵਿੱਚ ਕਿਸੇ ਇੱਕ ਇੰਡੀਵਿਜੁਅਲ ਨੂੰ ਇੰਨੀ ਵੱਡੀ ਧਨ ਰਾਸ਼ੀ, ਇੰਨਾ ਵੱਡਾ ਇਨਾਮ ਕਿਸੇ ਇੱਕ ਬੰਦੇ ਨੇ ਨਹੀਂ ਜਿੱਤਿਆ,
ਕਦੇ ਵੀ ਨਹੀਂ ਮਿਲਿਆ।
ਸੋ ਦਿਸ ਇਜ਼ ਦਾ ਫਸਟ ਟਾਈਮ, ਦਿਸ ਇਜ਼ ਦਾ ਹਾਈਐਸਟ।
ਤੇ ਅੱਛਾ, ਨਾਲ ਉਹਨਾਂ ਦੱਸਿਆ ਜਿਸ ਤਰੀਕੇ ਨਾਲ, ਉਹ ਬੜਾ ਇੰਟਰਸਟਿੰਗ ਲੱਗਿਆ ਮੈਨੂੰ। ਕਹਿੰਦੇ ਕਿ ਜਿਸ ਦਿਨ, ਸੋ ਪਿਛਲੇ ਸ਼ੁੱਕਰਵਾਰ ਇਹ ਡਰਾਅ ਨਿਕਲਿਆ ਨਾ, ਸੋ ਉਸੇ ਦਿਨ ਕਹਿੰਦੇ ਸ਼ਾਮੀ 6 ਵਜੇ ਕਹਿੰਦੇ ਇਹਨਾਂ ਨੂੰ ਦੇਖਿਆ ਵੀ ਘਰ ਬੱਚੀ ਉਸ ਦਿਨ ਕਹਿੰਦੇ ਥੋੜੀ ਸਿਹਤ ਢਿੱਲੀ ਸੀ, ਬਿਮਾਰ ਸੀ, ਤੇ ਕਹਿੰਦੇ ਡਿਨਰ ਬਣਾਉਣਾ ਸੀਗਾ ਤੇ ਕਹਿੰਦੇ ਵੀ ਬਰਗਰਸ ਬਣਾਉਣ ਲੱਗੇ ਸੀ ਤੇ ਕਹਿੰਦੇ ਉਹਦੇ ਵਾਸਤੇ ਬੰਸ ਤੇ ਚੀਜ਼ ਚਾਹੀਦਾ ਸੀ ਤੇ ਜਿਹੜੀ ਆ ਸਰੀ ਸੈਂਟਰ ਵਾਲੀ ਵਾਲਮਾਰਟ ਆ
ਉੱਥੇ ਗਏ,
ਕਹਿੰਦੇ ਉੱਥੇ ਗਏ ਤੇ ਕਹਿੰਦੇ ਉੱਥੇ ਜਾ ਕੇ ਧਿਆਨ ਆਇਆ ਵੀ ਯਾਰ ਅੱਜ ਡਰਾਅ ਨਿਕਲਣਾ 80 million ਵਾਲਾ, ਖ਼ਬਰਾਂ 'ਚ ਬਹੁਤ ਚੱਲਦੀ ਸੀ ਗੱਲ
ਜੀ ਜੀ ਜੀ।
ਤੇ ਕਹਿੰਦੇ ਮੈਂ ਕਿਹਾ ਟਿਕਟ ਹੀ ਪਾ ਲਈਏ, ਕਹਿੰਦੇ $12 ਦੀ ਉਹ ਕੋਈ ਹੁੰਦੀ ਲੱਕੀ ਪਿਕ, ਇੱਦਾਂ ਕੁਛ ਹੁੰਦਾ ਸਮਾਰਟ ਪਿਕ ਸਮਥਿੰਗ, ਕੁਇਕ ਪਿਕ, $12 ਦੀ ਕਹਿੰਦੇ ਟਿਕਟ ਲੈ ਲਈ। ਤੇ ਉਸ ਤੋਂ ਬਾਅਦ ਕਹਿੰਦੇ ਘਰ ਆ ਕੇ ਮੈਂ ਵਾਈਫ ਨੂੰ ਕਿਹਾ
ਆਪਾਂ
ਮਿਲੀਨੀਅਰ ਬਣ ਜਾਣਾ, ਤੇ ਵਾਈਫ ਕਹਿੰਦੀ ਬੱਤੀ ਬੰਦ ਕੇ ਸੌਂ ਜਾ, ਕੁੜੀ ਬਿਮਾਰ ਆ, ਰੌਲਾ ਨਾ ਪਾਈ ਜਾ। ਤੇ ਕਹਿੰਦੇ ਫਿਰ ਉਹ ਕਹਿੰਦੇ ਜਦੋਂ 10:30 ਮੈਨੂੰ ਅਪਡੇਟ ਆਈ ਕਿ ਸਰੀ ਦੇ ਵਿੱਚੋਂ ਕਿਸੇ ਦਾ ਡਰਾਅ ਨਿਕਲਿਆ, ਤੇ ਕਹਿੰਦੇ ਮੈਂ ਆਪਣੀ ਟਿਕਟ ਚੈੱਕ ਕਰਨ ਲੱਗਿਆ ਤੇ ਕਹਿੰਦੇ ਮੈਂ ਫਲੈਸ਼ ਲਾਈਟ ਆਨ ਕਰਕੇ, ਆਈ ਐਮ ਅਸਿਊਮਿੰਗ ਆਪਣੇ ਫੋਨ ਦੀ ਹੀ ਫਲੈਸ਼ ਲਾਈਟ ਆਨ ਕਰਕੇ ਉਹ ਟਿਕਟ ਦੇ ਨੰਬਰ ਚੈੱਕ ਕਰਨ ਲੱਗੇ,
ਬੱਚਾ ਨਾ ਉੱਠ ਜਾਵੇ ਕਿ ਬੱਚਾ ਨਾ ਲਾਈਟ ਨਹੀਂ ਆਨ ਕੀਤੀ।
ਤੇ ਕਹਿੰਦੇ ਵੀ ਮੈਂ ਵਾਈਫ ਨੂੰ, ਵਾਈਫ ਫੇਰ ਕਹਿੰਦੀ ਚੁੱਪ ਕਰਕੇ ਸੌਂ ਜਾ। ਤੇ ਕਹਿੰਦੇ ਜਦੋਂ 4-5 ਨੰਬਰ ਮਿਲ ਗਏ, ਕਹਿੰਦੇ ਫਿਰ ਮੈਂ ਵਾਈਫ ਨੂੰ ਕਿਹਾ ਆਪਾਂ ਮਿਲੀਨੀਅਰ ਤਾਂ ਬਣ ਗਏ ਹਾਂ, ਜੇ 5 ਨੰਬਰ ਮਿਲ ਗਏ ਨੇ ਵੀ ਕੁਝ ਵੱਡਾ ਨਾਮ ਤਾਂ ਆ ਗਿਆ। ਕਹਿੰਦੇ ਫਿਰ ਜਦੋਂ 7 ਦੇ 7 ਨੰਬਰ ਮਿਲ ਗਏ, ਫਿਰ ਮੈਂ ਛਾਲ ਮਾਰੀ ਤੇ ਮੈਂ ਬੱਤੀਆਂ ਸਭ ਜਗਾਤੀਆਂ,
ਵਾਈਫ ਫੇਰ ਔਖੀ ਹੋਈ।
ਕਹਿੰਦੇ ਪਰ ਮੈਂ ਉਹਨੂੰ ਕਿਹਾ ਵੀ ਹੁਣ ਆਪਣਾ ਸਮਾਂ ਬਦਲ ਗਿਆ
ਜੀ,
ਬੜੀ ਖੁਸ਼ੀ ਹੋਈ।
ਯਾ, ਇੱਧਰ ਵਟਸਐਪ ਤੇ ਮੈਸੇਜ ਆਇਆ ਹੋਇਆ ਇੱਕ, ਉਹਨਾਂ ਨੇ ਅੱਛਾ ਮੈਸੇਜ ਨਾ 2 ਦਿਨ ਪਹਿਲਾਂ ਕੀਤਾ ਸੀ ਪਰਮੀਤ ਬਾਜਵਾ ਜੀ ਨੇ, ਤੇ ਉਹਨਾਂ ਨੇ ਹੁਣ ਦੁਬਾਰਾ ਉਹਨੂੰ ਹਾਈਲਾਈਟ ਕੀਤਾ। ਉਹ ਕਹਿੰਦੇ ਉਹਨਾਂ ਦੇ ਹਸਬੈਂਡ ਵੀ ਗੱਡੀ ਦੇ ਵਿੱਚੋਂ ਕਹਿੰਦੇ ਟਿਕਟ ਲੱਭਦੇ ਸੀ, ਕਹਿੰਦੇ ਲੋਟਰੀ ਨਿਕਲੇ ਨਾ ਨਿਕਲੇ ਇੱਕ ਫਾਇਦਾ ਹੋ ਜਾਂਦਾ, ਗੱਡੀ ਦੀ ਸਫਾਈ ਹੋ ਜਾਂਦੀ ਹੈ। ਓ ਮੈਨ, ਅੱਛਾ ਹੋਰ ਵੀ ਕਈ ਮੈਸੇਜਿਸ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਇੱਕ ਹੋਰ ਮੈਸੇਜ ਵਾਸੂ ਜੀ ਆਇਆ ਵਿਕਰਮ ਜੀ ਦਾ, ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਮੈਂ ਉਦਾਂ ਹੀ ਪੜ੍ਹਨ ਦੀ ਕੋਸ਼ਿਸ਼ ਕਰੂੰਗਾ।
ਠੀਕ ਹੈ ਜੀ।
ਉਹ ਕਹਿੰਦੇ ਵਾਸੂ ਜੀ ਤੇ ਵਿਜੇ ਜੀ ਗੁੱਡ ਮਾਰਨਿੰਗ।
ਉਹਨਾਂ ਕਿੰਨੀਆਂ ਸਾਰੀਆਂ ਵੀਜ ਪਾਈਆਂ ਨੇ,
ਕੁਝ ਅਜਿਹੇ ਨੇ ਤੁਹਾਡੇ ਨਾਂ ਦੇ ਵਿੱਚ ਇੱਕ ਵੀ ਨਹੀਂ ਪਾਉਂਦੇ, ਇੱਕੋ ਹੀ ਪੈਂਦੀ, ਉਹੀ ਉਹਦਾ ਵੀ ਦਾ ਬੀ ਬਣਾ ਦਿੰਦੇ ਆ। ਇਹਨਾਂ ਨੇ ਹੁਣ ਸਾਰਿਆਂ ਦੀ ਕਮੀ ਪੂਰੀ ਕਰਤੀ ਵਾਸੂ ਜੀ,
ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਬਾਕੀ ਵੀ ਪਾਈ ਜਾਇਓ ਜੀ, ਇੱਦਾਂ ਨਾ ਕਰੇ ਵੀ ਉਹਨਾਂ ਨੇ ਪਾਤੀਆਂ ਸਾਰੀਆਂ ਹੁਣ ਅਸੀਂ ਪਾਉਣਾ ਨਹੀਂ। ਐਨੀਵੇਜ਼, ਅੱਛਾ ਮੈਸੇਜ ਆਇਆ ਵੀ ਜੀ ਇੱਕ ਐਸ਼ ਜੀ ਦਾ ਮੈਸੇਜ ਆ, ਉਹਨਾਂ ਦੀ ਪ੍ਰੋਫਾਈਲ ਤੇ ਜਿੱਦਾਂ ਨਾਮ ਲਿਖਿਆ, ਤੇ ਉਹ ਪੁੱਛ ਰਹੇ ਨੇ ਕਹਿੰਦੇ ਵੀ ਜੇ ਤੁਹਾਡੇ 80 million ਨਿਕਲੇ ਤੁਸੀਂ ਕੀ ਕਰੋਗੇ?
ਜੇ $80 million ਦਾ ਇਨਾਮ ਨਿਕਲੇ ਤਾਂ ਕੀ ਕਰਾਂਗੇ? ਪਤਾ ਨਹੀਂ ਯਾਰ, ਕਾਹਨੂੰ ਸੋਚਣਾ ਇੱਦਾਂ ਦਾ,
ਕੁਛ ਵੀ ਨਹੀਂ ਕਰਾਂਗੇ,
ਕੁਛ ਨਹੀਂ ਕਰਾਂਗੇ,
that's the point.
ਕੁਛ ਵੀ ਨਹੀਂ ਕਰਾਂਗੇ, ਕੁਛ ਵੀ ਨਹੀਂ ਕਰਾਂਗੇ। ਵੈਸੇ ਬੰਦਾ ਚਲੋ ਇਹ ਆਪਾਂ ਸੁਣਨ ਵਾਲਿਆਂ ਨੂੰ ਵੀ ਅਕਸਰ ਇਹ ਸਵਾਲ ਪੁੱਛਿਆ ਹੋਇਆ ਯਾਰ, ਐਂਡ ਵੀਵ ਸੈਡ ਦਿਸ ਬਿਫੋਰ, ਨੋਟ ਟੂ ਸੇ ਕਿ ਜਦੋਂ ਕੋਈ ਜਿੱਤ ਜਾਂਦਾ ਫਿਰ ਨਹੀਂ ਕਿਸੇ ਨੇ ਇਹ ਸੋਚਣਾ, ਪਰ ਆਪਾਂ ਲਾਈਫ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਹੈ ਨਾ, ਤੁਸੀਂ ਯੂ ਆਰ ਵਰਕਿੰਗ ਟੂਵਰਡਸ ਸਮਥਿੰਗ, ਤੁਸੀਂ ਕਿਸੇ ਕਿਸੇ ਇੱਕ ਮੰਜ਼ਿਲ ਨੂੰ ਮਿੱਥ ਕੇ ਉਹਦੇ ਮੁਤਾਬਕ ਕੰਮ ਕਰਦੇ ਪਏ ਹੋ, ਉਹ ਜੇ ਇੰਨਾ ਥਾਂ ਪੈਸਾ ਆ ਜਾਵੇ ਫਿਰ ਯਾਰ ਮੈਨੂੰ ਤਾਂ ਇਹ ਲੱਗਦਾ ਬੰਦੇ ਦੀ ਮੋਟੀਵੇਸ਼ਨ ਖਤਮ ਹੋ ਜਾਣੀ ਕੰਮ ਕਰਨ ਦੀ, ਹੈ ਨਾ?
ਯੈਸ, ਮੈਂ ਨਾ ਥੋੜ੍ਹੇ ਦਿਨ ਪਹਿਲਾਂ ਇੱਕ ਸਟੈਂਡ
ਅਪ, ਸੌਰੀ, ਐਂਡ ਦਿਸ ਇਜ਼ ਨਾਟ ਅ ਕਮੈਂਟਰੀ ਔਨ ਦ ਪਰਸਨ, ਦ ਜੈਂਟਲਮੈਨ ਹੂ ਜਸਟ ਵਨ, ਓਵਰਆਲ ਮੈਂ ਤਾਂ ਆਪਣੀ ਗੱਲ ਕਰ ਰਿਹਾ, ਤੁਸੀਂ ਦੱਸੋ ਸਟੈਂਡ ਅਪ ਕਮੇਡੀਅਨ ਕੀ?
ਸਟੈਂਡ ਅਪ ਕਮੇਡੀਅਨ ਨੇ ਇਹੀ ਗੱਲ ਕੀਤੀ, ਸੋ ਚਲੋ ਬੜਾ ਡਾਰਕ ਜਿਹਾ ਸੈੱਟ ਸੀਗਾ, ਛੱਡੋ ਪਰਾਂ ਉਹਦੀ ਕੀ ਗੱਲ ਕਰਨੀ, ਉਹਨੇ ਇਹੀ ਕਿਹਾ, ਕਹਿੰਦਾ ਵੀ ਜਦੋਂ ਕਹਿੰਦਾ ਵੀ ਭਗਵਾਨ ਬੁੱਧ ਨੂੰ ਵੀ ਕਹਿੰਦੇ ਜਦੋਂ ਐਨਲਾਈਟਨਮੈਂਟ ਹੋਈ ਤੇ ਉਹਨਾਂ ਨੇ ਬਾਅਦ ਕਿਹਾ ਕਹਿੰਦੇ ਲਾਈਫ ਇਜ਼ ਓਨਲੀ ਸਫਰਿੰਗ, ਤੇ ਕਹਿੰਦੇ ਫਿਰ ਉਹ ਵੀ ਮੋਟੀਵੇਸ਼ਨ ਕੀ ਆ ਫਿਰ ਕਹਿੰਦੇ ਜੀਣ ਦੀ, ਤੇ ਫਿਰ ਉਹਨੇ ਕਿਹਾ ਵੀ ਕਹਿੰਦੇ ਜੇ ਤੁਹਾਨੂੰ ਵੀ ਮੁਕੇਸ਼ ਅੰਬਾਨੀ ਆ ਕੇ ਕਹਿ ਦੇ ਤੇ ਕਹਿੰਦੇ ਤੁਸੀਂ ਆਪਣੇ ਰੋਜ਼ ਸਟਰਗਲ ਕਰ ਰਹੇ ਹੋ ਤੇ ਮੁਕੇਸ਼ ਅੰਬਾਨੀ ਆ ਕੇ ਤੁਹਾਨੂੰ ਕਹਿ ਦੇ ਬਰੋ ਕੁਛ ਨਹੀਂ ਰੱਖਿਆ ਪੈਸਿਆਂ, ਬੰਦਾ ਕਹੇਗਾ ਛੱਡ ਪਰਾਂ ਯਾਰ ਵੀ ਕੰਮ ਕੱਲ ਹੀ ਕਰਨਾ, ਸੋ ਉਹ ਇਸ ਤਰ੍ਹਾਂ ਦੀ ਉਹਨੇ ਮਜ਼ਾਕ ਦੇ ਬੜੇ ਉਹ ਤਾਂ ਜੋਕਸ ਦੇ ਵਿੱਚ ਉਹਨੇ ਸਾਰੀ ਗੱਲ ਕਹੀ, ਬੜੀ ਇੰਟਰਸਟਿੰਗ ਸੀ, ਬਟ ਯਾ ਸੋ ਜੇ ਇਕਦਮ ਸਾਰੇ ਪੈਸੇ ਵਗੈਰਾ ਆ ਜਾਣ ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਤਾਂ ਬੰਦਾ ਰਿਅਲਾਈਜ਼ ਕਰਦਾ, ਦੇਖੋ ਜਿਹੜੇ ਪਹੁੰਚੇ ਹੋਏ ਲੋਕ ਨੇ ਉਹ ਤਾਂ ਇਹੀ ਕਹਿੰਦੇ, ਆਪਾਂ ਕਿਤਾਬਾਂ 'ਚ ਵੀ ਪੜ੍ਹਿਆ ਵੀ ਪੈਸਾ ਹੀ ਸਭ ਕੁਝ ਨਹੀਂ ਹੈ, ਪੈਸਾ ਬਹੁਤ ਕੁਝ ਹੈ ਪਰ ਸਭ ਕੁਝ
ਨਹੀਂ,
ਪਰ ਉਹ ਉਦੋਂ ਹੀ ਗੱਲ ਸਮਝ ਆਉਂਦੀ ਜਦੋਂ ਪੈਸਾ ਆ ਜਾਂਦਾ,
ਉਸ ਤੋਂ ਪਹਿਲਾਂ ਜੇ ਬੰਦਾ ਇਹ ਗੱਲ ਕਰੇ ਤਾਂ ਫਿਰ ਇੰਝ ਲੱਗਦਾ ਵੀ ਜਿਵੇਂ ਕੋਈ ਜਿਵੇਂ ਬੰਦਾ ਨਾ ਆਪਣੇ ਕੋਈ ਬਹਾਨਾ ਹੀ ਬਣਾ ਰਹੇ ਹੋ ਤੁਸੀਂ,
ਵੀ ਅੰਗੂਰ ਖੱਟੇ ਨੇ। ਸ਼ਾਹਰੁਖ ਖਾਨ ਨੇ ਗਾਰੀ ਗੱਲ ਕਹੀ ਸੀ, ਕਹਿੰਦਾ ਵੀ ਇਹ ਜਿਹੜੀ ਆ ਗੱਲ ਹੈ ਨਾ ਵੀ ਪੈਸਾ ਸਭ ਕੁਝ ਨਹੀਂ, ਕਹਿੰਦਾ ਇਹ ਗੱਲ ਕਰਨ ਵਾਸਤੇ ਤੁਹਾਡੀ ਜੇਬ 'ਚ ਕਹਿੰਦਾ ਘੱਟੋ ਘੱਟ 100-200 crore ਰੁਪਇਆ ਹੋਣਾ ਚਾਹੀਦਾ, ਪੈਸਾ ਕਹਿੰਦਾ ਗੱਲ ਜੱਚਦੀ ਹੈ ਮੂੰਹ ਤੇ,
ਪੈਸਾ ਜ਼ਰੂਰੀ ਨਹੀਂ ਹੈ, ਉਹਦੇ ਮੂੰਹੀ ਗੱਲ ਫਬਦੀ ਹੈ ਜਿਹਦੇ ਕੋਲ ਪੈਸਾ, ਜਿਹਨੇ ਆਲਰੇਡੀ ਕਮਾ ਲਿਆ ਹੋਇਆ। ਫਿਰ ਗੱਲ ਉੱਥੇ ਹੀ ਆ ਕਿ ਇੱਕ ਤਾਂ ਕਮਾਏ ਹੋਏ ਪੈਸੇ, ਦੂਜਾ ਲਾਟਰੀ ਜਿੱਤੇ, ਇਹਦੇ 'ਚ ਫਰਕ ਬਹੁਤ ਆ। ਜਿਹੜਾ ਇੱਕਦਮ ਆਇਆ ਪੈਸਾ ਹੈ ਨਾ, ਉਹ ਆਪਣੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਲੈ ਕੇ ਆਉਂਦਾ, ਐਂਡ ਅਗੇਨ ਉਦੋਂ ਫਿਰ ਸੂਝਬੂਝ ਦੀ, ਸਿਆਣਪ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ।
ਮਲਟੀਪਲ ਐਗਜ਼ਾਮਪਲਸ ਮੈਨੂੰ ਯਾਦ ਹੈ, ਇੰਡੀਆ ਦੇ ਵਿੱਚ ਉਹ KBC ਦਾ ਇੱਕ ਵਿਨਰ ਸੀ,
ਹਾਂਜੀ,
ਉਹ ਕਰੋੜਪਤੀ ਬਣਿਆ ਸੀ, ਮੈਂ ਕਿਹਾ ਪਹਿਲਾਂ ਦੂਜਾ ਹੀ ਸ਼ਾਇਦ ਕੋਈ ਬੜਾ ਮਸ਼ਹੂਰ ਸੀ, ਤੇ ਬਾਅਦ 'ਚ ਹੀ ਵਾਜ਼ ਹੋਮਲੈਸ, ਕਿਉਂਕਿ ਉਹ ਪੈਸੇ ਜਿਹੜੇ ਆ ਉਹ ਸਮਝ ਨਹੀਂ ਆਇਆ ਵੀ ਉਹਨਾਂ ਨੂੰ ਹਜ਼ਮ ਕਿਵੇਂ ਕਰਨਾ।
ਪੈਸਾ ਇੱਕ ਜਿਹੜੀਆਂ ਸੋਸ਼ਲ ਐਕਸਪੈਕਟੇਸ਼ਨਸ ਤੇ ਜਿਹੜੀਆਂ ਸਮੱਸਿਆਵਾਂ ਲੈ ਕੇ ਆਉਂਦਾ ਨਾ, ਜਿਹੜਾ ਇੱਕਦਮ ਆਇਆ ਪੈਸਾ, ਉਹਦੀਆਂ ਆਪਣੀਆਂ ਪਰੇਸ਼ਾਨੀਆਂ ਨੇ। ਸੋ ਇਸ ਕਰਕੇ ਠੀਕ ਹੈ, ਲੋਟਰੀ ਆਹੀ ਹੈ, ਯਾਰਾਂ ਮਿੱਤਰਾਂ ਵਾਲੀ ਲੱਗੀ ਰਹੇ, ਬਾਕੀ ਹਾਂ ਜੇ ਕਦੀ ਲੋਟਰੀ ਲੂਟਰੀ ਆਉਣੀ ਵੀ ਯਾਰ ਠੀਕ ਹੈ, 1-2 million ਠੀਕ ਹੈ, ਉਹ ਤੋਂ ਜ਼ਿਆਦਾ ਨਹੀਂ।
ਓਨੈਸਟਲੀ ਜੇ ਮੇਰਾ 80 million ਮੇਰਾ 80 million ਨਿਕਲਦਾ, ਨਹੀਂ ਨਿਕਲੇ ਯਾਰ ਵਿਜੇ, ਇਹਦੀ ਅਸੀਂ ਕੋਈ ਗੱਲ ਨਹੀਂ, 80 million ਨਿਕਲੇ ਯਾਰ, ਤੇ ਜੇ ਨਿਕਲੇ ਤਾਂ ਪਹਿਲਾ ਕੰਮ ਤਾਂ ਮੈਂ ਇਹੀ ਕਰਾਂਗਾ ਕਿ ਵੀ ਕੋਈ ਵਧੀਆ ਜਿਹਾ ਇਨਵੈਸਟਮੈਂਟ ਕੰਸਲਟੈਂਟ ਲੱਭਾਂਗਾ। 80 million ਦੇ ਵਿੱਚੋਂ ਕਹਿੰਦਾ 1 million ਤੇਰਾ,
ਹਾਂ,
ਬਾਕੀ ਜਿਹੜੇ 80 million ਆ ਉਹਦੇ 150 ਕਰਕੇ,
ਉਹਦੇ 150 ਕਰਕੇ ਠੀਕ ਆ। ਗੱਲ ਇਹੀ ਆ, ਇਟਸ ਇਜ਼ ਨੋਟ ਅਬਾਊਟ ਗੈਟਿੰਗ ਮਨੀ, ਇਟ ਇਜ਼ ਅਬਾਊਟ ਮੈਨੇਜਿੰਗ ਮਨੀ ਓਵਰਆਲ ਵੀ, ਈਵਨ ਦ ਮਨੀ ਦੈਟ ਯੂ ਅਰਨ, ਜਿਹੜੇ ਤੁਸੀਂ ਆਪਾਂ ਪੈਸੇ ਕਮਾਉਂਦੇ ਵੀ ਆ, ਇਟਸ ਅਬਾਊਟ ਮੈਨੇਜਿੰਗ।
ਯੈਸ, ਐਂਡ ਦਿਸ ਇਜ਼ ਸੋ ਟਰੂ, ਵੀ ਜਿਹੜੀ ਪੈਸਾ ਕਹਿੰਦੇ ਜਿੰਨਾ ਮਰਜ਼ੀ ਆ ਜਾਏ ਇਟਸ ਨੈਵਰ ਇਨਫ, ਪਰ ਜੇ ਦੂਜੇ ਪਾਸੇ ਦੇਖੋ ਥੋੜ੍ਹਾ ਜਿਹਾ ਪੈਸਾ ਵੀ ਤੁਹਾਡੇ ਕੋਲ ਹੈ, ਜੇ ਤੁਸੀਂ ਉਹਨੂੰ ਸਹੀ ਤਰ੍ਹਾਂ ਮੈਨੇਜ ਕਰਦੇ ਹੋ, ਤੁਸੀਂ ਆਪਣੇ ਖਰਚੇ ਉਸ ਮੁਤਾਬਕ ਰੱਖਦੇ ਹੋ, ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਦੇ, ਤਾਂ ਫਿਰ ਥੋੜ੍ਹੇ ਪੈਸੇ ਵੀ ਬਹੁਤ ਨੇ,
ਥੋੜ੍ਹੇ ਪੈਸੇ
ਗੱਲ ਤਾਂ ਖੁਸ਼ੀ ਦੀ ਹੈ,
ਗੱਲ ਖੁਸ਼ੀ ਦੀ ਹੈ, ਖੁਸ਼ੀ ਪੈਸਿਆਂ ਨਾਲ ਖਰੀਦੀ ਨਹੀਂ ਜਾ ਸਕਦੀ, ਪਰ ਪੈਸੇ ਨਾਲ ਬਹੁਤ ਸਾਰੀਆਂ ਜਿਹੜੀਆਂ ਤਕਲੀਫਾਂ ਨੇ ਉਹਨਾਂ ਨੂੰ ਤੁਸੀਂ ਦੂਰ ਜ਼ਰੂਰ ਕਰ ਸਕਦੇ ਹੋ। ਜਿਹੜੀ ਮਨ ਦੀ ਖੁਸ਼ੀ ਆ, ਮਨ ਦਾ ਮੌਸਮ ਆ, ਉਹ ਨੋਟਾਂ ਦੀ ਚਮਕ ਜਾਂ ਸਿੱਕਿਆਂ ਦੀ ਖਣਕ ਨਾਲ ਉਹ ਨਹੀਂ ਦਰੁਸਤ ਹੋਣਾ, ਉਹਨੂੰ ਦਰੁਸਤ ਕਰਨ ਲਈ ਚੰਗੇ ਦੋਸਤਾਂ ਮਿੱਤਰਾਂ ਦਾ ਸਾਥ ਜ਼ਰੂਰੀ ਆ।
ਇਹ ਸੀ ਸ਼ੁੱਕਰਵਾਰ ਦਾ ਪ੍ਰਵਚਨ, ਹੁਣ ਆਪਾਂ ਖਬਰਾਂ ਦਾ ਰੁਖ ਕਰੀਏ।
ਆਹੀ ਖਬਰ ਹੀ ਸੀ,
ਖਬਰ ਹੀ ਸੀ,
ਹਾਂ ਖਬਰ ਹੀ ਸੀ ਯਾਰ।
ਤੁਹਾਡੇ ਚਿਹਰੇ ਤੇ, ਤੁਹਾਡੇ ਪੂਰੀ ਪਰਸਨੈਲਿਟੀ ਦੇ ਵਿੱਚ ਇੰਨੀ ਚਮਕ ਆ ਜਾਣੀ, ਸਾਰਿਆਂ ਨੇ ਕਹਿਣਾ 80 million ਇਹਦਾ ਹੀ ਨਿਕਲਿਆ ਲਿਖਦਾ ਹੈ।
ਅੱਛਾ, ਤੁਹਾਨੂੰ ਹੇਅਰ ਕਰਦਾ ਕਿ
ਇੱਕ ਮੈਸੇਜ ਆਇਆ, ਕਹਿੰਦੇ ਕੰਵਰ ਜੀ ਦਾ ਮੈਸੇਜ ਆਇਆ, ਕਹਿੰਦੇ ਭਾਜੀ ਕੱਲ੍ਹ ਅਸੀਂ ਫਿਰ ਗਰੀਬ ਹੋ ਗਏ, ਕਹਿੰਦੇ ਜਦੋਂ ਪਤਾ ਲੱਗਿਆ ਵੀ ਸਾਡੀ ਨਹੀਂ ਨਿਕਲੀ ਲੋਟਰੀ। ਇਹ ਗੱਲ ਸੱਚ ਆ, ਬੰਦਾ ਦੂਜੇ ਨੂੰ ਦੇਖ ਕੇ ਗਰੀਬ ਹੋ ਜਾਂਦਾ।
ਕਹਿੰਦੇ ਵਟਸਐਪ ਤੇ, ਕਹਿੰਦੇ ਗੁੱਡ ਮਾਰਨਿੰਗ ਵਾਸੂ ਕੁਮਾਰ ਜੀ ਤੇ ਵਿਜੇ ਸੈਣੀ, ਤੁਹਾਡੇ ਤੋਂ ਬਿਨਾਂ ਦੁਨੀਆਂ ਦੀ ਕੋਈ ਖਬਰ ਕਿਸੇ ਤੋਂ ਨਹੀਂ ਲੈਣੀ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਦੇਖੋ ਵਾਸੂ ਜੀ, ਵੱਡੇ ਵੱਡੀ ਧਨ ਰਾਸ਼ੀ ਦੀ ਗੱਲ ਹੋ ਰਹੀ ਆ,
ਹਾਂਜੀ,
80 million ਛੱਡੋ ਤੁਸੀਂ,
ਹਾਂਜੀ,
ਤੁਸੀਂ ਗੱਲ ਕਰੋ 187.8 million ਦੀ।
ਚਲੋ
ਦੇਖੋ, ਪ੍ਰੋਗਰੈਸ ਹੀ ਤੇ ਜ਼ਿੰਦਗੀ ਦਾ ਨਾਮ ਹੈ ਨਾ। 80 million ਤੁਸੀਂ ਅੱਗੇ ਨੂੰ ਜਾਣਾ ਤਾਂ ਫਿਰ ਹੋਰ ਮਹਿੰਗੇ ਵਾਲੇ ਪਾਸੇ ਨੂੰ ਚੱਲੀਏ, ਹੋਰ ਵੱਡੇ ਨੰਬਰ ਵਾਲੇ ਪਾਸੇ ਨੂੰ ਚੱਲੀਏ। $187.8 million ਇਹ ਰਕਮ ਅੱਜ ਦੀ ਖਬਰਾਂ ਦੇ ਵਿੱਚ ਕਿਉਂ ਇੰਪੋਰਟੈਂਟ ਆ? ਕਿਉਂਕਿ 2024 ਦੇ ਵਿੱਚ ਕੈਨੇਡੀਅਨ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਨੇ ਉਹਨਾਂ ਨੇ ਜਿਹੜੇ ਆਪਣੇ ਵੱਖੋ ਵੱਖਰੇ ਖਰਚੇ ਕੀਤੇ ਨੇ, ਜਿਹੜੇ ਕਿ ਜਿਹੜਾ ਹੁੰਦਾ ਨਾ ਐਮ ਪੀ ਫੰਡ ਜਿਹਨੂੰ ਕਿਹਾ ਜਾਂਦਾ, ਐਮ ਪੀ ਫੰਡ ਵਾਲੇ ਜਿਹੜੇ ਖਰਚੇ ਨੇ ਟੋਟਲ ਪਿਛਲੇ ਸਾਲ ਦੇ, ਉਹਨਾਂ ਦਾ ਟੋਟਲ 187.8 million ਹੈ, ਜੋ ਕਿ 2023 ਦੇ ਮੁਕਾਬਲੇ $12.7 million ਜ਼ਿਆਦਾ ਹੈ ਅਤੇ ਇੱਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਪਿਛਲੇ ਸਾਲ ਦਾ ਐਮ ਪੀਜ਼ ਵੱਲੋਂ ਕੀਤਾ ਗਿਆ ਟਰੈਵਲ ਦੇ ਉੱਪਰ, ਸਟਾਫ ਦੇ ਉੱਪਰ ਅਤੇ ਹੋਰਨਾਂ ਐਕਟੀਵਿਟੀਜ਼ ਦੇ ਉੱਪਰ ਕੀਤਾ ਖਰਚਾ।
ਯਾ ਸੋ ਐਕਟੀਵਿਟੀਜ਼ ਪਹਿਲਾਂ ਦੱਸ ਦਈਏ, ਕਿਉਂਕਿ ਨਾ ਜਿਹੜਾ ਇਹ ਹੈ ਵੀ ਇੱਦਾਂ $188 million ਖਰਚ ਕਰਤਾ ਜੀ, ਇੱਦਾਂ ਲੱਗਦਾ ਜੋ ਪਾਰਟੀ ਕਰ ਰਹੇ ਸਾਰੇ ਓਟਵਾ ਦੇ ਵਿੱਚ, ਆਪਣੇ ਦੇ ਨਹੀਂ, ਇੱਦਾਂ ਕੋਈ ਪਾਰਟੀ ਉਡਾ ਨਹੀਂ ਦਿੱਤੇ ਪੈਸੇ। ਜ਼ਿਆਦਾ ਜਿਹੜਾ ਇਹਦੇ ਵਿੱਚੋਂ ਖਰਚਾ ਹੋਇਆ $114.1 million ਉਹ ਸਟਾਫ ਦੀਆਂ ਸੈਲਰੀਜ਼ ਦੇ ਉੱਤੇ ਹੋਇਆ।
$114.1 million
ਸਟਾਫ ਦੀ ਸੈਲਰੀ ਉੱਤੇ ਖਰਚ ਹੋਇਆ, ਇਹਦੇ ਵਿੱਚੋਂ $32 million ਟਰੈਵਲ ਦੇ ਉੱਤੇ ਖਰਚ ਹੋਇਆ। ਹੁਣ ਟਰੈਵਲ ਇਹ ਨਹੀਂ ਵੀ ਛੁੱਟੀ ਤੇ ਚਲੇ ਗਏ ਵਕੇਸ਼ਨ ਤੇ, ਜਦੋਂ ਆਪਣੀ ਰਾਈਡਿੰਗ ਤੋਂ ਓਟਵਾ ਜਾਣਾ ਜਹਾਜ਼ 'ਚ ਬਹਿ ਕੇ ਜਾਣਾ ਪੈਂਦਾ, ਤੇ ਹੁਣ ਇਹਦੇ ਵਿੱਚ ਨੂਨਾਵੁੱਟ ਦੇ ਵੀ ਐਮ ਪੀਜ਼ ਨੇ ਆਪਣੇ ਬ੍ਰਿਟਿਸ਼ ਕੋਲੰਬੀਆ ਤੋਂ ਵੀ ਨੇ, ਸੋ ਫਲਾਈਟਾਂ ਮਹਿੰਗੀਆਂ ਹੁੰਦੀਆਂ ਕਈ ਵਾਰ। ਤੇ ਫਿਰ ਵਿਜੇ ਜੀ ਜਿਹੜੇ ਕੋਈ ਇਹਨਾਂ ਦੇ ਕੰਸਟੀਟੂਐਂਸੀ ਆਫਿਸਿਸ ਨੇ, ਉਹਦੇ ਵਿੱਚ ਕੋਈ ਸਮਾਨ ਖਰੀਦਣਾ ਪੈ ਜਾਂਦਾ ਕਈ ਵਾਰ, ਕੋਈ ਸਪਲਾਈਜ਼ ਜਾਂ ਕੋਈ ਕੋਈ ਐਡਵਰਟਾਈਜ਼ਿੰਗ ਕੈਂਪੇਨ ਕਈ ਵਾਰ ਚਲਾਉਂਦੇ ਨੇ ਕਈ ਐਮ ਪੀਜ਼, ਸੋ ਉਹ ਜਿਹੜੇ ਥਰਡ ਪਾਰਟੀ ਕੰਟਰੈਕਟਸ ਨੇ ਉਹਨਾਂ ਦੇ ਉੱਤੇ ਤਕਰੀਬਨ $40 million ਖਰਚ ਹੋਏ, $39.8 million। ਤੇ ਹੋਸਪਿਟੈਲਿਟੀ ਦੇ ਉੱਤੇ ਮਤਲਬ ਖਾਣ ਪੀਣ ਦੇ ਉੱਤੇ ਤਕਰੀਬਨ $2 million ਖਰਚ ਹੋਏ ਨੇ, $1.9 million। ਸੋ ਇਹਦੇ ਵਿੱਚ ਜਿਵੇਂ ਐਗਜ਼ਾਮਪਲ ਦਿੱਤੀ ਗਈ, ਸਭ ਤੋਂ ਜ਼ਿਆਦਾ ਹੋਸਪਿਟੇਬਲ ਜਿਹੜੇ ਐਮ ਪੀ ਨੇ ਉਹ ਹੈਗੇ ਨੇ ਡੋਮਿਨਿਕ ਲੈਬਲਾਂ,
ਜਿਹੜੇ ਸਭ ਤੋਂ ਵੱਧ ਖਾਤਰ ਪਾਣੀ ਕਰਦੇ ਨੇ,
ਖਾਤਰ ਪਾਣੀ ਕਰਦੇ, ਉਹਨਾਂ ਜਾਓ ਤੁਹਾਡੇ ਕੋਲ ਸੇਵਾ ਬਹੁਤ ਕਰਦੇ ਆ,
ਚਾਹੇ
ਕਹਿੰਦੇ ਥਾਈ ਫੂਡ ਖਵਾਉਂਦੇ ਆ, ਕਹਿੰਦੇ ਥਾਈ ਫੂਡ ਦ ਕੈਗ ਦੇ ਵਿੱਚ, ਕਹਿੰਦੇ ਟੈਕਸ ਪੇਅਰ ਫੰਡਡ, ਕਹਿੰਦੇ ਉਹ ਬਹੁਤ ਸਾਰੇ ਇੱਦਾਂ ਲੰਚਸ ਵਗੈਰਾ ਹੋਸਟ ਕਈ ਵਾਰੀ ਕੀਤੇ ਉਹਨਾਂ ਨੇ। ਸੋ ਉਹਨਾਂ ਨੇ ਟੋਟਲ ਖਰਚੇ $16,000 ਹੋਸਪਿਟੈਲਿਟੀ ਦੇ ਉੱਤੇ।
ਪਰ
ਥਿੰਕ ਆਫ ਇਟ, ਇੰਨਾ ਵੀ ਕੋਈ ਬਹੁਤ ਜ਼ਿਆਦਾ ਨੰਬਰ ਵੱਡਾ ਨਹੀਂ ਹੈ, ਦੈਟਸ ਫਾਈਨ, ਪਰ ਸਭ ਤੋਂ ਜ਼ਿਆਦਾ ਖਰਚੀਲੇ ਹੋਸਪਿਟੈਲਿਟੀ ਦੇ ਲਿਹਾਜ਼ ਤੋਂ ਜੇ ਕੋਈ ਐਮ ਪੀ ਸਨ ਉਹ ਡੋਮਿਨਿਕ ਲੈਬਲਾਂ ਸਨ।
ਜੇ ਓਵਰਆਲ ਵਾਸੂ ਜੀ ਸਭ ਤੋਂ ਵੱਧ ਖਰਚੀਲਾ ਕੋਈ ਐਮ ਪੀ ਜਿਹਨੇ ਸਭ ਤੋਂ ਜ਼ਿਆਦਾ ਧਨਰਾਸ਼ੀ ਖਰਚ ਕੀਤੀ, ਜਿਹੜੇ ਕਹਿ ਲਓ ਨਾ ਵੀ ਟੋਪ ਸਪੈਂਡਰਸ, ਦੇਖੋ ਐਵਰੇਜ ਕੀ ਆਉਂਦੀ ਆ, ਐਵਰੀ ਐਮ ਪੀ ਸਪੈਂਟ ਐਨ ਐਵਰੇਜ ਆਫ 547,000 ਈਚ ਇਨ 2024। ਪਰ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਇੰਪੋਰਟੈਂਟ ਹੈ ਗੱਲ ਯਾਦ ਰੱਖਣੀ, ਕਿ ਜਿੰਨਾ ਵੀ ਐਮ ਪੀਜ਼ ਨੇ ਖਰਚਾ ਕੀਤਾ 61% ਉਹਦਾ ਹਿੱਸਾ ਤਕਰੀਬਨ ਸੈਲਰੀਜ਼ ਨੇ, ਜਿਹੜਾ ਅਮਾਊਂਟ ਆ ਦੈਟ ਕੈਲਕੂਲੇਟਸ ਟੂ ਅਬਾਊਟ 61%, ਅਤੇ 17% ਹਿੱਸਾ ਬਣਿਆ ਟਰੈਵਲ 'ਤੇ। ਸੋ ਇਹਦੇ ਵਿੱਚੋਂ ਅਬਾਊਟ 78% ਸੈਲਰੀਜ਼ 'ਤੇ ਟਰੈਵਲ ਆ, ਅਤੇ ਬਾਕੀ ਦਾ ਜਿਹੜਾ ਖਰਚਾ ਹੈਗਾ ਉਹ ਹੋਰ ਪਹਿਲੂ ਨੇ। ਸੋ ਜੇ ਐਵਰੇਜ ਹੈਗੀ $547,000 ਈਚ, ਪਰ ਸਭ ਤੋਂ ਵੱਧ ਖਰਚਾ ਕਰਨ ਵਾਲੇ ਐਮ ਪੀ ਬਲੌਕ ਕਿਊਬੈਕਵਾ ਦੇ ਨੇ, ਕ੍ਰਿਸਟੀਨਾ ਮਿਕੌਰਡ ਕਹਾਂਗੇ ਇਹਨਾਂ ਨੂੰ, ਆਈ ਗੈਸ ਤਾਂ ਫਰੈਂਚ ਵਾਲਿਆਂ ਦੇ ਨਾਂ ਲੈਣੇ ਔਖੇ ਹੁੰਦੇ ਆ। ਸੋ ਬਲੌਕ ਕਿਊਬੈਕਵਾ ਦੇ ਐਮ ਪੀ ਉਹਨਾਂ ਨੇ $775,017 ਅਤੇ $54 ਖਰਚ ਕੀਤੇ।
ਯਾ ਅਤੇ ਉਸ ਤੋਂ ਬਾਅਦ ਕੰਸਰਵੇਟਿਵ ਐਮ ਪੀ ਨੇ ਕੈਮਲੂਪਸ ਤੋਂ ਫਰੈਂਕ ਕਪੂਟੋ
ਜੀ,
ਅਤੇ ਇਹਨਾਂ ਨੇ $769,000 ਖਰਚ ਕੀਤੇ ਨੇ। ਇਸੇ ਤਰ੍ਹਾਂ ਸੋ ਵਿਜੇ ਜਿਹੜੇ ਸਭ ਤੋਂ ਜ਼ਿਆਦਾ ਕਹਿ ਲਓ ਵੀ ਪੈਸੇ ਖਰਚਣ ਵਾਲੇ ਐਮ ਪੀ ਸਨ, ਜਿਹਨਾਂ ਨੇ $700,000 ਤੋਂ ਜ਼ਿਆਦਾ ਪੈਸੇ ਖਰਚੇ, ਕਿਉਂਕਿ ਐਵਰੇਜ ਹੈਗੀ $547,000, ਸੱਤ ਲੱਖ ਤੋਂ ਵੱਧ ਪੈਸੇ ਖਰਚਣ ਵਾਲੇ 10 ਐਮ ਪੀਜ਼ ਨੇ, ਅਤੇ ਉਹਨਾਂ ਵਿੱਚੋਂ 4 ਕੰਸਰਵੇਟਿਵਸ ਨੇ, 3 ਲਿਬਰਲਸ ਨੇ, 2 ਐਨ ਡੀ ਪੀ ਦੇ ਐਮ ਪੀ ਨੇ, ਅਤੇ 1 ਬਲੌਕ ਦੇ ਐਮ ਪੀ ਨੇ।
ਜਿਹੜੇ ਤਾਂ ਨਾ ਵਾਸੂ ਜੀ ਦੇਖੋ, ਕੋਈ ਆ ਜਾਂਦਾ ਇੱਧਰੋਂ ਵੈਸਟ ਤੋਂ, ਜਿਵੇਂ ਕੈਲਗਰੀ ਵਾਲੇ ਐਮ ਪੀ ਹੋ ਗਏ, ਬੀ ਸੀ ਵਾਲੇ ਹੋ ਗਏ, ਨਿਊਨਾਵਿਟ ਵਾਲੇ ਹੋ ਗਏ, ਨਾ
ਹਾਂਜੀ,
ਉਹਨਾਂ ਦੇ ਖਰਚਿਆਂ ਦੇ ਵਿੱਚ ਵਾਧਾ, ਚਲੋ ਦੇਰ ਇਜ਼ ਅ ਰੀਜ਼ਨ, ਉਹਨਾਂ ਦਾ ਟਰੈਵਲ ਐਕਸਪੈਂਸ ਵੀ ਜ਼ਿਆਦਾ ਹੁੰਦਾ। ਆ ਜਿਹੜੇ ਕਿਊਬੈਕਿਆ ਜੇ ਓਨਟੈਰੀਓ ਵਾਲੇ ਨੇ, ਓਨਟੈਰੀਓ ਵਾਲਿਆਂ ਦਾ ਟਰੈਵਲ ਐਕਸਪੈਂਸ ਆਈ ਵੁੱਡ ਲਾਈਕ ਟੂ ਬਿਲੀਵ ਕਿ ਸਭ ਤੋਂ ਘੱਟ ਹੋਏਗਾ, ਕਿਉਂਕਿ ਜਿਹਨਾਂ ਨੇ ਓਟਵਾ ਜਾਣਾ, ਕਿਊਬੈਕ ਵਾਲਿਆਂ ਦਾ ਵੀ ਖਰਚਾ ਕੋਈ ਇੰਨਾ ਜ਼ਿਆਦਾ,
ਲਿਮੋਜ਼ੀਨ ਦੇ ਵਿੱਚ ਆਉਂਦੇ
ਹੋਣ, ਅਨਲੈਸ ਹਾਂ ਯੂ ਨੈਵਰ ਨੋ, ਹੈ ਨਾ,
ਤੇ ਕਿਸ ਫੈਗ ਹੈ ਨਹੀਂ ਮਿੱਤਰਾਂ ਦਾ,
ਜਾਂ ਫਿਰ ਕੋਈ ਜਹਾਜ਼ 'ਚ ਜਾਣਾ, ਜਿਵੇਂ ਤੁਸੀਂ ਕੱਲ੍ਹ ਰੈਸਟੋਰੈਂਟ ਜਹਾਜ਼ ਜਾਣਾ ਸੀ,
ਕਿਉਂਕਿ ਗੱਡੀ 'ਚ ਤਾਂ ਕੋਈ ਵੀ ਜਾ ਸਕਦਾ,
ਕੋਈ ਵੀ ਜਾ ਸਕਦਾ। ਸੋ ਪਰ ਜਿਹੜੇ ਮੌਂਟਰੀਅਲ ਵਾਲੇ ਇਹ ਬਲੌਕ ਕਿਊਬੈਕਵਾ ਦੇ ਐਮ ਪੀ ਕਿਊਬੈਕ ਵਾਲੇ ਨੇ, ਉਹਨਾਂ ਦੇ $775,000 $8,00,000 ਦਾ ਖਰਚਾ, ਇਹ ਉਹਦੇ ਬ੍ਰੇਕਡਾਊਨ ਕੀ ਆ ਉਹਦੀ ਅਜੇ ਡੀਟੇਲਸ ਆਪਣੇ ਕੋਲ ਹੈ ਨਹੀਂ, ਪਰ ਦੈਟ ਇਜ਼ ਕੁਆਇਟ ਦ ਨੰਬਰ। ਜਦੋਂ ਜਿਹੜਾ ਅਜਿਹਾ
ਜਿਹੜਾ
ਕੋਈ ਮਿਨਿਸਟਰ ਵੀ ਨਹੀਂ ਆ,
ਬਲੌਕ ਦੇ ਐਮ ਪੀ ਦੀ ਗੱਲ ਕਰ ਰਹੇ
ਜੀ,
ਸੋ ਉਹਨਾਂ ਦੇ ਕਹਿੰਦੇ ਜਿਹੜੇ 775,000 ਦੇ ਵਿੱਚੋਂ 328,000 ਉਹਨਾਂ ਨੇ ਟਰੈਵਲ ਦੇ ਉੱਤੇ ਕਹਿੰਦੇ ਖਰਚ ਕੀਤਾ।
ਟਰੈਵਲ ਤੇ ਕਿਊਬੈਕ ਤੋਂ ਓਟਵਾ ਆਉਣ ਦੇ ਵਿੱਚ 328,000 ਕਿਵੇਂ ਲੱਗ ਗਿਆ ਟਰੈਵਲ ਤੇ?
ਐਗਜੈਕਟਲੀ। ਸੋ ਜਿਹੜੇ ਨੂਨਾਵਟ ਤੋਂ ਐਮ ਪੀ ਨੇ,
ਸੋਰੀ ਸੋਰੀ ਵਾਸੂ ਜੀ, ਮਾਈ ਅਪੋਲੋਜੀਜ਼, ਦੇਖੋ ਤੁਹਾਨੂੰ ਵਿੱਚ ਕੱਟ ਰਿਹਾ, ਓਵਰਆਲ 17% ਐਵਰੇਜ ਹੈਗੀ ਆ ਟਰੈਵਲ ਤੇ ਖਰਚੇ ਦੀ। ਇਹ ਬਲੌਕ ਕਿਊਬੈਕਵਾ ਵਾਲੇ ਐਮ ਪੀ ਦਾ ਤੁਸੀਂ ਕਿੰਨਾ ਅਮਾਊਂਟ ਦੱਸਿਆ ਟਰੈਵਲ ਦਾ?
328,000
ਦੈਟਸ ਆਲਮੋਸਟ 50% ਆਫ ਦ ਟੋਟਲ ਅਮਾਊਂਟ ਜਿੰਨਾ ਉਹਨਾਂ ਨੇ ਖਰਚ ਕੀਤਾ।
ਤੇ ਜੇ ਨੂਨਾਵਟ ਤੋਂ ਜਿਹੜੇ ਐਮ ਪੀ ਆਉਂਦੇ ਨੇ, ਉਹ ਚੌਥੇ ਨੰਬਰ ਤੇ ਨੇ ਖਰਚਿਆਂ ਦੇ ਲਿਹਾਜ਼ ਤੋਂ, ਲੋਰੀ ਇਡਲਾਊਟ, ਉਹਨਾਂ ਨੇ 732,000 ਖਰਚ ਕੀਤੇ ਟੋਟਲ। ਉਹਨਾਂ ਦਾ ਜਿਹੜਾ ਟਰੈਵਲ ਦਾ ਖਰਚਾ ਉਹਦੇ ਤੋਂ ਵੀ $46,000 ਜ਼ਿਆਦਾ ਖਰਚ ਕੀਤੇ ਆ ਬਲਾਕ ਵਾਲੇ ਇਸ ਐਮ ਪੀ ਨੇ।
ਯਾ ਸੋ
ਜਿਹੜੇ ਕੁਬੈਕ ਤੋਂ
ਜੀ ਜੀ ਜੀ, ਜਾ ਕੇ ਨਿਊਨਾਵੈਟ ਵਾਲੇ ਨੇ ਜਿਹਨੇ ਜਾਣਾ ਨਿਊਨਾਵੈਟ ਵਾਲੇ ਨੇ ਉਹਨੂੰ ਕਿੰਨਾ ਪੈਂਡਾ ਕਵਰ ਕਰਨਾ ਪੈਣਾ।
ਫਲਾਈਟਾਂ ਵੀ ਥੋੜ੍ਹੀਆਂ ਹੁੰਦੀਆਂ, ਫਲਾਈਟਾਂ
ਮਹਿੰਗੀਆਂ ਹੁੰਦੀਆਂ ਨੇ ਫਲਾਈਟਸ, ਜਿਹਨੇ ਕਿਊਬੈਕ ਤੋਂ ਆਉਣਾ ਉਹਦੇ ਉਹਨਾਂ ਵਾਸਤੇ ਇੰਨਾ ਦੂਰ ਨਹੀਂ ਆ ਕਿ ਉਹਨਾਂ ਦਾ $328,000 ਟਰੈਵਲ 'ਤੇ ਲੱਗ ਜਾਵੇ।
ਯਾ ਉਹ ਮੇ ਬੀ ਵਾਇਆ ਐਲਬਰਟਾ ਜਾਂਦੇ ਹੋਣ, ਕਿਹੜਾ ਰਾਊਟ ਲੈਂਦੇ ਆ
ਪਤਾ ਨਹੀਂ ਹੈ ਨਾ। ਅਤੇ ਇਹਦੇ ਵਿੱਚ ਵਾਸੂ ਜੀ ਆਪਣੇ ਮੈਟਰੋ ਵੈਨਕੂਵਰ ਦੇ ਵੀ ਇੱਕ ਐਮ ਪੀ ਦਾ ਨਾਮ ਆਉਂਦਾ, ਕਾਰਲਾ ਕੋਲਟਰੋ, ਜਿਹੜੇ ਕਿ ਹੁਣ ਐਮ ਪੀ ਨਹੀਂ ਹੈਗੇ।
ਹਾਂਜੀ,
ਉਹਨਾਂ ਨੇ ਪਿਛਲੇ ਸਾਲ $7,14,287 ਅਤੇ 57 ਸੈਂਟ ਖਰਚ ਕੀਤੇ ਨੇ।
ਯਾ ਅਤੇ ਸਭ ਤੋਂ ਘੱਟ ਪੈਸੇ ਕਹਿੰਦੇ ਖਰਚ ਕੀਤੇ ਸਾਬਕਾ ਲਿਬਰਲ ਐਮ ਪੀ ਹੋ ਗਏ ਹੁਣ ਈਵ ਰੋਬਿਲਾਰਡ।
ਅੱਛਾ,
ਉਹਨਾਂ ਨੇ ਸਿਰਫ $3,78,000 ਖਰਚ ਕੀਤੇ ਅਤੇ ਇਹ ਲਵਾਲ ਕੁਬੈਕ ਤੋਂ ਐਮ ਪੀ ਸਨ।
ਜੀ ਜੇ ਵਾਸੂ ਜੀ ਐਵਰੇਜ ਹਿਸਾਬ ਨਾਲ ਦੇਖੀਏ ਤਾਂ ਐਨ ਡੀ ਪੀ ਸਪੈਂਟ ਮੋਸਟ ਔਨ ਐਵਰੇਜ $5,83,000 ਪਰ ਐਮ ਪੀ, ਅਤੇ ਫਿਰ ਦੂਜੇ ਨੰਬਰ 'ਤੇ ਆਉਂਦੇ ਨੇ ਬਲੋਕ ਕਿਬੈਕ ਵਾਲੇ $5,65,000 ਪਰ ਐਮ ਪੀ, ਗਰੀਨ ਪਾਰਟੀ $559,000, ਕੰਜ਼ਰਵੇਟਿਵ $5,56,000 ਪਰ ਐਮ ਪੀ ਅਤੇ ਲਿਬਰਲਸ $5,32,000 ਪਰ ਐਮ ਪੀ।
ਯਾ ਸੋ ਹੁਣ ਲਿਸਟ ਵਿੱਚ ਲੱਗੇਗਾ ਜੀ ਕੰਜ਼ਰਵੇਟਿਵ ਅਤੇ ਲਿਬਰਲ ਸਭ ਤੋਂ ਘੱਟ ਪੈਸੇ ਖਰਚ ਕਰਦੇ ਔਨ ਐਵਰੇਜ, ਪਰ ਸੱਚ ਇਹ ਹੈ ਕਿਉਂਕਿ ਗਵਰਨਿੰਗ ਪਾਰਟੀ ਅਤੇ ਬਤੌਰ ਆਪੋਜੀਸ਼ਨ ਪਾਰਟੀ ਇਹਨਾਂ ਨੂੰ ਹੋਰ ਬੜੀ ਫੰਡਿੰਗ ਮਿਲਦੀ ਹੈ।
ਹਾਂਜੀ,
ਇਹਨਾਂ ਦੇ ਕੋਲ ਹੋਰ ਬਹੁਤ ਸਾਰੇ ਰਿਸੋਰਸਿਸ ਅਤੇ ਸਟਾਫ ਐਲੋਕੇਸ਼ਨ ਹੁੰਦੀ ਹੈ, ਜਿਹਦੇ ਕਰਕੇ ਫਿਰ ਸਮਝ ਲਓ ਵੀ ਇਹ ਵੀ ਇੱਕ ਰੀਜ਼ਨ ਹੋ ਸਕਦਾ ਵੀ ਐਮ ਪੀਜ਼ ਦੇ ਉੱਤੇ ਜਿਹੜਾ ਪਰ ਹੈੱਡ ਖਰਚਾ ਹੁੰਦਾ ਵੀ ਉਹ ਘੱਟ ਜਾਂਦਾ, ਕੰਪਨਸੇਟ ਹੋ ਜਾਂਦਾ।
ਬਿਲਕੁਲ,
ਅਤੇ ਬਾਕੀ
ਲੀਡਰਸ ਦੀ ਜੇ ਵਾਸੂ ਜੀ ਗੱਲ ਕਰੀਏ, ਕਿਹੜੇ ਲੀਡਰ ਨੇ ਕਿੰਨੇ ਪੈਸੇ ਖਰਚੇ, ਕਿਉਂਕਿ ਲੀਡਰਾਂ ਦੇ ਖਰਚੇ ਤਾਂ ਮਲਟੀ ਮਿਲੀਅਨਸ ਦੇ ਵਿੱਚ ਨੇ।
ਯਾ ਸੋ ਪੀਅਰ ਪੋਲੀਐਵ ਨੇ $8,00,000 ਸਭ ਤੋਂ ਜ਼ਿਆਦਾ ਪੈਸੇ ਪੀਅਰ ਪੋਲੀਐਵ ਨੇ ਖਰਚੇ ਬਤੌਰ ਲੀਡਰ,
$8.8 million
ਉਹਨਾਂ ਨੇ ਖਰਚੇ ਨੇ। ਇਹਦੇ ਵਿੱਚੋਂ $7.4 million ਸਟਾਫ ਸੈਲਰੀਜ਼ ਨੇ
ਜੀ,
$8.8 million ਦੇ ਵਿੱਚੋਂ $7.4 million ਸਟਾਫ ਸੈਲਰੀਜ਼ 'ਤੇ ਨੇ। ਇਹਨਾਂ ਦੇ ਵਿੱਚੋਂ ਇਹਨਾਂ ਨੇ ਜਿਹੜਾ ਆਪਣਾ ਕੰਸਟੀਟੂਐਂਸੀ ਆਫਿਸ ਆ ਉਹਦੇ ਉੱਤੇ ਸਿਰਫ $2,41,000 ਖਰਚ ਕੀਤੇ, ਤੇ ਮੈਨੂੰ ਹੁਣ ਜੇ ਜ਼ਿਆਦਾ ਕਰ ਲੈਂਦੇ ਖਰਚ ਤੇ ਸ਼ਾਇਦ ਫਿਰ ਇੱਥੋਂ ਕਾਰਲਟਨ ਤੋਂ ਆਪਣੀ ਸੀਟ ਸ਼ਾਇਦ ਜਿੱਤ ਵੀ ਜਾਂਦੇ। ਮਤਲਬ ਇਹੀ ਹੈ ਕਿ ਇਹਨਾਂ ਨੇ ਆਪਣੀ ਲੀਡਰਸ਼ਿਪ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ,
ਆਪਣੀ ਰਾਈਡਿੰਗ ਦੇ ਉੱਪਰ,
ਰਾਈਡਿੰਗ ਦੇ ਉੱਤੇ ਆਪਣੇ ਕੰਸਟੀਟੂਐਂਸੀ ਆਫਿਸ ਦੇ ਉੱਤੇ ਬਹੁਤਾ ਧਿਆਨ ਨਹੀਂ ਦਿੱਤਾ। ਵਨ ਆਫ ਦਾ ਲੋਐਸਟ ਐਕਸਪੈਂਸਿਸ ਫਰੋਮ ਆਲ ਦ ਐਮਪੀਸ ਕਿ ਜਿਹੜੇ $2,41,000 ਇਹਨਾਂ ਨੇ ਆਪਣੀ ਰਾਈਡਿੰਗ ਦੇ ਉੱਤੇ ਖਰਚ ਕੀਤੇ।
ਸੋ ਹੁਣ ਇਹ ਨੂੰ ਵੀ ਸੰਕੇਤ ਕਰਦਾ ਵੀ ਉਹੀ ਲਾਈਕ ਯੂ ਸੈਡ ਕਿ ਉੱਥੇ ਹੁਣ ਜੇ ਪੈਸੇ ਉਧਰੋਂ ਘੱਟ ਖਰਚ ਕੀਤੇ ਸੀ, ਜੇ ਉੱਥੇ ਕਿਤੇ ਕੋਈ ਬਹੁਤਾ ਖਰਚਾ ਕੀਤਾ ਹੁੰਦਾ ਸ਼ਾਇਦ ਇਲੈਕਸ਼ਨ ਦੇ ਨਤੀਜੇ ਵੱਖਰੇ ਹੁੰਦੇ। ਹੁਣ ਆ ਬਾਈ ਇਲੈਕਸ਼ਨ,
ਇਹਨਾਂ ਨੇ ਵੀ ਥਾਈ ਰੈਸਟੋਰੈਂਟ ਜਾਂ ਕੈਫੇ ਵਿੱਚ ਉੱਥੇ ਡਿਨਰ ਡੁਨਰ ਕਰਾਏ ਹੁੰਦੇ।
ਹਾਂ, ਹੁਣ ਬਾਈ ਇਲੈਕਸ਼ਨ ਦਾ ਇੰਤਜ਼ਾਰ ਨਹੀਂ ਸੀ ਕਰਨਾ ਪੈਣਾ। ਅਤੇ ਦੂਜੀ ਗੱਲ ਨਾ ਇਹ ਵਾਸੂ ਜੀ ਇਲੈਕਸ਼ਨ ਤੋਂ ਬਾਅਦ ਸੁਣਨ ਨੂੰ ਮਿਲੀ ਸੀ ਕਾਲਟਨ ਵਾਲੇ ਪਾਸਿਓਂ ਕਿ ਕੁਝ ਉੱਥੋਂ ਦੇ ਵਸਨੀਕਾਂ ਨੂੰ ਇਹ ਲੱਗਣ ਲੱਗ ਗਿਆ ਸੀ ਪੀਅਰ ਪੋਲੀਐਵ ਇਜ਼ ਹੀ ਟੇਕਿੰਗ ਦਾ ਰਾਈਡਿੰਗ ਫੋਰ ਗ੍ਰਾਂਟਿਡ, ਵੀ ਇਹ ਤਾਂ ਜਿੱਤੀ ਪਈ ਹੈ ਕੋਈ ਚੱਕਰ ਹੀ ਨਹੀਂ, ਪਰ ਕਹਾਣੀ ਐਤਕੀ ਤਬਦੀਲ ਹੋ ਗਈ ਹੈ ਫੋਰ ਵੇਰੀਅਸ ਰੀਜ਼ਨਸ।
ਤੁਸੀਂ ਫਰਕ ਦੇਖੋ, ਪੀਅਰ ਪੋਲੀਐਵ ਨੇ $8.8 million ਖਰਚ ਕੀਤੇ ਨੇ, ਦੂਜੇ ਨੰਬਰ ਤੇ ਜਸਟਿਨ ਟਰੂਡੋ ਰਹੇ $4.1 million ਉਹਨਾਂ ਨੇ ਖਰਚ ਕੀਤਾ ਬਤੌਰ ਲੀਡਰ,
ਜਸਟ ਅੰਡਰ $4.2 million। ਹਾਂ ਮਤਲਬ ਅੱਧੋ ਅੱਧ ਤੋਂ ਵੀ ਜ਼ਿਆਦਾ ਦਾ ਫਰਕ ਆ,
ਜ਼ਿਆਦਾ ਦਾ ਫਰਕ ਆ। ਉਸ ਤੋਂ ਬਾਅਦ ਜਗਮੀਤ ਸਿੰਘ ਨੇ ਤਕਰੀਬਨ $3.8 million, ਫਿਰ ਈ ਫ੍ਰਾਂਸੋ ਬਲਾਂਚੈਟ ਉਹਨਾਂ ਨੇ $3.7 million ਖਰਚ ਕੀਤਾ।
ਸੋ ਇਹ ਜਿਹੜੇ ਕੁਝ ਨੰਬਰਸ ਨੇ ਜਿਹੜੇ ਡਿਸਕਲੋਜ਼ਰਸ ਆਏ ਨੇ, ਪਿਛਲੇ ਸਾਲ ਓਵਰਆਲ ਕੈਨੇਡੀਅਨ ਐਮ ਪੀਜ਼ ਨੇ $187.8 million $2024 ਦੇ ਵਿੱਚ ਇਹਨਾਂ ਸੈਲਰੀਜ਼ ਦੇ ਉੱਪਰ, ਸਟਾਫ ਦੀਆਂ ਸੈਲਰੀ,
ਜ਼ਿਆਦਾ ਪੈਸੇ ਸਟਾਫ ਦੀ ਸੈਲਰੀ ਦੇ ਉੱਤੇ ਖਰਚ ਹੋ ਰਹੇ ਨੇ। ਮਤਲਬ ਪੀਅਰ ਪੋਲੀਐਵ ਨੇ ਜਿਹੜੇ ਆਪਣੇ ਸਟਾਫਰਸ ਦੇ ਉੱਤੇ ਖਰਚ ਕੀਤੇ $7.4 million,
84%,
ਦੈਟ ਇਜ਼ ਹਿਊਜ। ਮਤਲਬ ਇਹ ਨੰਬਰ ਆਪਣੇ ਆਪ ਦੇ ਵਿੱਚ ਵੀ, ਲੈਟਸ ਨਾਟ ਫੋਰਗੇਟ ਵੀ ਬਾਕੀ ਜਿਹੜੇ ਆਪਾਂ ਗੱਲਾਂ ਕਰ ਲੱਖਾਂ ਦੇ ਵਿੱਚ ਹੋ ਰਹੀਆਂ ਸੀ,
ਇਹ
$7.4 million ਨੇ ਸੈਲਰੀਜ਼ ਦੇ ਉੱਤੇ,
ਸਟਾਫ ਦੀਆਂ,
ਸਲਾਹਕਾਰ ਹੁੰਦੇ ਆ, ਕਮਿਊਨੀਕੇਸ਼ਨ ਡਾਇਰੈਕਟਰ, ਯੇ ਉਹ ਕਰਕੇ $7.4 million।
ਤੁਸੀਂ ਬਸ ਜੀ ਗੱਲ ਇਹ ਇੱਕ ਮਾੜੀ ਜੀ ਕੀਤੀ ਨਾ ਵੀ ਚਲੋ ਵੀ ਡੋਮਿਨਿਕ ਲਵਲੋਂਗ ਆਓ ਭਗਤ ਬਹੁਤ ਕਰਦੇ ਨੇ, ਖਾਤਰਦਾਰੀ ਬਹੁਤ ਕਰਦੇ ਨੇ, ਵੀ ਚਲੋ ਹਾਲਾਂਕਿ ਇਸ ਅਮਾਊਂਟ ਕੋਈ ਇੰਨਾ ਵੱਡਾ ਨਹੀਂ ਆ ਵੀ ਉਹ ਥਾਈ ਫੂਡ ਵਗੈਰਾ ਜਾਂ $16,000।
ਅਜਾ ਇੱਥੇ ਮੈਸੇਜ ਆਇਆ ਕਹਿੰਦੇ $16,000 ਨੂੰ $60 ਨਾਲ ਕਹਿੰਦੇ ਰਿਜ਼ਰਵ ਕਰੋ, ਅਜੇ ਵੀ ਆਪਾਂ ਉਹ ਕੈਲਕੂਲੇਟਰ ਆਪਣਾ ਬੰਦ ਨਹੀਂ ਕੀਤਾ।
ਅੱਛਾ, ਰੁਪਈਆ 'ਚ?
ਰੁਪਈਆ 'ਚ
ਮੈਂ ਨਾ ਦੇਖਿਆ, ਮੈਂ ਕਿਹਾ 60 ਦਾ, ਅੱਛਾ ਠੀਕ ਆ,
ਉਹ ਰੁਪਈਆ ਵਾਲਾ ਕੈਲਕੂਲੇਟਰ ਆ ਵੀ ਜਿਹੜੀ ਕਹਿੰਦੇ ₹9,60,000 ਉਹਨਾਂ ਨੇ ਰੁਪਈਏ ਦੇ ਅੱਗੇ ਫਿਰ ਡਾਲਰ ਹੀ ਵਾਹਤਾ, ਪਰ ਉਹ ਰੁਪਈਏ ਹੋ ਗਏ ਨਾ ਜੀ, ਜਿਹੜੀ 60 ਨਾਲ ਰਿਜ਼ਰਵ ਕਰ ਲਿਆ ਉਹਨੂੰ
ਜੀ।
ਅਤੇ ਕਹਿੰਦੇ ਵੀ ਇਹਨਾਂ 'ਤੇ ਆਪਣੇ ਪੰਜਾਬੀ ਲੀਡਰ, ਅੱਛਾ ਅੱਛਾ ਕਹਿੰਦੇ 8 PM ਵਾਲੇ ਪ੍ਰੋਗਰਾਮ 'ਤੇ ਕਹਿੰਦੇ ਸਪੈਂਡ ਕਰ ਦਈਦੇ ਆ।
ਵਟਸਐਪ 'ਤੇ ਮੈਸੇਜ ਆਇਆ ਕਹਿੰਦਾ ਧੰਨ ਹੋ ਬਾਬੇ ਹੋ, ਲੋਟਰੀ ਦੇ ਬਹਾਨੇ ਆਪ ਜੀ ਦੇ ਪ੍ਰਵਚਨ ਵੀ ਸੁਣਨ ਦਾ ਮੌਕਾ ਮਿਲਿਆ।
ਅੱਛਾ, ਉਹ ਜਿਹੜਾ ਮੈਸੇਜ ਉਹਨਾਂ ਰਿਜ਼ਰਵ ਕੀਤਾ ਨਾ, ਉਹ ਕਹਿੰਦੇ ਵੀ ਨੌ ਲੱਖ 60 ਹਜ਼ਾਰ ਤਾਂ ਕੁਛ ਵੀ ਨਹੀਂ ਹੈਗਾ, ਵੀ ਪੰਜਾਬ ਵਾਲੇ ਲੀਡਰ ਤਾਂ ਕਹਿੰਦੇ 8 PM ਵਾਲੇ ਪ੍ਰੋਗਰਾਮ 'ਤੇ ਕਹਿੰਦੇ ਇੰਨੇ ਪੈਸੇ ਲਾ ਦਿੰਦੇ।
ਓ ਅੱਛਾ,
ਥੋੜ੍ਹੇ ਹੀ ਆ ਪੈਸੇ,
ਇੰਨੇ ਨਹੀਂ ਹੈਗੇ। ਅੱਛਾ, ਇੱਧਰ ਵਾਸੂ ਜੀ ਥੋੜ੍ਹੀ ਰਿਚਮੰਡ ਸਿਟੀ ਵਾਲੀ ਗੱਲ ਵੀ ਕਰ ਹੀ ਲਈ ਹੈ ਨਾ, ਆਓ ਭਗਤ ਵਾਲੀ, ਜਿਹੜੇ ਉੱਧਰੋਂ ਗਿਫਟ ਕਾਰਡਸ ਵਾਲੀ ਗੱਲ ਸਾਹਮਣੇ ਆਈ ਆ, 1 January 2022 ਤੋਂ ਲੈ ਕੇ 31 December 2024 ਦੇ ਦਰਮਿਆਨ $446,000 ਦੇ ਗਿਫਟ ਕਾਰਡ ਸਿਟੀ ਆਫ ਰਿਚਮੰਡ ਦੇ ਵਿੱਚ ਖਰੀਦੇ ਗਏ। ਉਹਨਾਂ ਦੇ ਵਿੱਚੋਂ ਸਿਰਫ $151,000 ਦੇ ਗਿਫਟ ਕਾਰਡ ਨੂੰ ਹੀ ਅਕਾਊਂਟ ਫੋਰ ਕੀਤਾ ਗਿਆ ਸੀ। ਮਤਲਬ ਕਿ $295,000 ਦੇ ਗਿਫਟ ਕਾਰਡ ਦਾ ਕੋਈ ਹਿਸਾਬ ਤਾਂ ਵੀ ਨਹੀਂ ਆ। ਤੇ ਇਹ ਗਿਫਟ ਕਾਰਡ ਨਾ ਸਟਾਫ ਮੈਂਬਰ ਨੂੰ ਦਿੱਤੇ ਜਾਂਦੇ ਰਹੇ, ਇਹ ਵੀ ਜਿਹੜੇ ਦ ਕੈਗ ਤੇ ਹੋਰ ਇੱਦਾਂ ਦੇ ਰੈਸਟੋਰੈਂਟਸ ਨੇ ਮਹਿੰਗੇ, ਉਹਨਾਂ ਦੇ ਗਿਫਟ ਕਾਰਡ ਸੀਗੇ। ਇਹ ਕਿਹੜੇ ਆਧਾਰ ਤੇ ਡਿਸਟ੍ਰੀਬਿਊਟ ਕੀਤੇ ਜਾਂਦੇ ਸੀ, ਇਹਦੀ ਵੀ ਕੋਈ ਪ੍ਰੋਪਰ ਪ੍ਰੋਟੋਕੋਲ ਇਹਦੇ ਲਈ ਸਥਾਪਿਤ ਨਹੀਂ ਸੀਗਾ। ਹੁਣ ਇਹ ਜਿਹੜਾ ਮਾਮਲਾ RCMP ਨੂੰ ਰੈਫਰ ਕਰ ਦਿੱਤਾ ਗਿਆ, ਪਿਛਲੇ ਦਿਨਾਂ 'ਚ ਗੱਲ ਬੜੀ ਚੱਲੀ ਹੋਈ ਸੀ ਵੀ ਇਹ ਗਿਫਟ ਕਾਰਡ ਖਰੀਦੇ ਕਿਉਂ ਜਾ ਰਹੇ ਨੇ। ਹੁਣ ਦੁਬਾਰਾ ਤੋਂ ਮੰਗ ਇਹ ਉੱਠ ਰਹੀ ਹੈ ਵੀ ਜਿਹੜਾ ਇੱਕ ਆਡੀਟਰ ਹੋਇਆ ਕਰਦੇ ਸੀ ਨਾ ਮਿਊਨਿਸਪੈਲਿਟੀਜ਼ ਦੇ, ਵੀ ਉਹ ਦੁਬਾਰਾ ਤੋਂ ਉਹਨਾਂ ਨੂੰ ਰੀਇਨਸਟੇਟ ਕੀਤਾ ਜਾਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਦੇ ਖਰਚੇ ਮਿਊਨਿਸਪੈਲਿਟੀਜ਼ ਦੇ ਵਿੱਚ ਹੋ ਰਹੇ ਨੇ ਉਹਨਾਂ ਦੀ ਨਜ਼ਰਸਾਨੀ ਫਿਰ ਕਿਵੇਂ ਹੋਣੀ। ਨਹੀਂ ਤਾਂ
ਯਾ ਸੋਨੂੰ ਹੇਅਰ ਕੱਟ ਦਿੱਤਾ ਨਹੀਂ ਸੀਗਾ ਕੋਈ ਗਿਫਟ ਕਾਰਡ?
ਨਹੀਂ
ਪਲੱਗ ਕਰ
ਰਹੇ ਹਾਂ, ਪਲੱਗ ਕਰ ਰਹੇ
ਸਾਡੇ ਐਡਵਰਟਾਈਜ਼ਰ।
ਹਾਂ, $31,000 ਦੇ ਗਿਫਟ ਕਾਰਡ ਅਜੇ ਵੀ ਰਿਚਮੰਡ ਸਿਟੀ ਕੋਲ ਪਏ ਨੇ। ਹੁਣ ਉਹਨਾਂ ਵਾਸਤੇ ਇਹ ਸਮੱਸਿਆ ਬਣੀ ਵੀ ਉਹ $31,000 ਦੇ ਗਿਫਟ ਕਾਰਡ ਦਾ ਕਰਨਾ ਕੀ ਹੈ। ਪਰ ਇਹ ਵੀ ਇੱਕ ਬਹੁਤ ਵੱਡਾ ਮੈਟਰ ਉੱਥੇ ਆਪਣੇ ਲੋਕਲ ਮੈਟਰੋ ਵੈਨਕੂਵਰ ਦੀ ਪੋਲੀਟਿਕਸ ਦੇ ਵਿੱਚ ਚੱਲਦਾ ਪਿਆ ਕਿ ਗਿਫਟ ਕਾਰਡਾਂ ਦੀ ਇਸ ਤਰ੍ਹਾਂ ਦੀ ਅੰਨੇ ਵਾਹ ਵਰਤੋਂ, ਅਤੇ ਉਹਨਾਂ ਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ। ਇੱਕ ਬੰਦਾ ਫਾਇਰ ਕੀਤਾ ਸਿਟੀ ਹਾਲ ਨੇ, ਅਤੇ ਹੁਣ ਗੱਲ ਇਹ ਵੀ ਚੱਲ ਰਹੀ ਹੈ ਵੀ ਕਿ ਇੱਕੋ ਬੰਦੇ ਦਾ ਕਸੂਰ ਸੀ, ਹੋਰ ਕਿਸੇ ਨੂੰ ਪਤਾ ਹੀ ਕੁਛ ਨਹੀਂ ਸੀ। 3 ਸਾਲ ਇਹ ਚੱਲਦਾ ਕਿਵੇਂ ਰਿਹਾ ਵਿਦਆਊਟ ਮੱਚ ਆਫ ਐਨ ਓਵਰਸਾਈਟ?
ਗਿਫਟ ਕਾਰਡਾਂ ਦੀ ਕਾਢ ਕਿਹਨੇ ਕੱਢੀ ਹੈ?
ਹਾਂ, ਓਵਰਸਾਈਟ ਅਤੇ ਓਵਰਲੁੱਕ ਅਤੇ ਓਵਰਸੀ, ਇਹ 3 ਵੱਖੋ ਵੱਖਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਕਈ ਵਾਰ ਅਲੱਗ ਅੱਡ ਕਰ ਲਿਆ ਜਾਂਦਾ
ਬਹੁਤੀ ਵਾਰ। ਹੁਣ ਦੱਸੋ ਵੀ ਕਿਹੜੀ ਖਬਰ ਦੀ ਗੱਲ ਕਰਨੀ?
ਦੇਖਿਆ ਇਹ ਹੁੰਦਾ ਨਾ ਬੰਦੇ ਨੂੰ ਪਤਾ ਵੀ ਦੱਸੋ ਕਿਹੜੀ ਗੱਲ ਕਰਨੀ।
ਹੁਣ ਮੈਂ ਘਬਰਾਇਆ ਹੋਇਆ।
ਨਹੀਂ ਘਬਰਾਉਣ ਦੀ ਗੱਲ ਨਹੀਂ ਬ੍ਰੋ, ਮੈਨੂੰ ਭਰੋਸਾ ਤੁਹਾਡੇ 'ਤੇ ਪੂਰਾ। ਅੱਛਾ, ਬਿੱਲ 14 ਅਤੇ 15 ਦੀ ਗੱਲ ਕਰਦੇ ਹਾਂ, ਸੂਬਾਈ ਸਿਆਸਤ 'ਤੇ ਆ ਜਾਈਏ ਥੋੜ੍ਹਾ
ਜਿਹਾ।
ਇਹ ਉਹੀ ਵਾਲੇ ਬਿੱਲਜ਼ ਨੇ ਜਿਹੜੇ BCNDP ਵੱਲੋਂ, ਜਿਨ੍ਹਾਂ ਦੀ ਟਾਈਮ ਐਲੋਕੇਸ਼ਨ ਕਰਕੇ ਕਿਹਾ ਗਿਆ ਵੀ 28 ਮਈ ਤੱਕ ਇਹਨਾਂ ਨੂੰ ਪਾਸ ਕਰਨਾ ਹੀ ਕਰਨਾ। ਇਹ ਟਾਈਮ ਐਲੋਕੇਸ਼ਨ ਵਾਲਾ ਮਤਾ ਵੀ ਇਹਨਾਂ ਨੇ ਪਿਛਲੇ ਮੰਗਲਵਾਰ ਦੀ ਗੱਲ ਆ, ਜਦੋਂ ਇੱਕਦਮ ਸਰਪ੍ਰਾਈਜ਼ ਇਹ ਮਤਾ ਪੇਸ਼ ਕਰਕੇ ਜਦੋਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ NDP ਦੇ ਮੈਂਬਰ ਉਸ ਵੇਲੇ ਜ਼ਿਆਦਾ ਸੀਗੇ, ਜਿਹੜੇ ਬਾਕੀ ਮੈਂਬਰ ਇਸ ਟਾਈਮ ਐਲੋਕੇਸ਼ਨ ਦੇ ਅਗੇਂਸਟ ਵੋਟ ਪਾ ਸਕਦੇ ਸੀ, ਉਹਨਾਂ ਦੀ ਗਿਣਤੀ ਘੱਟ ਸੀ, ਇਹ ਮਤਾ ਪਾਸ ਕਰਾ ਲਿਆ ਕਿ 28 ਮਈ ਤੋਂ ਪਹਿਲਾਂ ਜਿਹੜੇ ਬਿੱਲ ਨੇ ਪਾਸ ਕਰਨੇ ਹੀ ਕਰਨੇ ਨੇ। ਇਹ ਜਿਹੜਾ ਕਰੰਟ ਸੈਸ਼ਨ ਚੱਲਦਾ ਪਿਆ ਇਹਦੀ ਬ੍ਰੇਕ ਹੋਣ ਤੋਂ ਪਹਿਲਾਂ। ਹੁਣ ਬਿੱਲ 14 ਜਿਹੜਾ ਕਿ ਐਨਰਜੀ ਸੰਬੰਧਿਤ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਆ, ਬਿੱਲ 15 ਜਿਹੜਾ ਕਿ ਬਿੱਲ ਹੈਗਾ ਕਿ ਜਿਹੜੇ ਸੂਬੇ ਵਾਸਤੇ ਕੋਈ ਇੰਪੋਰਟੈਂਟ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਭਾਵੇਂ ਉਹ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ, ਉਹਨਾਂ ਨੂੰ ਤੇਜ਼ੀ ਦੇ ਨਾਲ ਮਾਨਤਾ ਦੇਣ ਲਈ ਉਹਨਾਂ ਦੀ ਉਸਾਰੀ ਨੂੰ ਤੇਜ਼ ਕਰਨ ਵਾਲਾ ਉਹ ਬਿੱਲ ਹੈਗਾ। ਇਹਨੂੰ ਲੈ ਕੇ ਖਾਸ ਤੌਰ 'ਤੇ ਬਿੱਲ 15 ਨੂੰ ਲੈ ਕੇ ਜਿਹੜੀ ਮੁਖਾਲਫਤ ਸ਼ੁਰੂ ਹੋਈ ਸੀ ਵਾਸੂ ਜੀ, ਜਿਹਦੇ ਬਾਰੇ ਅਸੀਂ ਇਸ ਹਫ਼ਤੇ ਮਲਟੀਪਲ ਟਾਈਮਸ ਗੱਲ ਕਰ ਚੁੱਕੇ ਹਾਂ ਕਿਉਂਕਿ ਡਿਵੈਲਪਮੈਂਟਸ ਉਹਦੇ 'ਚ ਹੁੰਦੀਆਂ ਰਹੀਆਂ ਨੇ, ਉਹ ਜਿਹੜੀ ਮੁਖਾਲਫਤ ਹੈਗੀ ਇੰਡੀਜਨਸ ਭਾਈਚਾਰਿਆਂ ਦੀ ਸਪੈਸ਼ਲੀ, ਉਹ ਹੁਣ ਬਿੱਲ 14 ਜਿਹੜਾ ਕਿ ਐਨਰਜੀ ਪ੍ਰੋਜੈਕਟਸ ਵਾਲਾ ਬਿੱਲ ਹੈ ਉਹਦੇ ਤੱਕ ਵੀ ਹੁਣ ਐਕਸਪੈਂਡ ਹੋ ਗਈ ਆ। ਇੰਡੀਜਨਸ ਭਾਈਚਾਰੇ ਤਾਂ ਇਹ ਕਹਿ ਰਹੇ ਨੇ ਵੀ ਕਿਲ ਦਾ ਬਿੱਲ, ਵੀ ਤੁਸੀਂ ਇਹ ਜੇ ਕੋਸ਼ਿਸ਼ ਕਰੋਗੇ 28 ਮਈ ਤੋਂ ਤੱਕ ਇਹਨੂੰ ਪਾਸ ਕਰਨ ਦੀ, ਵੀ ਉਹ ਫਿਰ ਸਰਕਾਰ ਵੱਲੋਂ ਲੋਕਾਂ ਦੀ ਗੱਲ ਨੂੰ ਨਾ ਸੁਣਨ ਦਾ, ਇੰਡੀਜਨਸ ਭਾਈਚਾਰੇ ਦੀ ਗੱਲ ਨੂੰ ਨਾ ਸੁਣਨ ਦਾ ਕਲੀਅਰ ਸੰਕੇਤ ਹੋਏਗਾ।
ਵਿਜੇ ਜੀ, ਇਸ ਚੀਜ਼ ਨੂੰ, ਇਸ ਪੂਰੇ ਸਿਚੁਏਸ਼ਨ ਨੂੰ ਮਿਟੀਗੇਟ ਕਰਨ ਵਾਸਤੇ ਕੱਲ੍ਹ ਪ੍ਰੀਮੀਅਰ ਨੇ ਮੀਟਿੰਗ ਰੱਖੀ ਹੋਈ ਸੀ ਇੰਡੀਜਨਸ ਲੀਡਰਸ ਦੇ ਨਾਲ, ਅਤੇ ਇੱਦਾਂ ਲੱਗ ਰਿਹਾ ਵੀ ਉਸ ਮੀਟਿੰਗ ਤੋਂ ਬਾਅਦ ਇੰਡੀਜਨਸ ਲੀਡਰਸ ਹੋਰ ਜ਼ਿਆਦਾ ਨਾਰਾਜ਼ ਹੋ ਗਏ ਨੇ ਸਰਕਾਰ ਦੇ ਨਾਲ।
ਹਾਂਜੀ,
ਸੋ ਉਸ ਮੀਟਿੰਗ ਤੋਂ ਬਾਅਦ, ਉਹ ਵਰਚੁਅਲ ਮੀਟਿੰਗ ਸੀ, ਉਸ ਮੀਟਿੰਗ ਤੋਂ ਬਾਅਦ ਇੰਡੀਜਨਸ ਲੀਡਰਸ ਨੇ ਮੀਡੀਆ ਨੂੰ ਓਪਨਲੀ ਇਹ ਗੱਲ ਕਹੀ ਆ, ਕਹਿੰਦੇ ਵੀ ਇਸ ਮੀਟਿੰਗ ਦੇ ਵਿੱਚ DVDB ਨੇ ਕਹਿੰਦੇ ਪੂਰੀ ਤਰ੍ਹਾਂ ਇਨਕਾਰ ਕਰਤਾ ਕਿ ਉਹ ਕਹਿੰਦੇ ਹੁਣ ਤਿਆਰ ਹੀ ਨਹੀਂ ਹੈਗੇ ਇਸ ਬਿੱਲ ਨੂੰ ਅਮੈਂਡ ਕਰਨ ਵਾਸਤੇ ਜਾਂ ਇਹਨੂੰ ਡਿਲੇ ਕਰਨ ਵਾਸਤੇ ਵੀ। ਉਹ ਕਹਿ ਰਹੇ ਨੇ ਵੀ ਇੱਥੇ ਕੰਸਲਟੇਸ਼ਨ ਪ੍ਰੋਪਰਲੀ ਕਰ ਲਓ, ਵੀ ਕੁਝ ਤਰਮੀਮਾਂ ਕਰ ਲਓ, ਅਤੇ ਕਾਹਲੀ ਨਾ ਕਰੋ ਵੀ 28 ਮਈ ਤੋਂ ਪਹਿਲਾਂ ਇਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਨਾ ਕਰੋ, ਬਾਅਦ 'ਚ ਹੋ ਜਾਏਗਾ ਪਾਸ, ਤੁਸੀਂ ਕੰਸਲਟੇਸ਼ਨ ਵਗੈਰਾ ਕਰ ਲਓ। ਪਰ ਪ੍ਰੀਮੀਅਰ ਨੇ ਅਪੈਰੈਂਟਲੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤੀ ਹੈ। ਇੰਡੀਜਨਸ ਲੀਡਰਸ ਕਹਿ ਰਹੇ ਨੇ ਵੀ ਆਰ ਡੀਪਲੀ ਡਿਸਅਪੋਇੰਟਡ। ਜਦੋਂ ਪ੍ਰੀਮੀਅਰ ਨੂੰ ਇਹਦੇ ਬਾਰੇ ਪੁੱਛਿਆ ਗਿਆ ਤੇ ਪ੍ਰੀਮੀਅਰ ਨੇ ਵੀ ਇਨਕਾਰ ਨਹੀਂ ਕੀਤਾ ਇਸ ਗੱਲ ਤੋਂ, ਉਹ ਕਹਿੰਦੇ ਵੀ ਪ੍ਰੋਡਕਟਿਵ ਤੇ ਰਿਸਪੈਕਟਫੁਲ ਮੀਟਿੰਗ ਰਹੀ, ਐਟ ਟਾਈਮਸ ਵੀ ਹੈਡ ਫਰੈਂਕ ਕਨਵਰਸੇਸ਼ਨ, ਸਿੱਧੀਆਂ ਗੱਲਾਂ ਚੱਲੀਆਂ ਇਸ ਮੀਟਿੰਗ ਦੇ ਵਿੱਚ, ਤੇ ਕਹਿੰਦੇ ਵੀ ਅਗਰੀਡ ਟੂ ਕੰਟੀਨਿਊ ਅਵਰ ਕਨਵਰਸੇਸ਼ਨ ਐਸ ਗਵਰਨਮੈਂਟ ਮੂਵਸ ਫਾਰਵਰਡ ਵਿਦ ਦ ਬਿੱਲ। ਤੇ ਨਾਲ ਇਹ ਵੀ ਦੱਸਿਆ ਗਿਆ ਕਿ ਇਨਫਰਾਸਟ੍ਰਕਚਰ ਮਿਨਿਸਟਰ ਬੋਇਨ ਮਾ ਉਹ ਇਸ ਮੀਟਿੰਗ ਤੋਂ ਬਾਅਦ ਤੁਰੰਤ ਹਾਊਸ ਦੇ ਵਿੱਚ ਵਾਪਸ ਆ ਗਏ ਟੂ ਪੁਸ਼ ਇਟ ਥਰੂ ਦ ਕਮਿਟੀ ਸਟੇਜ, ਤੇ ਸਰਕਾਰ ਨੇ ਆਪਣੀ ਇੰਟੈਂਸ਼ਨ ਬਿਲਕੁਲ ਸਪਸ਼ਟ ਕਰਤੀ ਹੋਈ ਹੈ ਕਿ ਦੇ ਵਿਲ ਪੁਸ਼ ਅਹੈਡ ਵਿਦ ਦ ਬਿੱਲ। ਤੇ ਇਹਨੂੰ ਲੈ ਕੇ ਇੰਡੀਜਨਸ ਲੀਡਰਸ ਬੜੇ ਨਾਰਾਜ਼ ਨੇ, ਉਹ ਕਹਿੰਦੇ ਸਾਨੂੰ ਹਮੇਸ਼ਾ ਇਹ ਕਹਿ ਦਿੰਦੇ ਆ ਟਰੱਸਟ ਅਸ ਬ੍ਰੋ, ਤੇ ਕਹਿੰਦੇ ਵੀ ਹੁਣ ਸਾਨੂੰ ਕਹਿੰਦੇ ਦੈਟਸ ਨੋਟ ਇਨਫ, ਸੋ ਕਹਿੰਦੇ ਵੀ ਇਹ ਸਾਨੂੰ ਕਹਿੰਦੇ ਜਾਂ ਤਾਂ ਇਸ ਬਿੱਲ ਨੂੰ ਅਮੈਂਡ ਕਰੋ ਜਾਂ ਇਹਨੂੰ ਕਿਲ ਕਰੋ, ਮਤਲਬ ਇਹਨੂੰ ਬਿਲਕੁਲ ਖਤਮ ਕਰੋ। ਸਾਨੂੰ ਟਰਸਟ ਕਰਨ ਲਈ ਨਾ ਕਹਿੰਦੇ ਹੁਣ ਤੁਸੀਂ।
ਅਤੇ ਉਹ ਜਿਹੜੀ ਅਮੈਂਡਮੈਂਟ ਹੋਣੀ ਆ ਉਹਦੇ ਵਾਸਤੇ ਈਵਨ ਮੰਗ ਤਾਂ ਇਹ ਵੀ ਉੱਠ ਰਹੀ ਆ ਕਿ 28 ਮਈ ਤੱਕ ਇਸ ਬਿੱਲ ਨੂੰ ਇਸੇ ਸਿਟਿੰਗ ਦੇ ਵਿੱਚ ਪੂਰਾ ਕਰਨ ਦੀ ਉਹ ਜਿਹੜੀ ਤੱਤ ਪੜਾਅ ਦੇ ਵਿੱਚ ਜਲਦਬਾਜ਼ੀ ਨਾ ਕੀਤੀ ਜਾਵੇ, ਇਹਨੂੰ ਡਿਲੇ ਕਰ ਦਿਓ ਅਤੇ ਓਵਰ ਦ ਸਮਰ ਇੰਡੀਜਨਸ ਭਾਈਚਾਰੇ ਨਾਲ ਪ੍ਰੋਪਰ ਕੰਸਲਟੇਸ਼ਨ ਹੋਵੇ। ਹਾਲਾਂਕਿ ਜਿਹੜੀ ਕੱਲ੍ਹ ਦੀ ਤੁਸੀਂ ਉਹ ਵਰਚੁਅਲ ਮੀਟਿੰਗ ਦਾ ਬਸ ਵੀ ਹਵਾਲਾ ਦਿੱਤਾ, ਉਹਦੇ ਵਿੱਚ ਪ੍ਰੀਮੀਅਰ ਨੇ ਇਹ ਵੀ ਇੰਡੀਜਨਸ ਭਾਈਚਾਰਿਆਂ ਨੂੰ ਕਿਹਾ ਕਿ ਜਿਹੜਾ ਇਨਫਰਾਸਟ੍ਰਕਚਰ ਵਾਲਾ ਬਿੱਲ ਆ ਉਹਦੇ ਵਿੱਚ ਕੋਈ ਵੀ ਜਿਹੜਾ ਪ੍ਰਾਈਵੇਟ ਪ੍ਰੋਜੈਕਟ ਆ ਉਹ ਕਿਸੇ ਵੀ ਇੰਡੀਜਨਸ ਭਾਈਚਾਰੇ ਦੇ ਉੱਪਰੋਂ ਇੱਦਾਂ ਪੁਸ਼ ਨਹੀਂ ਕੀਤਾ ਜਾਏਗਾ ਕਿ ਜਿਹਦੇ ਕਰਕੇ ਇੰਡੀਜਨਸ ਭਾਈਚਾਰੇ ਦੇ ਜਿਹੜੀ ਜੁਰਿਸਡਿਕਸ਼ਨ ਆ ਜਾਂ ਉਹਨਾਂ ਦੇ ਅਧਿਕਾਰ ਨੇ ਉਹਨਾਂ ਦਾ ਕੋਈ ਨੁਕਸਾਨ ਹੋਵੇ। ਪਰ ਉਹਦੇ ਬਾਵਜੂਦ ਵੀ ਉਹੀ ਗੱਲ ਆ ਵੀ ਜਿਹੜੀ ਇੰਡੀਜਨਸ ਭਾਈਚਾਰਿਆਂ ਦਾ ਕਹਿਣਾ ਵੀ ਤੁਸੀਂ ਇਹ ਕਹਿ ਦਿੰਦੇ ਵੀ ਟਰੱਸਟ ਅਸ ਬਰੋ,
ਹਾਂ ਕਹਿੰਦੇ ਟਰੱਸਟ ਕਿਵੇਂ ਕਰੀਏ ਵੀ ਜਿਹੜੀ ਤੁਹਾਡਾ ਆਪਣਾ ਤੁਹਾਡਾ ਕਾਨੂੰਨ ਆ ਡ੍ਰਿਪਾ,
ਹਾਂ
ਸੋ ਡੈਕਲਰੇਸ਼ਨ ਔਨ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ,
ਹਾਂਜੀ
ਕਹਿੰਦੇ ਵੀ ਉਹ ਤੁਸੀਂ ਉਹਦੀ ਆਪ ਤਾਂ ਪਾਲਣਾ ਨਹੀਂ ਕਰ ਰਹੇ ਕਿਉਂਕਿ ਉਹ 'ਚ ਲਿਖਿਆ ਵੀ ਤੁਹਾਨੂੰ ਕੰਸਲਟੇਸ਼ਨ ਕਰਨੀ ਲਾਜ਼ਮੀ ਆ ਵੀ ਜਦੋਂ ਤੁਸੀਂ ਬਿੱਲ ਡਰਾਫਟ ਕਰਨਾ, ਕਹਿੰਦੇ ਤੁਸੀਂ ਉਹਦੀ ਪਾਲਣਾ ਤਾਂ ਕੀਤੀ ਨਹੀਂ, ਹੁਣ ਤੁਹਾਨੂੰ ਅਸੀਂ ਟਰੱਸਟ ਕਿਵੇਂ ਕਰੀਏ
ਜੇ ਤੁਸੀਂ ਆਪਣੇ ਹੀ ਬਣਾਏ ਕਾਨੂੰਨ ਨੂੰ ਫੋਲੋ ਨਹੀਂ ਕਰ ਰਹੇ ਜਿਹੜਾ ਕਿ ਤੁਸੀਂ ਖੁਦ ਉਹਨੂੰ ਆਪਣੀ ਲਾਅ ਦੇ ਵਿੱਚ ਇਨਸ਼ਰਾਈਨ ਕੀਤਾ ਸੀ। ਜੇ ਤੁਸੀਂ ਕਾਨੂੰਨ ਨਹੀਂ ਫੋਲੋ ਕਰ ਰਹੇ ਤੁਹਾਡੀ ਕਹੀ ਗੱਲ ਨੂੰ, ਅਸੀਂ ਸਿਰਫ ਮੂੰਹ ਜ਼ਬਾਨੀ ਕਹੀ ਗੱਲ ਨੂੰ ਉੱਤੇ ਕਿਵੇਂ ਭਰੋਸਾ ਕਰੀਏ?
ਯੈਸ, ਅਤੇ ਨਾਲ ਕੱਲ੍ਹ ਇੰਡੀਜਨਸ ਲੀਡਰਸ ਨੇ ਇਸ ਮੀਟਿੰਗ ਤੋਂ ਬਾਅਦ ਇਹ ਵੀ ਕਹਿਤਾ, ਕਹਿੰਦੇ ਕਿ ਅਸੀਂ ਲੀਗਲ ਐਕਸ਼ਨ ਤਿਆਰ ਕਰ ਰਹੇ ਹਾਂ ਕਿ ਜੇ ਸਾਨੂੰ ਬਿੱਲ 14 ਅਤੇ ਬਿੱਲ 15 ਦੋਨੋਂ ਬਿੱਲਸ ਦੇ ਖਿਲਾਫ ਕਹਿੰਦੇ ਅਦਾਲਤ ਦਾ ਵੀ ਰੁਖ ਕਰਨਾ ਪੈਂਦਾ, ਕਹਿੰਦੇ ਅਸੀਂ ਕਰਾਂਗੇ। ਸੋ ਨਾ ਉਹਦੇ ਪ੍ਰਿਪੇਅਰਿੰਗ ਆ ਲੀਗਲ ਚੈਲੇਂਜ, ਜੇ ਗੱਲ ਉੱਥੇ ਤੱਕ ਪਹੁੰਚਦੀ ਆ ਦੈਨ ਇਟਸ ਵੈਰੀ ਕੰਸਰਨਿੰਗ। ਅਤੇ ਆਮ ਤੌਰ 'ਤੇ ਰਵਾਇਤੀ ਤੌਰ 'ਤੇ ਅਸੀਂ ਦੇਖਿਆ ਕਿ ਇੰਡੀਜਨਸ ਲੀਡਰਸ ਇੰਡੀਜਨਸ ਭਾਈਚਾਰੇ ਉਹ ਆਮ ਤੌਰ 'ਤੇ NDP ਦੇ ਨਾਲ ਨੇੜਤਾ ਹੁੰਦੀ ਆ, ਆਮ ਤੌਰ 'ਤੇ NDP ਨੂੰ ਜ਼ਿਆਦਾ ਪਸੰਦ ਕਰਦੇ ਐਜ਼ ਕੰਪੇਅਰ ਟੂ ਐਨੀ ਹੁਣ ਉਹਨਾਂ ਪੱਕੀ ਕਹੀ ਆ BC ਲਿਬਰਲ ਪਾਰਟੀ ਹੁੰਦੀ ਸੀ ਪਹਿਲਾਂ, BC ਯੂਨਾਈਟਿਡ ਜਾਂ ਜੋ ਵੀ ਹੈਗਾ, ਸੋ ਡੈਫੀਨੇਟਲੀ ਨੋਟ BC ਕੰਸਰਵੇਟਿਵਸ। ਸੋ ਉਹ BC NDP ਨਾਲ ਨੇੜਤਾ ਹੁੰਦੀ, ਹੁਣ BC NDP ਤੋਂ ਵੀ ਉਹ ਬੜੇ ਜ਼ਿਆਦਾ ਨਾਰਾਜ਼ ਹੋ ਗਏ ਨੇ। ਅਤੇ ਈਵਨ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਵਿਜੇ ਜੀ, ਉਹ ਵੀ ਸਰਕਾਰ ਦੇ ਨਾਲ ਨਾਰਾਜ਼ ਨੇ, ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਤਾਂ ਨਾਰਾਜ਼ ਹੈਗੀਆਂ ਹੀ ਨੇ। ਈਵਨ BC ਗ੍ਰੀਨ ਪਾਰਟੀ ਜਿਨ੍ਹਾਂ ਦੇ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਹੋਇਆ ਸੀ, ਉਹ ਵੀ ਔਖੇ ਨੇ, ਉਹਨਾਂ ਨੇ ਖਿਲਾਫ ਵੋਟ ਪਾਈ ਆ। ਕੱਲ੍ਹ ਯੂਨੀਅਨ ਆਫ BC ਮਿਊਨਿਸਪੈਲਿਟੀਜ਼ UBCM ਉਹਨਾਂ ਵੱਲੋਂ ਦੱਸਿਆ ਗਿਆ ਕਿ ਬੋਇਨ ਮਾ ਜਿਹੜੇ ਇਨਫਰਾਸਟ੍ਰਕਚਰ ਮਿਨਿਸਟਰ ਨੇ, ਉਹਨਾਂ ਨੇ ਅੱਜ ਮਿਊਨਿਸਪਲ ਲੀਡਰਸ ਦੀ ਵੀ ਇੱਕ ਵਰਚੁਅਲ ਮੀਟਿੰਗ ਸੱਦੀ ਹੋਈ ਆ, ਉਹਨਾਂ ਨੂੰ ਵੀ ਮਨਾਉਣ ਵਾਸਤੇ, ਉਹਨਾਂ ਨੂੰ ਸਮਝਾਉਣ ਵਾਸਤੇ ਵੀ ਘਬਰਾਓ ਨਾ, ਵੀ ਕੋਈ ਗੱਲ ਨਹੀਂ, ਵੀ ਸਾਨੂੰ ਬਿੱਲ ਪਾਸ ਕਰ ਲੈਂਦੇ ਹੋ।
ਵੈਨਕੂਵਰ ਆਈਲੈਂਡ 'ਤੇ ਨਾ ਇੱਕ ਮਿਊਨਿਸਪੈਲਿਟੀ ਹੈ, ਮੈਨੂੰ ਨਾਮ ਭੁੱਲ ਗਿਆ ਉਹਦਾ, ਉਹਨਾਂ ਦੇ ਮੇਅਰ ਨੇ ਇਹ ਕਿਹਾ ਸੀ, ਕਹਿੰਦੇ ਸਿੱਧਾ ਹੀ ਦੱਸਦੇ ਪ੍ਰੋਵਿੰਸ਼ੀਅਲ ਸਰਕਾਰ, ਜੇ ਤੁਸੀਂ ਸਾਡਾ ਸ਼ਹਿਰ ਆਪ ਸਿੱਧਾ ਹੀ ਰਨ ਕਰਨਾ ਚਾਹੁੰਦੇ ਹੋ, ਤੁਸੀਂ ਜਾਣੇ ਵੀ ਅਸੀਂ ਚਲਾਈਏ ਸ਼ਹਿਰ, ਅਸੀਂ ਪਾਸੇ ਹੋ ਜਾਂਦੇ ਹਾਂ, ਤੁਸੀਂ ਸਿੱਧੀ ਗੱਲ ਕਰੋ, ਤੁਸੀਂ ਆ ਕੁੰਡੇ 'ਚ ਨੂੰ ਸੋਟੇ 'ਚ ਨੂੰ ਵੱਖੋ ਵੱਖਰੇ ਕਿਸਮ ਦੇ ਲਾਜ਼ ਲਿਆ ਕੇ ਇਸ ਤਰ੍ਹਾਂ ਦੇ ਸਾਡੇ ਅਧਿਕਾਰ ਖੇਤਰ ਦੇ ਵਿੱਚ ਕਿਉਂ ਦਖਲ ਅੰਦਾਜ਼ੀ ਕਰ ਰਹੇ ਹੋ, ਕਿਉਂ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਜਿਹੜੀ ਮੁਖਾਲਫਤ ਹੈਗੀ ਆ, ਬਾਵਜੂਦ ਇਸ ਦੇ ਕਿ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬਿੱਲ 14 ਅਤੇ ਬਿੱਲ 15 ਦੇ ਹੱਕ ਦੇ ਵਿੱਚ ਲਾਮਬੰਦ ਕੀਤਾ ਜਾ ਸਕੇ ਵੱਖੋ ਵੱਖਰੀਆਂ ਧਿਰਾਂ ਨੂੰ, ਉਹ ਹੁੰਦਾ ਨਜ਼ਰ ਨਹੀਂ ਆ ਰਿਹਾ। ਅਤੇ ਇਸ ਸਭ ਦੇ ਬਾਵਜੂਦ ਜੇ NDP ਵੱਲੋਂ ਫਿਰ ਵੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਾਸਤੇ ਜਿਹੜੀ ਆਪਣੀ ਉਹ ਜੋ ਸਟੈਂਸ ਆ, ਜਿਹਦੇ ਵਿੱਚ ਲਾਈਕ ਯੂ ਸੈਡ ਹਜੇ ਕੋਈ ਤਬਦੀਲੀ ਨਜ਼ਰ ਆਉਂਦੀ ਨਹੀਂ, ਜੇ ਇਸ ਬਿੱਲ ਨੂੰ ਪਾਸ ਕਰਵਾਉਂਦੇ ਨੇ, ਕਈਆਂ ਦਾ ਇਹ ਵੀ ਕਹਿਣਾ ਕਿ ਇਹ ਬਹੁਤ ਵੱਡਾ ਸ਼ਿਫਟ ਆ ਜਿਸ ਹਿਸਾਬ ਦੇ ਨਾਲ ਜੌਨ ਹੋਰਗਨ ਸਰਕਾਰ ਚਲਾਉਂਦੇ ਸੀ ਅਤੇ ਜਿਸ ਤਰੀਕੇ ਹੁਣ ਡੇਵਿਡ EB ਵੱਲੋਂ ਸਰਕਾਰ ਨੂੰ ਚਲਾਇਆ ਜਾ ਰਿਹਾ।
ਵਿਜੇ ਜੀ, ਮੈਂ ਤਾਂ ਹੁਣ ਹੈਰਾਨ ਹੋ ਰਿਹਾ ਦੇਖ ਕੇ ਪਿਛਲੇ ਹੁਣ ਕੁਝ ਇਲੈਕਸ਼ਨਸ ਤੋਂ ਬਾਅਦ, ਜਿਵੇਂ ਇਲੈਕਸ਼ਨ ਤੋਂ ਪਹਿਲਾਂ ਸਰਕਾਰਾਂ ਦੇ ਸੁਰ ਤੇ ਇਲੈਕਸ਼ਨ ਤੋਂ ਬਾਅਦ ਕਿਵੇਂ ਤਬਦੀਲ ਹੋ ਜਾਂਦੇ
ਆ। ਰਾਈਟ ਅਵੇ
ਮਤਲਬ ਤੁਸੀਂ ਪ੍ਰੋਵਿੰਸ਼ਲੀ ਵੀ ਦੇਖ ਲਓ,
ਫੈਡਰਲੀ ਦੇਖ ਲਓ,
ਹੁਣ ਫੈਡਰਲੀ ਵੀ ਦੇਖ ਲਓ। ਫੈਡਰਲੀ ਸਾਨੂੰ ਇੰਨਾ ਕਿਹਾ ਜਾਂਦਾ ਰਿਹਾ ਕਿ ਜੀ ਹੁਣ ਇੱਕ ਅਰਥ ਸ਼ਾਸਤਰੀ ਤੁਹਾਡੇ ਬਣ ਗਏ ਜੀ ਪ੍ਰਧਾਨ ਮੰਤਰੀ, ਤੇ ਹੁਣ ਸਾਰੇ ਜਿਹੜੇ ਆਰਥਿਕ ਮਸਲੇ ਹੱਲ ਹੋ ਜਾਣੇ, ਕਿ ਹੁਣ ਤਾਂ ਦੇਖਿਓ ਵੀ ਕਮਾਲ ਹੋ ਜਾਣੀ। ਆਰਥਿਕ ਜਿਹੜਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੁੰਦਾ ਬਜਟ, ਉਹ ਕਹਿੰਦੇ ਪ੍ਰੈਜੈਂਟ ਹੀ ਨਹੀਂ ਕਰਨਾ। ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਆ ਬਜਟ, ਉਹ ਪ੍ਰੈਜੈਂਟ ਹੀ ਨਹੀਂ ਕਰਨਾ। ਸੋ ਜੇ ਹੁਣ ਮੇਰੀ ਗੱਲ ਕੋਈ ਸਾਰੇ ਜੇ ਲਿਸਨਰਸ, ਕਈਆਂ ਨੂੰ ਲੱਗਦਾ ਯਾਰ ਵੀ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ, ਦੇਖੋ ਅਸੀਂ ਸਮੇਂ-ਸਮੇਂ ਤੇ ਮਾਰ ਕਾਰਨੀ ਦੀ ਅਜੇ ਤੱਕ ਮਤਲਬ ਇਸ ਹਫਤੇ ਦੀ ਸ਼ੁਰੂਆਤ ਤੱਕ ਮੈਂ ਆਪ ਮਾਈਕ ਤੇ ਬੈਠ ਕੇ ਤਾਰੀਫ ਕਰਦਾ ਰਿਹਾ ਮਾਰ ਕਾਰਨੀ ਦੀ,
ਜਿਹੜੀ ਦੇਖੋ ਸਹੀ
ਮਾਰ ਕਾਰਨੀ ਨੇ ਅਜੇ ਤੱਕ ਸਿਆਸੀ ਤੌਰ ਤੇ ਵੀ ਜਿੰਨੇ ਵੀ ਕਦਮ ਚੁੱਕੇ ਨੇ ਬਿਲਕੁਲ ਸਟੀਕ ਚੁੱਕੇ ਨੇ। ਕਿਆ ਹੀ ਬਾਤ ਰਹੀ ਹੈ, ਉਹਨਾਂ ਨੇ ਕੋਈ ਗਲਤ ਸਟੈਪ ਚੁੱਕਿਆ ਹੀ ਨਹੀਂ। ਪਰ ਆਹ ਜਿਹੜੀ ਗੱਲ ਕਰ ਰਹੇ ਨੇ ਕਿ ਬਜਟ ਨਹੀਂ ਪੇਸ਼ ਕਰਨਾ, ਜੇ ਵਿਜੇ ਜੀ ਇਹ ਗੱਲ ਇਲੈਕਸ਼ਨ ਤੋਂ ਪਹਿਲਾਂ ਕਿਸੇ ਵੀ ਪਾਰਟੀ ਵੱਲੋਂ ਕਹੀ ਗਈ ਹੁੰਦੀ,
ਹਾਂ ਤਾਂ ਉਹਦੇ ਨਤੀਜਾ ਕੀ ਹੋਣਾ ਸੀ,
ਕਿੰਨੇ ਪਰਸੈਂਟ ਵੋਟ ਸ਼ੇਅਰ ਘੱਟ ਜਾਣਾ ਸੀ।
ਕੱਲ੍ਹ ਦੇਖੋ ਪੀਅਰ
ਵੋਟ, ਸੰਬਡੀ ਵੋਟ ਫੋਰ ਅ ਲੀਡਰ ਔਰ ਅ ਪਾਰਟੀ,
ਜਿਹੜਾ ਕਹਿੰਦਾ ਬਜਟ ਨਹੀਂ
ਹੋਣਾ, ਜਿਹੜੀ ਕਹਿ ਰਹੀ ਵੀ ਅਸੀਂ ਬਜਟ ਨਹੀਂ ਪੇਸ਼ ਕਰਨਾ, ਪੱਕਾ ਹੀ ਨਹੀਂ ਕਰਨਾ ਜੀ ਬਜਟ। ਬਜਟ ਤੁਹਾਨੂੰ ਫਾਲ ਦੇ ਵਿੱਚ ਇੱਕ ਇਕਨੋਮਿਕ ਸਟੇਟਮੈਂਟ ਆਏਗੀ
ਜੀ,
ਵੁੱਡ ਯੂ ਵੋਟ ਫੋਰ ਦੈਟ ਪਾਰਟੀ?
ਯਾ
ਆਈ ਡੋਂਟ ਥਿੰਕ ਸੋ। ਪਰ ਹੁਣ ਇਲੈਕਸ਼ਨ ਸਾਰਾ ਆਰਥਿਕ ਮੁੱਦਿਆਂ ਦੇ ਉੱਤੇ ਕਹਿੰਦੇ ਹੁਣ ਸਮਾਂ ਨਹੀਂ ਹੈ ਬਜਟ ਪੇਸ਼ ਕਰਨ ਵਾਸਤੇ, ਜੇ ਸਮਾਂ ਨਹੀਂ ਹੈ ਦੈਨ ਪੋਸਟਪੋਨ ਦਾ ਸਮਰ ਬ੍ਰੇਕ,
ਹਫ਼ਤਾ ਦੋ
ਕੈਂਸਲ ਕਰ ਦਿਓ,
ਕੈਂਸਲ ਕਰ ਲਓ। ਵਾਸੂਰੀ ਦੇਖੋ, ਪਹਿਲਾਂ ਪਾਰਲੀਮੈਂਟ ਦੇ ਵਿੱਚ ਫਿਲੀਬਸਟਰ ਚੱਲਦਾ ਰਿਹਾ, ਉਹ ਕੰਜ਼ਰਵੇਟਿਵ ਨੇ ਪਾਰਲੀਮੈਂਟ ਨਹੀਂ ਚੱਲਣ ਦਿੱਤੀ, ਉਹ ਤੋਂ ਬਾਅਦ ਫਿਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਪ੍ਰੋਰੋਗ ਕਰ ਦਿੱਤੀ, ਉਹ ਤੋਂ ਬਾਅਦ ਇਲੈਕਸ਼ਨ ਆ ਗਿਆ। ਹੁਣ ਪਾਰਲੀਮੈਂਟ ਦੇ ਵਿੱਚ ਅਸਲ ਦੇ ਵਿੱਚ ਕੰਮ ਸਤੰਬਰ ਦਾ ਅੜਿਆ ਹੋਇਆ, ਲਾਸਟ ਈਅਰ ਸਪਟੰਬਰ ਤੋਂ ਬਾਅਦ ਕੋਈ ਕਹਿ ਲਓ ਇਫੈਕਟਿਵ ਕੰਮ ਪਾਰਲੀਮੈਂਟ ਦੇ ਵਿੱਚ ਹੋ ਨਹੀਂ ਸਕਿਆ। ਹੁਣ ਜਦੋਂ ਤੱਕ ਆ ਪਾਰਲੀਮੈਂਟ ਰਿਜ਼ਿਊਮ ਵੀ ਹੁੰਦੀ ਆ, ਇਟਸ ਗੋਇੰਗ ਟੂ ਬੀ ਐਂਡ ਆਫ ਮੇ, ਸਤੰਬਰ ਤੋਂ ਲੈ ਕੇ ਐਂਡ ਆਫ ਮੇ ਤੱਕ, ਬਸ ਵੀ ਦੈਟਸ ਅਬਾਊਟ 8-9 ਮੰਥਸ। ਇਹੀ ਚੀਜ਼ ਅਸੀਂ ਬੀਸੀ 'ਚ ਦੇਖੀ ਸੀ ਪਿਛਲੇ ਸਾਲ ਦੇ ਜਦੋਂ ਹਾਊਸ ਆਫ ਆਪਣਾ ਲੈਜਿਸਲੇਟਿਵ ਅਸੈਂਬਲੀ ਰਾਈਜ਼ ਹੋਈ, ਉਹ ਤੋਂ ਬਾਅਦ ਸਮਰ ਬ੍ਰੇਕ, ਫਿਰ ਇਲੈਕਸ਼ਨ, ਉਹ ਤੋਂ ਬਾਅਦ ਫਿਰ ਫਰਵਰੀ ਦੇ ਵਿੱਚ ਜਦੋਂ ਵਿਧਾਨ ਸਭਾ ਵਾਪਸ ਆਉਂਦੀ ਹੈ, ਦੈਟ ਵਾਜ਼ ਅ 9 ਮੰਥ ਗੈਪ ਐਸ ਵੈਲ।
ਯੈਸ, ਤੇ ਹੁਣ ਵਿਜੇ ਜੀ ਜਦੋਂ 26 ਮਈ ਨੂੰ ਪਾਰਲੀਮੈਂਟ ਰਿਜ਼ਿਊਮ ਹੋਣੀ ਹੈ, ਉਸ ਤੋਂ ਬਾਅਦ ਸਿਰਫ 20 ਦਿਨਾਂ ਦਾ ਸੈਸ਼ਨ ਆ, ਜੇ ਤੁਸੀਂ ਦੇਖੋ ਵਰਕਿੰਗ ਡੇਜ਼ 20 ਨੇ, ਓਨਲੀ 4 ਵੀਕਸ
ਜੀ,
ਤੇ ਉਹ ਮਤਲਬ 20 ਜੂਨ ਤੱਕ ਇਹਨਾਂ ਨੇ ਕੰਮ ਕਰਨਾ, 26 ਮਈ ਤੋਂ 20 ਜੂਨ, ਦੈਟ ਇਜ਼ ਇਟ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਖਰਚਿਆਂ ਦੀ, ਤਨਖਾਹਾਂ ਦੀ, ਫਿਰ ਸਾਰੇ ਆਪਾਂ ਅਸੀਂ ਵੀ ਕਹਿੰਦੇ ਹਾਂ ਕਿ ਯਾਰ ਵੀ MPs ਦੇ ਖਰਚੇ, ਪ੍ਰਾਈਮ ਮਿਨਿਸਟਰ ਦੇ ਖਰਚੇ ਦੀ ਗੱਲ ਨਾ ਕਰਿਆ ਕਰੋ, ਵੀ ਉਹ ਡਿਸਰਵ ਕਰਦੇ ਨੇ, ਦੈਨ ਦੇ ਨੀਡ ਟੂ ਅਰਨ ਦੇਅਰ ਪੇ ਚੈੱਕ। ਵੀ ਜੇ ਹੁਣ ਤੁਸੀਂ ਬਜਟ ਹੀ ਨਹੀਂ ਪੇਸ਼ ਕਰ ਸਕਦੇ, ਸਮਾਂ ਨਹੀਂ ਹੈ, ਉਹ ਸਾਡੀ ਗਲਤੀ ਥੋੜੀ ਹੈ,
ਕਰੈਕਟ,
ਉਹ ਕੀ ਉਹ ਕੈਨੇਡੀਅਨਸ ਦੀ ਗਲਤੀ ਹੈ ਕਿ ਸਾਡੇ ਸਿਆਸਤਦਾਨ ਸਿਆਸਤ ਖੇਡ ਰਹੇ ਸੀ। ਤੇ ਜਿਹੜਾ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਦਾ ਡਾਕੂਮੈਂਟ ਆ, ਜਵਾਬਦੇਹੀ ਜਿੱਥੇ ਅਕਾਊਂਟੇਬਿਲਿਟੀ ਦੀ ਗੱਲ ਹੈ, ਉਹ ਕਹਿੰਦੇ ਅਸੀਂ ਪੇਸ਼ ਨਹੀਂ ਕਰ, ਸਮਾਂ ਨਹੀਂ ਹੈ, ਕੋਈ ਗੱਲ ਨਹੀਂ ਬਣਦੀ।
ਇਹ ਆਪਾਂ ਉਦਣ ਕਹਿ ਦਿੰਦੇ ਵੀ ਦੇਖੋ ਜੀ ਇਲੈਕਸ਼ਨ ਦੇ ਨਤੀਜੇ ਰਾਤ ਨੂੰ ਆ ਰਹੇ ਨੇ, ਵੀ ਅਸੀਂ ਕਵਰ ਨਹੀਂ ਕਰਾਂਗੇ, ਸਮਾਂ ਨਹੀਂ ਹੈ, ਯੂਨੋ ਜਿਹੜਾ ਕੰਮ ਕਰਨ ਵਾਲਾ।
ਇੱਕ ਮੈਸੇਜ ਆਇਆ ਸਾਨੂੰ, ਸੋਰੀ, ਕੱਲ ਇੱਕ ਮੈਸੇਜ ਆਇਆ ਸ਼ਾਮ ਵਾਲੇ ਸ਼ੋਅ ਦੇ ਵਿੱਚ ਇੱਕ ਲਿਸਨਰ ਦਾ, ਕਹਿੰਦੇ ਜੀ ਸਾਡੀ ਰੀਸੈਂਟਲੀ ਸ਼ਾਦੀ ਹੋਈ ਹੈ, ਤੇ ਕਹਿੰਦੇ ਅਸੀਂ ਸੋਚ ਰਹੇ ਸੀ ਘੁੰਮਣ ਫਿਰਨ ਜਾਣ ਦਾ, ਟੈਕਸ ਕਹਿੰਦੇ ਸਾਨੂੰ ਫਾਈਲ ਕਰਨ ਦਾ ਸਮਾਂ ਨਹੀਂ ਲੱਗ ਰਿਹਾ, ਤੇ ਕਹਿੰਦੇ ਫਿਰ ਅਸੀਂ ਟੈਕਸ ਫਾਈਲ ਨਹੀਂ ਕਰਨਾ। ਸੋ ਜੇ ਹੁਣ ਟੈਕਸ ਪੇਅਰ ਕੱਲ ਨੂੰ ਇਹ ਕਹਿਣ ਲੱਗ ਜਾਏ ਸਾਡੇ ਕੋਲ ਸਮਾਂ ਨਹੀਂ ਹੈ,
ਜੇ ਇਹੀ ਜਸਟੀਫਿਕੇਸ਼ਨ ਆ, ਫਿਰ ਤੇ ਜੇ ਸਰਕਾਰ ਇਹ ਜਸਟੀਫਿਕੇਸ਼ਨ ਲੈ ਸਕਦੀ ਹੈ ਤਾਂ ਫਿਰ ਲੋਕ ਵੀ ਕਹਿਣਗੇ। ਸੋ ਇਹ ਇੱਦਾਂ ਨਹੀਂ ਹੈ ਵੀ ਦੇਖੋ, ਬਜਟ ਡਾਕੂਮੈਂਟ ਆਫਕੋਰਸ ਬੜਾ ਐਗਜ਼ੌਸਟਿਵ ਡਾਕੂਮੈਂਟ ਹੋਇਆ ਕਰਦਾ, ਯੂ ਕੈਨ ਨਾਟ ਮੇਕ ਅ ਬਜਟ ਐਟ ਦ ਬੈਕ ਆਫ ਅ ਪੇਪਰ ਨੈਪਕਿਨ, ਪਰ ਤੁਹਾਡੇ ਕੋਲ ਉਹਦੇ ਮੁਤਾਬਕ ਹਮਲਾ ਫੈਲਾ ਹੈਗਾ। ਜੇ ਤੁਹਾਨੂੰ ਲੱਗਦਾ ਦਿਨ ਘੱਟ ਨੇ, ਯੂ ਨੀਡ 2 more weeks, ਟੇਕ 2 more weeks ਕੰਸਲਟੇਸ਼ਨ। ਬਜਟ ਪ੍ਰੋਸੈਸ ਨਾਲ ਸੰਬੰਧਿਤ ਜਿਹੜੇ ਸਲਾਹ ਮਸ਼ਵਰੇ ਹੁੰਦੇ ਨੇ ਕਿ ਜੀ ਵੱਖੋ ਵੱਖਰੇ ਡਿਪਾਰਟਮੈਂਟਸ ਦੀਆਂ ਕੀ ਤਰਜੀਹਾਂ ਨੇ, ਕੀ ਕਰਨਾ ਕੀ ਨਹੀਂ ਕਰਨਾ, ਇਲੈਕਸ਼ਨ ਤੋਂ ਪਹਿਲਾਂ ਉਹ ਕੰਮ ਸ਼ੁਰੂ ਹੋ ਚੁੱਕਾ ਹੋਇਆ ਸੀ। ਸੋ ਅੱਛਾ, ਆਈ ਥਿੰਕ ਇਹਦੇ ਵਿੱਚ ਨਾ ਇੱਕ ਜਿਹੜਾ ਜਿਹੜੀ ਇੱਕ ਕੰਸਰਨ ਆ, ਇੱਕ ਜੇ ਇਹ ਵੀ ਕਹਿ ਦਿੰਦਾ ਨਾ ਜੇ ਬਜਟ ਦੇਖੋ ਆਏਗਾ ਪਰ ਬਜਟ ਨਾ ਫਾਲ 'ਚ ਆਏਗਾ, ਐਤਕਿ ਅਸੀਂ ਪ੍ਰੋਪਰਲੀ ਤਿਆਰ ਕਰਨਾ ਚਾਹੁੰਦੇ, ਇਹ ਤਾਂ ਮੁਨਕਰ ਹੀ ਹੋਏ ਪਏ ਆ ਵੀ ਬਜਟ ਆਉਣਾ ਹੀ ਨਹੀਂ, ਫਾਲ ਦੇ ਵਿੱਚ ਵੀ ਇਕਨੋਮਿਕ ਸਟੇਟਮੈਂਟ ਆਏਗੀ,
ਉਹਨੂੰ ਕਹੀ ਜਾਂਦੇ ਕਹਿੰਦੇ ਸਬਸਟੈਂਸ਼ੀਅਲ ਫਾਲ ਇਕਨੋਮਿਕ ਸਟੇਟਮੈਂਟ ਹੋਏਗੀ। ਉਹ ਤੋਂ ਬਿਹਤਰ ਇਹ ਹੋਏਗਾ ਕਿ ਤੁਸੀਂ ਇੱਕ ਇਕਨੋਮਿਕ ਸਟੇਟਮੈਂਟ ਸਪਰਿੰਗ ਦੇ ਵਿੱਚ ਪੇਸ਼ ਕਰੋ।
ਯੈਸ,
ਇਸ ਵੇਲੇ ਸਾਨੂੰ ਸਿਰਫ ਇੰਨਾ ਦੱਸ ਦਿਓ ਕਿ ਇਸ ਵੇਲੇ ਹਾਲ ਚਾਲ ਕੀ ਹੈ, ਇਹ 'ਚ ਕੋਈ ਚਸ ਪੂਰਾ ਕਰਨ ਵਾਲੀ ਗੱਲ ਨਹੀਂ, ਸਾਨੂੰ ਪਤਾ ਲੱਗ ਜਾਏਗਾ, ਸਵਾਲ ਬੜਾ ਆਏਗਾ। ਨੋ, ਇਹਦੇ ਨਾਲ ਕੀ ਹੈ ਕਿ ਜਿਹੜਾ ਇਨਵੈਸਟਰ ਕੌਨਫੀਡੈਂਸ ਹੈ, ਜਿਹੜਾ ਇੱਕ ਅਨਿਸ਼ਚਿਤਤਾ ਦਾ ਮਾਹੌਲ ਆਲਰੇਡੀ ਕ੍ਰੀਏਟ ਹੋਇਆ ਹੋਇਆ, ਯੂ ਵਿਲ ਨਾਟ ਐਡ ਫਰਦਰ ਟੂ ਇਟ। ਇਹ ਹੁਣ ਜੇ ਤੁਸੀਂ ਬਜਟ ਪੇਸ਼ ਨਹੀਂ ਕਰਦੇ, ਇਹਦੇ ਨਾਲ ਜਿਹੜਾ ਇੱਕ ਕਹਿ ਲਓ ਟਰੱਸਟ ਹੈਗਾ ਸਾਡੀ ਇਕਾਨਮੀ ਦੇ ਵਿੱਚ, ਉਹਨੂੰ ਖੁਰਾ ਲੱਗਦਾ, ਅਤੇ ਉਹਦੇ ਨਾਲ ਇੱਕ ਅਨਿਸ਼ਚਿਤਤਾ ਹੋਰ ਵੱਧਦੀ ਹੈ। ਵੀ ਸ਼ੁੱਡ ਨਾਟ ਐਡ ਟੂ ਇਟ।
ਜਿਹੜੀ ਕੱਲ੍ਹ ਪੀਅਰ ਪੋਲੀਅਵ ਨੇ ਗੱਲ ਕਹੀ ਕਿ ਜਿਹੜੀ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ, ਉਹਨਾਂ ਨੂੰ ਕੀ ਸੰਕੇਤ ਜਾਂਦਾ, ਇਨਵੈਸਟਰਸ ਨੂੰ ਇਹਦੇ ਨਾਲ ਕੀ ਸੰਕੇਤ ਜਾਂਦਾ। ਉਹਨਾਂ ਨੇ ਤਾਂ ਚਲੋ ਫਿਰ ਆਪਣੇ ਰੌਂ ਦੇ ਵਿੱਚ ਇਹ ਗੱਲ ਵੀ ਆਖੀ ਨਾ ਵੀ ਕੰਜ਼ਰਵੇਟਿਵਸ ਦੇ, ਪੀਅਰ ਪੋਲੀਅਵ ਦੇ ਪਹਿਲਾਂ ਵੀ ਕਈ ਆਈਡੀਆਜ਼ ਲਿਬਰਲਸ ਨੇ ਕਾਪੀ ਕੀਤੇ ਨੇ, ਵੀ ਮੈਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹਾਂ, ਮੈਂ ਤੁਹਾਨੂੰ ਆਈਡੀਆਜ਼ ਦੇ ਦਿੰਦਾ ਵੀ ਬਜਟ ਨੂੰ ਤੁਸੀਂ ਕਿਵੇਂ ਤਿਆਰ ਕਰਨਾ, ਵੀ ਮੇਰੇ ਕੁਝ ਹੋਰ ਆਈਡੀਆ ਚੋਰੀ ਕਰ ਲਓ ਪਰ ਬਜਟ ਲਿਆਓ। ਸੋ ਇਸ ਪਾਸਿਓਂ ਸਰਕਾਰ ਨੂੰ ਘੇਰ ਰਹੇ ਨੇ, ਐਂਡ ਇਸ ਮੁੱਦੇ 'ਤੇ ਆਈ ਥਿੰਕ ਇਹ ਵੈਲਿਡ ਹੈ, ਜਸਟੀਫਾਈਡ ਆ ਕਿ ਸਰਕਾਰ ਨੂੰ ਘੇਰਨਾ ਬਣਦਾ। ਐਂਡ ਯੂ ਆਰ ਵੈਰੀ ਰਾਈਟ ਕਿ ਹੁਣ ਇੱਕ ਪ੍ਰੀਲਿਮੀਨਰੀ ਸਟੇਟਮੈਂਟ ਹੁਣ ਸਾਂਝੀ ਕਰ ਲਓ ਕਿ ਅਸੀਂ ਖੜ੍ਹੇ ਕਿੱਥੇ ਖਾਂ। ਯਾਰ ਜਿਹੜੀ ਪਿਛਲੇ ਸਾਲ ਜਿਹੜੀ ਉਹ ਫਾਲ ਫਿਸਕਲ ਅਪਡੇਟ ਸਾਂਝੀ ਹੋਣੀ ਸੀ, ਜਿਹਨੂੰ ਲੈ ਕੇ ਰੱਫੜ ਇੰਨਾ ਪਿਆ ਸੀ, ਜਿਸ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦੇ ਦਿੱਤਾ ਸੀ, ਚਲੋ ਟੇਬਲ 'ਤੇ ਕਰ ਦਿੱਤੀ ਗਈ ਸੀ ਹਾਊਸ ਆਫ ਕਾਮਨਸ ਦੇ ਵਿੱਚ, ਉਸ ਫਾਲ ਅਪਡੇਟ ਦੇ ਉੱਪਰ ਵੀ ਉਨੀ ਵਿਸਥਾਰਤ ਡਿਸਕਸ਼ਨ ਹੋ ਨਹੀਂ ਸਕੀ ਕਿਉਂਕਿ ਜਿਹੜੇ ਬਾਕੀ ਦਾ ਸਿਆਸੀ ਮਾਹੌਲ ਸੀ, ਸਿਆਸੀ ਹਨੇਰੀ ਸੀ, ਉਸ ਹਨੇਰੀ ਦੇ ਵਿੱਚ ਉਹ ਸਾਰੀ ਗੱਲਬਾਤ ਰੁੜ ਗਈ। ਪਰ ਸਾਨੂੰ ਇਹ ਪਤਾ ਕਿ ਜਿਹੜਾ ਡੈਫਿਸਿਟ ਆ ਉਹ ਜਿਹੜਾ ਪਹਿਲਾਂ 49 billion ਦੱਸਿਆ ਗਿਆ ਸੀ, ਉਹ 62-63 billion 'ਤੇ ਜਾ ਪਹੁੰਚਿਆ ਸੀ ਉਹਦੇ ਵਿੱਚ। ਸੋ ਜਿਹੜੀ ਇਸ ਵੇਲੇ ਸਥਿਤੀ ਹੈਗੀ ਆ, ਬਣਦਾ ਇਹ ਆ ਅਪਡੇਟ ਹੋਣਾ ਵੇ, ਬਜਟ ਤੁਸੀਂ ਫਾਲ ਦੇ ਵਿੱਚ ਕਰ ਦਿਓ, ਪਰ ਇੱਦਾਂ ਨਹੀਂ ਹੈ ਕਿ ਬਜਟ ਆਵੇ ਹੀ ਨਾ, ਉਹਦੇ ਨਾਲ ਕੰਸਰਨਸ ਵਧਣਗੇ।
ਅਤੇ ਵਿਜੇ ਜੀ, ਇੰਟਰਸਟਿੰਗ ਗੱਲ ਇੱਕ ਹੋਰ ਵੀ ਆ ਜਿਹਦੇ ਬਾਰੇ ਅਜੇ ਬਹੁਤੀ ਗੱਲ ਹੋਈ ਨਹੀਂ, ਅਜੇ ਤੱਕ ਸਰਕਾਰ ਦੇ ਖਰਚੇ ਕਿਵੇਂ ਚੱਲਦੇ ਰਹੇ। ਸੋ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਇਹਨਾਂ ਡੈਫੀਨੇਟਲੀ ਕੁਝ ਪੈਸੇ ਪਾਸ ਕਰਾਏ ਹੋਣਗੇ। ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਪ੍ਰੋਰੋਗ ਹੋ ਗਈ, ਉਸ ਤੋਂ ਬਾਅਦ ਅਰਲੀ ਇਲੈਕਸ਼ਨ ਕਾਲ ਕਰ ਦਿੱਤਾ ਗਿਆ, ਸਰਕਾਰੀ ਡਿਪਾਰਟਮੈਂਟਸ ਦੇ ਖਰਚੇ ਤਾਂ ਚਲਾਉਣੇ ਸੀ, ਆਪਰੇਸ਼ਨਲ ਐਕਸਪੈਂਸਿਸ ਕਿਵੇਂ ਚੱਲਦੇ ਰਹੇ, ਕੈਬਨਿਟ ਵੱਲੋਂ ਵਿਸ਼ੇਸ਼ ਜਿਹੜੇ ਸਪੈਸ਼ਲ ਵਾਰੰਟਸ ਅਪਰੂਵ ਕੀਤੇ ਜਾਂਦੇ ਰਹੇ
ਜੀ।
ਪਹਿਲਾਂ ਇਹਨਾਂ ਨੇ $40 billion ਦਾ ਇੱਕ ਵਾਰੰਟ ਅਪਰੂਵ ਕੀਤਾ ਕੈਬਨਿਟ ਕੈਬਨਿਟ ਨਹੀਂ 15 May ਤੱਕ ਦੀ ਉਹ ਫੰਡਿੰਗ ਸੀ ਜਿਹੜੀ ਕੱਲ ਐਕਸਪਾਇਰ ਹੋ ਗਈ। ਉਸ ਤੋਂ ਸਿਰਫ ਐਕਸਪਾਇਰ ਹੋਣ ਤੋਂ ਪਹਿਲਾਂ ਹੀ 2 May ਨੂੰ ਇਹਨਾਂ ਨੇ $33 billion
ਇੱਕ ਹੋਰ ਅਪਰੂਵ ਕਰ ਲਿਆ,
ਇੱਕ ਹੋਰ ਇਸ ਤਰ੍ਹਾਂ ਜਿਹੜਾ ਸਪੈਸ਼ਲ ਵਾਰੰਟ ਕੈਬਨਿਟ ਨੇ ਅਪਰੂਵ ਕਰਤਾ, ਉਹਦੇ ਨਾਲ ਖਰਚੇ ਚੱਲਦੇ ਰਹੇ। ਹੁਣ ਕਿਉਂਕਿ ਪਾਰਲੀਮੈਂਟ ਪ੍ਰੋਰੋਗ ਨਹੀਂ ਹੈ, ਹੁਣ ਤਾਂ ਜੀ ਸਰਕਾਰ ਬਣ ਗਈ, ਤੇ ਹੁਣ ਜੇ $1 billion ਕੋਈ ਪਾਸ ਕਰਾਉਣਾ, ਸੋ ਜਿਹੜੇ ਇਹ $33 billion ਇਹਨਾਂ ਨੇ ਪਾਸ ਕਰਾਏ ਨੇ ਇਹ 29 June ਤੱਕ ਦੇ ਨੇ। ਸੋ 29 June ਤੱਕ ਦਾ ਇਹਨਾਂ ਦੇ ਕੋਲ ਜੁਗਾੜ ਹੈਗਾ
ਜੀ, ਲਿਮਿਟ ਹੈਗੀ ਆ,
ਲਿਮਿਟ ਜਦੋਂ ਸਮਝੋ ਵੀ ਹੈਗੀ ਆ, ਉਸ ਤੋਂ ਬਾਅਦ ਇਹਨਾਂ ਨੂੰ ਜਾ ਕੇ ਪੈਸਿਆਂ ਦੀ ਲੋੜ ਪੈਣੀ ਹੈ
ਜੀ।
ਸੋ ਇਸ ਕਰਕੇ ਵੀ ਥੋੜੇ ਸੁਰਖਰੂ ਨੇ ਇਹ, 29 June ਤੱਕ ਦੇ ਪੈਸੇ ਹੈਗੇ ਨੇ। ਜੇ ਇਹੀ ਪੈਸੇ 29 May ਤੱਕ ਦੇ ਹੁੰਦੇ ਤਾਂ ਫੇਰ ਸ਼ਾਇਦ ਕਹਿੰਦੇ ਕਿ ਯਾਰ ਵੀ ਹਾਂ ਥੋੜਾ ਜਿਹਾ ਵੀ ਬਜਟ ਪਾਸ ਕਰਾਉਣਾ ਜਾਂ ਕੋਈ ਸਟੇਟਮੈਂਟ ਪਾਸ ਕਰਾਉਣੀ ਆ। ਹੁਣ 29 June ਤੱਕ ਦਾ ਜੁਗਾੜ ਹੈਗਾ, ਉਸ ਤੋਂ ਬਾਅਦ ਫਿਰ ਜੇ ਇਹਨਾਂ ਨੇ ਕੋਈ ਪੈਸੇ ਪਾਸ ਕਰਾਉਣੇ ਨੇ ਤਾਂ ਫਿਰ ਪਾਰਲੀਮੈਂਟ ਦੇ ਵਿੱਚੋਂ ਹੁਣ ਬਿੱਲ ਪਾਸ ਕਰਾਉਣਾ ਪੈਣਾ, ਸਪਲਾਈ ਬਿੱਲ, ਉਸ ਤੋਂ ਬਿਨਾਂ ਇਹਦਾ ਕੈਬਨਿਟ ਅਪਰੂਵਲ ਨਾਲ ਨਹੀਂ ਹੁਣ ਪੈਸੇ ਨਿਕਲਣੇ। ਸੋ ਇਹ ਵੀ ਚੀਜ਼ਾਂ ਜਿਹੜੀਆਂ ਨੇ ਜਨਤਕ ਹੋਣੀਆਂ ਚਾਹੀਦੀਆਂ ਵੀ ਚੱਲ ਕੀ ਰਿਹਾ। ਮੇਨ ਦੇਖੋ ਕੰਸਰਨ ਇਹ ਨਹੀਂ, ਦੇਖੋ ਹੁਣ ਕੁਝ ਇਹਦੇ ਬਾਰੇ ਮੈਂ ਨਾ ਕੱਲ੍ਹ ਸ਼ਾਮ ਵਾਲੇ ਸ਼ੋਅ 'ਚ ਗੱਲ ਕਰ ਰਹੀ ਸੀ ਤੇ ਇੱਕ ਦੋ ਸਾਡੇ ਲਿਸਨਰਸ ਨੇ ਕਾਲ ਕਰਕੇ ਗੱਲ ਕਹੀ, ਕਹਿੰਦੇ ਜੀ ਪ੍ਰੋਬਲਮ ਕੀ ਹੈ, ਕਹਿੰਦੇ ਜੇ ਉਹ ਨਹੀਂ ਜੇ ਜਾਰੀ ਕਰਦੇ ਬਜਟ ਤਾਂ ਫਿਰ ਨਹੀਂ ਕਰਦੇ ਤੁਸੀਂ ਕੀ ਕਰ ਲਓਗੇ। ਯਾਰ ਕੋਈ ਧੱਕੇਸ਼ਾਹੀ ਥੋੜ੍ਹੀ ਹੈ, ਇਹ ਕੋਈ ਡਿਕਟੇਟਰਸ਼ਿਪ ਥੋੜ੍ਹਾ ਹੈ, ਇਹ ਲੋਕਤੰਤਰ ਆ, ਅਕਾਊਂਟੇਬਿਲਿਟੀ ਦੀ ਗੱਲ ਕਰ ਰਹੇ ਹਾਂ। ਰਿਗਾਰਡਲੈਸ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਈ ਹੈ, ਤੁਹਾਨੂੰ ਮਾਰਕਾ ਨਹੀਂ ਚੰਗੇ ਲੱਗਦੇ ਕਿ ਨਹੀਂ ਲੱਗਦੇ, ਬੜੇ ਸਤਿਕਾਰਤ ਲੀਡਰ ਨੇ ਵਰਲਡ ਓਵਰ, ਇੱਕ ਵਰਲਡ ਲੀਡਰ ਨੇ, ਸਾਰਾ ਵਿਸ਼ਵ ਬੜਾ ਉਤਸ਼ਾਹਤ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾ ਨਹੀਂ ਬਣੇ ਨੇ, ਦੇਖਦੇ ਹਾਂ ਉਹ ਕੀ ਕਰਨਗੇ। ਦੈਟਸ ਬਿਸਾਈਡਸ ਦ ਪੁਆਇੰਟ, ਗੱਲ ਇੱਥੇ ਹੋ ਰਹੀ ਹੈ ਗਵਰਨਮੈਂਟ ਅਕਾਊਂਟੇਬਿਲਿਟੀ ਦੀ। ਇਹ ਨਹੀਂ ਹੈ ਕਿ ਕੰਜ਼ਰਵੇਟਿਵ ਦੀ ਸਰਕਾਰ ਹੈ ਕਿ ਲਿਬਰਲਸ ਦੀ ਸਰਕਾਰ ਹੈ, ਮਾਰਕਾ ਨਹੀਂ ਨੇ ਕਿ ਪੀਅਰ ਪੋਲੀ ਆਪਣੇ, ਜਗਮੀਤ ਸਿੰਘ ਨੇ ਕੌਣ, ਇਹ ਕੈਨੇਡੀਅਨ
ਸਰਕਾਰ,
ਕੈਨੇਡਾ ਦੀ ਸਰਕਾਰ ਜੇ ਬਜਟ ਨਹੀਂ ਪੇਸ਼ ਕਰਦੀ ਉਹ ਕੈਨੇਡੀਅਨ ਇਕਾਨਮੀ ਵਾਸਤੇ ਚੰਗਾ ਸੰਕੇਤ ਨਹੀਂ ਹੈ। ਇੰਟਰਨੈਸ਼ਨਲ ਹੈਡਲਾਈਨ ਇਹ ਬਣੇਗੀ ਵਿਦ ਐਨ ਇਕੋਨਮਿਸਟ, ਅ ਵਰਲਡ ਕਲਾਸ ਇਕੋਨਮਿਸਟ ਐਟ ਦ ਹੈਲਮ,
ਕੈਨੇਡਾ
ਫੇਲਸ ਟੂ ਪ੍ਰੈਜੈਂਟ ਅ ਬਜਟ, ਉਹ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੈ।
ਐਂਡ ਜਿਹੜਾ ਉਹਦਾ ਕ੍ਰੈਡਿਟ ਰੇਟਿੰਗ ਏਜੰਸੀਆਂ ਨੇ ਜੋ ਉਹਦੀ ਇੰਟਰਪ੍ਰੀਟੇਸ਼ਨ ਲੈਣੀ ਹੈ,
ਹਾਂਜੀ,
ਜੋ ਹੋ ਸਕਦਾ ਪੋਸੀਬਿਲਿਟੀ, ਜੇ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਹੁੰਦੀ ਹੈ ਉਹਦਾ ਮਤਲਬ ਇਹ ਹੋਏਗਾ ਕਿ ਆਹ ਜਿਹੜੇ ਖਰਚੇ ਸਰਕਾਰ ਚਲਾ ਰਹੀ, ਕਰਜ਼ੇ ਲੈ ਕੇ ਚਲਾ ਰਹੀ ਹੈ ਨਾ, ਕਿਉਂਕਿ ਡੈਫੀਸਿਟ ਨੇ, ਉਹ ਜਿਹੜੇ ਕਰਜ਼ੇ ਚੜ੍ਹਦੇ ਨੇ ਆਲਰੇਡੀ $130 billion ਆਪ ਹੀ ਲਿਬਰਲਸ ਨੇ ਪਲੇਟਫਾਰਮ 'ਚ ਕਿਹਾ ਸੀ ਵੀ 4 ਸਾਲਾਂ 'ਚ ਅਸੀਂ ਹੋਰ ਐਕਸਟਰਾ ਖਰਚੇ ਕਰਨੇ ਨੇ, ਡੈਟ ਦੇ ਵਿੱਚ ਹੋਰ ਵਾਧਾ ਹੋਣਾ, ਡੈਟ ਦੇ ਵਿੱਚ ਹੋਣ ਵਾਲਾ ਵਾਧਾ ਤੁਹਾਨੂੰ ਕਰਜ਼ਾ ਹੋਰ ਮਹਿੰਗੇ ਭਾਅ 'ਤੇ ਮਿਲੇਗਾ, ਤੁਹਾਡੀ ਜਿਹੜੀ ਡੈਟ ਸਰਵਿਸ ਰੇਸ਼ੋ ਆ, ਜਿਹੜਾ ਡੈਟ ਸਰਵਿਸ ਕੋਸਟ ਆ, ਉਹ ਵਧੇਗੀ, ਅਤੇ ਇਹੀ ਇਹ ਕੰਸਰਨਸ ਇੱਥੇ ਨੇ। ਸੋ ਇਟਸ ਨੋਟ ਅਬਾਊਟ ਕਿ ਕਿਹੜੀ ਪਾਰਟੀ ਦੇ ਨਾਲ ਕਿਹਦੀ ਅਲੀਜੈਂਸ ਆ, ਕਿਹਦੇ ਵੱਲ ਤੁਹਾਡਾ ਝੁਕਾਅ ਹੈ, ਪਰ ਜਦੋਂ ਅਸੀਂ ਕਈ ਵਾਰੀ ਕਿਸੇ ਸਥਿਤੀ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਅਤੇ ਖੁਸ਼ੀ ਖੁਸ਼ੀ ਦੇ ਵਿੱਚ ਅਵੇਸਲੇ ਹੋ ਜਾਂਦੇ ਹਾਂ, ਧਿਆਨ ਅੱਖੋਂ ਪਰੋਖੇ ਹੋ ਜਾਂਦਾ, ਗਲਤੀਆਂ ਉਦੋਂ ਹੀ ਹੁੰਦੀਆਂ ਨੇ, ਇਟ ਇਜ਼ ਨੋਟ ਜਸਟ ਅਬਾਊਟ ਪੋਲੀਟਿਕਸ, ਦਿਸ ਇਜ਼ ਅਬਾਊਟ ਐਨੀਥਿੰਗ ਐਂਡ ਐਵਰੀਥਿੰਗ ਇਨ ਲਾਈਫ।
ਤੇ ਸਵਾਲ ਇਹ ਵੀ ਚੁੱਕਿਆ ਜਾਏਗਾ ਕਿ ਸਾਡੀ ਇੱਥੇ ਜਿਹੜੀ ਗਵਰਨਮੈਂਟ ਆ ਸਟੇਬਲ ਨਹੀਂ ਹੈ, ਕਿ ਸਿਆਸੀ ਤੌਰ ਤੇ ਅਸਥਿਰਤਾ ਹੈ, ਸਰਕਾਰ ਡਰੀ ਹੋਈ ਹੈ ਕਿ ਜੇ ਅਸੀਂ ਬਜਟ ਪੇਸ਼ ਕਰਾਂਗੇ ਉਹ ਪਾਸ ਨਹੀਂ ਹੋਏਗਾ,
ਕੰਫੀਡੈਂਸ ਬਿਲ ਹੈ, ਤੇ ਜੇ ਬਜਟ ਪਾਸ ਨਹੀਂ ਹੁੰਦਾ ਸਰਕਾਰ ਡਿੱਗ ਜਾਏਗੀ, ਇਲੈਕਸ਼ਨ ਹੋਏਗਾ।
ਸੋ ਕਿ ਇਹ ਰੀਜ਼ਨ ਹੈ ਕਿ ਸਰਕਾਰ ਬਜਟ ਪੇਸ਼ ਕਰਨ ਤੋਂ ਜਾਂ ਕੋਈ ਸਪਲਾਈ ਬਿੱਲ ਇਸ ਤਰ੍ਹਾਂ ਲੈ ਕੇ ਆਉਣ ਤੋਂ ਝਿਜਕ ਰਹੀ ਹੈ।
ਸੋ ਲੈਟਸ ਸੀ ਕੀ ਹੁੰਦਾ, ਪਰ ਇਸ ਮੁੱਦੇ ਦੇ ਉੱਪਰ ਅਜੇ ਇਹ ਜਿਹੜੀ ਗੱਲਬਾਤ ਹੈ ਕੰਜ਼ਰਵੇਟਿਵ ਵਾਲੇ ਪਾਸਿਓਂ ਇਹ ਰੁਕਣ ਵਾਲੀ ਹੈ ਨਹੀਂ। ਈਵਨ ਬਾਕੀ NDP ਦੇ ਡੌਨ ਡੇਵਿਸ ਜਿਹੜੇ ਹੁਣ ਇੰਟਰਮ ਲੀਡਰ ਨੇ, ਉਹਨਾਂ ਨੇ ਵੀ ਇਸ ਗੱਲ ਨੂੰ ਹਾਈਲਾਈਟ ਕੀਤਾ ਵੀ ਦੇਖੋ ਬਜਟ 'ਤੇ ਆਉਣਾ ਚਾਹੀਦਾ। ਸੋ ਦੇਖਦੇ ਹਾਂ,
ਜਿਹੜੀ ਗੱਲ ਹੋ ਰਹੀ ਨਾ ਵੀ ਓਪੋਜੀਸ਼ਨ ਵਾਲੇ ਕਹਿ ਰਹੇ ਬਜਟ ਛੇਤੀ ਪੇਸ਼ ਕਰੋ, ਦਬਾਅ ਪਾਇਆ ਜਾ ਰਿਹਾ ਵੀ ਇਹ ਗੱਲ ਛੇਤੀ ਨਹੀਂ, ਬਜਟ ਆਲਰੇਡੀ ਡਿਲੇਡ ਆ, ਤੇ ਬਜਟ ਹਰ ਸਾਲ ਸਪ੍ਰਿੰਗ ਦੇ ਵਿੱਚ ਪੇਸ਼ ਹੁੰਦਾ। ਸਿਰਫ ਲਾਸਟ ਟਾਈਮ ਜਦੋਂ 2020 ਦੇ ਵਿੱਚ ਜਦੋਂ COVID-19 ਸੀ, ਉਦੋਂ ਬਿੱਲ ਜਿਹੜਾ ਬਜਟ ਪੇਸ਼ ਨਹੀਂ ਸੀ ਕੀਤਾ, ਉਦੋਂ ਫਾਲ ਇਕਨੋਮਿਕ ਸਟੇਟਮੈਂਟ ਆਈ ਸੀ, ਜਾਂ ਉਸ ਤੋਂ ਪਹਿਲਾਂ ਸੰਨ 2000 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ, ਉਸ ਤੋਂ ਬਾਅਦ ਕਿਉਂਕਿ ਜੌਂ ਕ੍ਰੈਚੇ ਦੀ ਪੌਲ ਮਾਰਟਨ ਨਾਲ ਆਪਸ 'ਚ ਬਣਦੀ
ਨਹੀਂ ਸੀ,
ਉਹਨਾਂ ਨੂੰ ਇਹ ਟਾਈਮ ਨਹੀਂ ਸੀ ਦੇਣਾ ਚਾਹੁੰਦੇ, ਪੌਲ ਮਾਰਟਨ ਆਪ ਫਾਈਨੈਂਸ ਮਿਨਿਸਟਰ ਸੀਗੇ, ਤੇ ਉਸ ਕਰਕੇ ਵੀ ਬਜਟ ਡਿਲੇ ਕੀਤਾ ਗਿਆ। ਉਸ ਤੋਂ ਬਾਅਦ 9/11 ਹੋ ਗਿਆ, ਬਜਟ ਫਿਰ 2001 ਦੀ ਦਸੰਬਰ ਜਾ ਕੇ ਪੇਸ਼ ਹੋਇਆ ਸੀ, ਤੇ ਪਰ ਉਸ ਤੋਂ ਬਾਅਦ ਬਜਟ ਹਰ ਸਾਲ ਸਪ੍ਰਿੰਗ ਦੇ ਵਿੱਚ ਆਉਂਦਾ ਰਿਹਾ,
ਤੇ ਉਸ ਤਰ੍ਹਾਂ ਦੇ ਐਕਸਟਰਾ ਆਰਡੀਨਰੀ ਸਰਕਮਸਟਾਂਸਿਸ ਸੀ ਵੀ ਕਿੱਥੇ 9/11, ਉਹ ਚਲੋ ਉਸ ਤੋਂ ਪਹਿਲਾਂ ਉਹਨਾਂ ਦੀ
ਆਪਣੀ ਸਿਆਸਤ ਸੀ, ਫਿਰ 9/11 ਹੋ ਗਿਆ, ਉਸ ਤੋਂ ਬਾਅਦ ਫਿਰ COVID-19। ਸੋ ਆਰ ਯੂ ਸੇਇੰਗ ਵੀ ਹੁਣ COVID-19 ਵਾਲੀ ਸਥਿਤੀ ਹੈ ਵੀ ਇੰਨਾ ਵੱਡਾ ਕ੍ਰਾਈਸਿਸ ਹੈ
ਜੀ,
ਜਾਂ ਫਿਰ ਮੇਰੀ ਸਿਆਸਤ ਹੈ?
ਹਾਂ, ਸਿਆਸਤ ਹੈ ਕਿ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਜਿਹੜਾ ਉਹ ਬਜਟ ਡਾਕੂਮੈਂਟ ਆ ਵਿਧਾਨ ਆਪਣਾ ਹਾਊਸ ਆਫ ਕਾਮਨਸ ਦੇ ਵਿੱਚੋਂ ਉਹਨੂੰ ਪਾਸ ਕਰਾਉਣਾ ਮੁਸ਼ਕਲ ਹੋਏਗਾ।
ਦੇਖੋ ਇਸ ਵੇਲੇ ਦੇਖੋ ਮਾਰਕ ਕਾਰਨੀ ਤੋਂ ਬਹੁਤ ਸਾਰੀਆਂ ਆਸਾਂ ਨੇ, ਸਾਰੇ ਹੀ ਬਹੁਤ ਉਤਸ਼ਾਹਤ ਨੇ, ਬੜੇ ਹੀ ਆਸਵੰਦ ਨੇ ਕਿ ਜੀ ਹੁਣ ਬਹੁਤ ਵਧੀਆ ਕਿ ਕੈਨੇਡਾ ਦੀ ਕਾਇਆ ਪਲਟ ਹੋਏਗੀ, ਹੋਣੀ ਵੀ ਚਾਹੀਦੀ ਹੈ, ਪਰ ਕਿੰਨਾ ਵਧੀਆ ਹੋਵੇ ਜੇ ਸਾਨੂੰ ਇਸ ਵੇਲੇ ਹੁਣ ਦੱਸਿਆ ਜਾਏ ਕਿ ਅਸੀਂ ਇਸ ਵੇਲੇ ਕਿੱਥੇ ਖੜੇ ਹਾਂ, ਉਸ ਤੋਂ 3 ਮਹੀਨੇ ਬਾਅਦ ਫਿਰ ਮਾਰਕ ਕਾਰਨੀ ਇੱਕ ਫਾਲ ਇਕਨੋਮਿਕ ਸਟੇਟਮੈਂਟ ਜਾਂ 4 ਮਹੀਨੇ ਬਾਅਦ ਪੇਸ਼ ਕਰਨ ਕਿ ਦੇਖੋ ਜੀ ਤੁਹਾਨੂੰ ਇੱਥੋਂ ਇੱਥੇ ਤੱਕ ਲੈ ਆਇਆ ਰਾਈਟ ਸੋ ਰੈਫਰੈਂਸ ਪੁਆਇੰਟ ਕੀ ਹੈ ਸਾਨੂੰ ਜਦੋਂ ਹੁਣ ਇਹ ਫਾਲ ਦੇ ਵਿੱਚ ਇਕਨੋਮਿਕ ਸਟੇਟਮੈਂਟ ਜੇ ਪੇਸ਼ ਕਰਨਗੇ ਕਿ ਜੀ ਅਸੀਂ ਹੁਣ ਆਪਣਾ ਫਿਸਕਲ ਡੈਫਿਸਿਟ ਇੰਨਾ ਹੋ ਗਿਆ ਐਸ ਕੰਪੇਅਰ ਟੂ ਵਾਟ ਕਿ ਤੁਸੀਂ ਸਾਨੂੰ ਦੱਸੋ ਨਾ ਵੀ ਜਦੋਂ ਸਾਡੀ ਸਰਕਾਰ ਬਣੀ ਅਸੀਂ ਇੱਥੇ ਖੜੇ ਸੀ ਇੱਥੋਂ ਮੈਂ ਤੁਹਾਨੂੰ ਇੱਥੇ ਤੱਕ ਲੈ ਕੇ
ਆਇਆ
ਫਿਰ ਤੁਹਾਡੀ ਹੋਰ ਪ੍ਰਸ਼ੰਸਾ ਹੋਏਗੀ ਜੋ ਤੁਸੀਂ ਉਪਰਾਲੇ ਕੀਤੇ ਨੇ ਉਹਨਾਂ ਦਾ ਹੋਰ ਮੁੱਲ ਪਏਗਾ ਉਹਦਾ ਤੁਹਾਨੂੰ ਪੋਲੀਟੀਕਲੀ ਵੀ ਫਾਇਦਾ ਹੋਏਗਾ ਕੈਨੇਡੀਅਨਸ ਨੂੰ ਸਮਝ ਆਏਗਾ ਕਿ ਤੁਸੀਂ ਸਾਡਾ ਕਿੰਨਾ ਫਾਇਦਾ ਕੀਤਾ
ਸਟਾਰਟਿੰਗ ਪੁਆਇੰਟ ਕੀ ਹੈ
ਯਾ
ਵਿਚ ਵੀ ਡੋਨਟ ਨੋ
ਰੈਫਰੈਂਸ ਪੁਆਇੰਟ ਕੀ
ਸੋ ਦੇਖਦੇ ਹਾਂ ਲੈਟਸ ਸੀ ਕਿ ਜਦੋਂ ਹੁਣ ਅਗਲੇ ਹਫ਼ਤੇ ਪਾਰਲੀਮੈਂਟ ਦੇ ਅਗਲੇ ਨਹੀਂ ਅਗਲੇ ਤੋਂ ਵੀ ਅਗਲੇ ਹਫ਼ਤੇ ਆ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਹਦੇ ਵਿੱਚ ਕੀ ਕੁਝ ਆਉਂਦਾ
ਮੈਸੇਜ ਆਇਆ ਕਹਿੰਦੇ ਹੋਰ ਕੁਝ ਨਹੀਂ ਕਹਿੰਦੇ ਤਿੰਨ ਚਾਰ ਐਮ ਪੀ ਲੱਭ ਰਹੇ ਨੇ ਸੋ ਕੀ ਇਹ ਪੋਚਿੰਗ ਦੀ ਮਤਲਬ ਵੇਟ ਹੋ ਰਹੀ ਆ ਵੀ ਕੋਈ ਸਰਕਾਰ ਪੱਕੀ ਹੋ ਜਾਏ ਫਿਰ ਬਜਟ ਪੇਸ਼ ਕਰਾਂਗੇ
ਕਿਉਂਕਿ ਫਿਰ ਉਹੀ ਗੱਲ ਆ ਕਿਉਂਕਿ ਬਜਟ ਕੌਨਫੀਡੈਂਸ ਦਾ ਡਾਕੂਮੈਂਟ ਹੋਇਆ ਕਰਦਾ ਤੇ ਜੇ ਉਹ ਬਜਟ ਦਾ ਡਾਕੂਮੈਂਟ ਪਾਸ ਨਹੀਂ ਹੁੰਦਾ ਤਾਂ ਫਿਰ ਸਰਕਾਰ ਡਿੱਗ ਜਾਣੀ ਆ ਵਾਸੂ ਜੀ ਇਹਦੇ ਨਾਲ ਜੁੜਦੀ ਗੱਲ ਕੁਇਕਲੀ ਕਰ ਹੀ ਲਈਏ ਜਿਹੜੀ ਕਿਊਬੈਕ ਵਾਲੀ ਇੱਕ ਰਾਈਡਿੰਗ ਸੀ ਟੈਰਾਬੋਨ ਵਾਲੀ ਜਿਹੜੀ ਹੁਣ ਇੱਕ ਵੋਟ ਦੇ ਫਰਕ ਦੇ ਨਾਲ ਲਿਬਰਲ ਉਮੀਦਵਾਰ ਜਿੱਤ ਗਏ ਫਿਰ ਬਾਅਦ ਚ ਗੱਲ ਇਹ ਸਾਹਮਣੇ ਆਈ ਕਿ ਇੱਕ ਵੋਟਰ ਅਜਿਹੇ ਸੀ ਜਿਨ੍ਹਾਂ ਨੇ ਡਾਕ ਰਾਹੀਂ ਵੋਟ ਪਾਈ ਸੀ ਤੇ ਉਹਨਾਂ ਨੂੰ ਉਹਨਾਂ ਦਾ ਵੋਟ ਵਾਲਾ ਲਿਫਾਫਾ ਵਾਪਸ ਆ ਗਿਆ ਉਹਨਾਂ ਨੇ 5 ਅਪ੍ਰੈਲ ਨੂੰ ਆਪਣੀ ਵੋਟ ਮੇਲ ਦੇ ਵਿੱਚ ਭੇਜੀ ਸੀ 28 ਅਪ੍ਰੈਲ ਨੂੰ ਇਲੈਕਸ਼ਨ ਸੀ 2 ਮਈ ਨੂੰ ਉਹਨਾਂ ਦਾ ਲਿਫਾਫਾ ਵਾਪਸ ਆ ਜਾਂਦਾ ਵੀ ਜੀ ਇੱਥੇ ਕੋਈ ਐਡਰੈਸ ਦੇ ਵਿੱਚ ਗਲਤੀ ਸੀ ਸੋ ਉਹਨਾਂ ਦੀ ਵੋਟ ਬੇਸਿਕਲੀ ਕੰਸਿਡਰ ਹੋਈ ਨਹੀਂ ਉਸ ਵੋਟਰ ਨੇ ਉਹ ਵੋਟ ਪਾਈ ਸੀ ਬਲੋਕ ਕਿਊਬੈਕਵਾ ਦੇ ਉਮੀਦਵਾਰ ਦੇ ਹੱਕ 'ਚ ਜੇ ਉਹ ਵੋਟ ਵੀ ਗਿਣ ਲਈ ਜਾਂਦੀ ਤਾਂ ਫਿਰ ਇਲੈਕਸ਼ਨ ਨਤੀਜਾ ਜਿਹੜਾ ਟਾਈ ਹੋ ਜਾਣਾ ਸੀ ਐਗਜੈਕਟਲੀ ਸੇਮ ਵੋਟਾਂ ਪੈ ਜਾਣੀਆਂ ਸੀ ਲਿਬਰਲ ਉਮੀਦਵਾਰ ਨੂੰ ਅਤੇ ਬਲੋਕ ਕਿਊਬੈਕਵਾ ਦੇ ਉਮੀਦਵਾਰ ਨੂੰ ਸੋ ਜੇ ਫਰਕ ਇੱਕ ਵੋਟ ਦਾ ਅਤੇ ਉਹ ਇੱਕ ਵੋਟ ਦਾ ਫਰਕ ਵੀ ਕਿਉਂ ਰਹਿ ਗਿਆ ਉਹਦਾ ਇੱਕ ਐਕਸਪਲੇਨੇਸ਼ਨ ਵੀ ਸਾਹਮਣੇ ਦਿਖਦੀ ਆ ਬਲੋਕ ਕਿਊਬੈਕਵਾ ਦੇ ਲੀਡਰ ਕਹਿ ਰਹੇ ਨੇ ਇੱਥੇ ਬਾਈ ਇਲੈਕਸ਼ਨ ਹੋਣਾ ਚਾਹੀਦਾ ਅਸੀਂ ਤਾਂ ਅਦਾਲਤ ਦਾ ਰੁੱਖ ਕਰਾਂਗੇ ਕਿਉਂਕਿ ਕਾਨੂੰਨ ਇਹੋ ਕਹਿੰਦਾ ਇਟ ਇਜ਼ ਵੈਰੀ ਕਲੀਅਰ ਕਿ ਜੇ ਇਲੈਕਸ਼ਨ ਟਾਈਡ ਹੋਵੇ ਤਾਂ ਇਲੈਕਸ਼ਨ ਟਾਈ ਹੋ ਜਾਣਾ ਸੀ ਜੇ ਉਹ ਵੋਟ ਕੰਸਿਡਰ ਹੋ ਜਾਂਦੀ ਕਹਿੰਦੇ ਇਸ ਕਰਕੇ ਅਸੀਂ ਅਦਾਲਤ ਦਾ ਬੂਹਾ ਖੜਕਾਵਾਂਗੇ
ਸੋ ਇਹਦੇ 'ਚ ਜਿਹੜੀਆਂ ਟੈਕਨੀਕੈਲਿਟੀਜ਼ ਨੇ ਦੇਖੋ ਇੱਕ ਤਾਂ ਇਹ ਦੋ ਚੀਜ਼ਾਂ ਹੋਰ ਐਡ ਕਰਾਂਗਾ ਕੱਲ੍ਹ ਇਲੈਕਸ਼ਨਸ ਕੈਨੇਡਾ ਨੇ ਇਹ ਵੀ ਦੱਸਿਆ ਕਹਿੰਦੇ 5 ਮੇਲ ਇਨ ਬੈਲਟਸ ਹੋਰ ਅਜਿਹੀਆਂ ਨਿਕਲੀਆਂ ਨੇ ਜਿਹੜੀਆਂ ਲੇਟ ਪਹੁੰਚੀਆਂ ਇਸ ਕਰਕੇ ਕਾਊਂਟ ਨਹੀਂ ਕੀਤੀਆਂ ਗਈਆਂ ਪਰ ਇੱਦਾਂ ਤਾਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਜਿਹੜੀਆਂ ਲੇਟ ਪਹੁੰਚੀਆਂ ਪਰ ਉਹਨਾਂ 5 ਦੇ ਉੱਤੇ ਵੀ ਪੋਸਟਲ ਕੋਡ ਦੇ ਵਿੱਚ ਗਲਤੀ ਸੀ ਕਹਿੰਦੇ ਹੁਣ ਉਹ ਜਿਹੜੀ ਦੇਰੀ ਸੀ ਉਹ ਪੋਸਟਲ ਕੋਡ ਦੀ ਗਲਤੀ ਕਰਕੇ ਹੋਈ ਜਿਹੜੀਆਂ ਬੈਲਟਸ ਲੇਟ ਉਹਦੇ ਕਰਕੇ ਪਹੁੰਚੀਆਂ ਕਿ ਨਹੀਂ ਕਹਿੰਦੇ ਇਹ ਕਿਹਾ ਨਹੀਂ ਜਾ ਸਕਦਾ ਹੁਣ ਨਾ ਦਿਸ ਐਡਿਡ ਟੂ ਦਾ ਅਨਸਰਟਨਟੀ ਜੋ ਸਾਰੀ ਕਨਫਿਊਜ਼ਨ ਕ੍ਰੀਏਟ ਹੋਈ ਸੀ ਸੋ ਬਲਾਕ ਵਾਲਿਆਂ ਨੇ ਇਹਦਾ ਵੀ ਹਵਾਲਾ ਦਿੱਤਾ ਕਹਿੰਦੇ ਵੀ ਇੱਕ ਤਾਂ ਪੱਕਾ ਹੀ ਪਤਾ ਵੀ ਜਿਹੜੀ ਉਹ ਬੈਲਟ ਰਿਟਰਨ ਹੋ ਗਈ ਬਿਕੋਜ਼ ਦਾ ਪੋਸਟਲ ਕੋਡ ਐਰਰ 5 ਕਹਿੰਦੇ ਲੇਟ ਪਹੁੰਚੀਆਂ ਹੋ ਸਕਦਾ ਵੀ ਉਹ ਪੋਸਟਲ ਕੋਡ ਐਰਰ ਕਰਕੇ ਲੇਟ ਪਹੁੰਚੀਆਂ ਸੋ ਕਹਿੰਦੇ ਇੱਥੇ ਕਨਫਿਊਜ਼ਨ ਹੈਗੀ ਆ ਹੁਣ ਰੂਲਸ ਕੀ ਕਹਿੰਦੇ ਨੇ ਜੇ ਤਾਂ ਦੇਖੋ ਟਾਈ ਹੁੰਦੀ ਹੈ ਫਿਰ ਤਾਂ ਬਾਈ ਇਲੈਕਸ਼ਨ ਹੋਣਾ ਹੀ ਹੈ ਉਹ ਤਾਂ ਉਹਦੇ ਵਾਸਤੇ ਤਾਂ ਕੋਈ ਅਪੀਲ ਅਪੂਲ ਕਰਨ ਦੀ ਕੁਝ ਲੋੜ ਨਹੀਂ ਪਰ ਇਹ ਵੀ ਅਸੀਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਜਦੋਂ ਅਧਿਕਾਰਤ ਤੌਰ ਤੇ ਨਤੀਜੇ ਕੈਨੇਡਾ ਗੈਜ਼ਟ ਦੇ ਵਿੱਚ ਪਬਲਿਸ਼ ਹੋ ਜਾਂਦੇ ਨੇ
ਉਸ ਤੋਂ ਬਾਅਦ
30 ਦਿਨਾਂ ਦਾ ਕੰਟੈਸਟੇਸ਼ਨ ਪੀਰੀਅਡ ਹੁੰਦਾ ਕੋਈ ਵੀ ਜਿਹੜਾ ਉਸ ਰਾਈਡਿੰਗ ਦਾ ਵੋਟਰ ਆ ਉਹ ਕੰਟੈਸਟ ਕਰ ਸਕਦਾ ਉਸ ਇਲੈਕਸ਼ਨ ਰਿਜ਼ਲਟ ਨੂੰ ਜੇ ਕੋਈ ਜੱਜ ਨੂੰ ਜਾ ਕੇ ਅਰਜ਼ੀ ਲਗਾ ਸਕਦਾ ਕਿ ਜੀ ਵੀ ਮੇਰੇ ਕੋਲ ਆਹ ਸਬੂਤ ਨੇ ਵੀ ਮੇਰਾ ਮੰਨਣਾ ਹੈ ਕਿ ਇੱਥੇ ਧਾਂਦਲੀ ਹੋਈ ਆ ਜਾਂ ਕੋਈ ਵੋਟਾਂ ਸਹੀ ਤਰ੍ਹਾਂ ਗਿਣੀਆਂ ਨਹੀਂ ਗਈਆਂ ਕੋਈ ਗਲਤੀ ਲੱਗੀ ਆ ਮੈਂ ਡਿਸਪਿਊਟ ਕਰ ਰਿਹਾ ਉਹ ਆਪਣੀ ਐਪਲੀਕੇਸ਼ਨ ਲਗਾਉਂਦਾ ਤੇ ਫਿਰ ਜੇ ਜੱਜ ਨੂੰ ਲੱਗਦਾ ਕਿ ਜਿਹੜਾ ਸਬੂਤ ਸਬਮਿਟ ਕੀਤਾ ਗਿਆ ਵੀ ਉਹ ਜਿਹੜਾ ਪ੍ਰੂਫ ਹੈ ਦੈਟਸ ਸੋਲਿਡ ਇਨਾਫ ਤੇ ਫਿਰ ਜੱਜ ਉੱਥੇ ਕਹਿ ਸਕਦੇ ਆ ਵੀ ਬਾਈ ਇਲੈਕਸ਼ਨ ਕਰਾਓ ਵੀ ਇੱਥੇ ਦੁਬਾਰਾ ਇਲੈਕਸ਼ਨ ਹੋਏਗਾ
ਹਾਂਜੀ
ਸੋ ਹੁਣ ਉਸ ਮਤ ਦੇ ਤਹਿਤ ਜਿਹੜਾ ਕੰਟੈਸਟੇਸ਼ਨ ਪੀਰੀਅਡ ਹੁੰਦਾ ਉਹ ਹੁਣ ਕੰਟੈਸਟ ਕਰ ਰਹੇ ਨੇ ਬਲਾਕ ਦੇ ਜਿਹੜੇ ਲੀਡਰ ਨੇ ਸੋ ਬਲਾਕ ਦੀ ਬਲਾਕ ਵੱਲੋਂ ਅਧਿਕਾਰਤ ਤੌਰ ਤੇ ਕੁਬੈਕ ਦੀ ਸੁਪੀਰੀਅਰ ਕੋਰਟ ਦੇ ਵਿੱਚ ਇਹ ਅਰਜ਼ੀ ਲਗਾਈ ਜਾ ਰਹੀ ਹੈ
ਅੱਛਾ ਵਾਸੂ ਜੀ 3 ਹੋਰ ਰਾਈਡਿੰਗਸ ਦੇ ਉੱਪਰ ਵੋਟਾਂ ਦੀ ਗਿਣਤੀ ਹੋ ਰਹੀ ਹੈ ਇੱਕ ਦੀ ਮੰਗਲਵਾਰ ਨੂੰ ਸ਼ੁਰੂ ਹੋਈ ਸੀ ਇੱਕ ਦੀ
ਸੋਮਵਾਰ ਹੋਈ ਸੀ
ਇੱਕ ਦੀ ਸੋਮਵਾਰ ਸ਼ੁਰੂ ਹੋਈ ਇੱਕ ਦੀ ਮੰਗਲਵਾਰ ਸ਼ੁਰੂ ਹੋਈ ਇੱਕ ਦੀ ਹਜੇ 20 ਤਰੀਕ ਨੂੰ ਸ਼ੁਰੂ ਹੋਣੀ ਆ
ਹਾਂਜੀ
ਆ ਜਿਹੜੀਆਂ ਸੋਮ ਤੇ ਮੰਗਲ ਨੂੰ ਸ਼ੁਰੂ ਹੋਈਆਂ ਉਹਨਾਂ ਦੀ ਕੋਈ ਭਣਕੇ ਨਹੀਂ ਆ ਰਹੀ ਹੁੰਦਾ ਕੋਈ ਗੱਲ ਹੀ ਨਹੀਂ ਆ ਰਹੀ
ਸੋਮਵਾਰ ਵਾਲੀ ਜਿਹੜੀ ਸੀ ਨਾ ਵਿਜੇ ਜੀ ਉਹ ਟੈਰਾਨੋਵਾ ਦਾ ਪੈਨਿਨਸੂਲਾ ਸੀਗੀ ਨਿਊ ਫਿਨਲੈਂਡ ਲੈਬਰਾਡੋਰ ਵਾਲੀ ਰਾਈਡਿੰਗ ਜਿੱਥੇ ਮੇਰੇ ਖਿਆਲ 12 ਵੋਟਾਂ ਦਾ ਫਰਕ ਸੀ ਉਸ ਰਾਈਡਿੰਗ ਤੋਂ ਸਗੋਂ ਜੱਜ ਨੇ ਦੱਸਿਆ ਕਹਿੰਦੇ ਕਿ ਉਹਦੇ ਵਿੱਚੋਂ ਪਤਾ ਨਹੀਂ 1000 ਤੋਂ ਵੀ ਜ਼ਿਆਦਾ ਬੈਲਟਸ ਡਿਸਪਿਊਟਿਡ ਨੇ
ਉੱਥੇ ਵੀ
ਹਾਂ ਉਹ ਡਿਸਪਿਊਟਿਡ ਕਿਉਂ ਨੇ ਵੀ ਜੀ ਉਹ ਨਿਸ਼ਾਨ 2 ਜਗ੍ਹਾ ਤੇ ਲਾ ਤੇ 3 ਜਗ੍ਹਾ ਤੇ ਲਾ ਤੇ ਵੀ ਇਹ ਗਿਣੀਆਂ ਨਹੀਂ ਗਈਆਂ ਕਹਿੰਦੇ ਉਹ ਜਿਹੜੀਆਂ ਹੁਣ 1000 ਤੋਂ ਜ਼ਿਆਦਾ ਬੈਲਟਸ ਨੇ ਇੱਕ ਇੱਕ ਦਾ ਰਿਵਿਊ ਕਰਨਾ ਪੈਣਾ ਤੇ ਜੱਜ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਹਿੰਦੇ ਇਹਦੇ 'ਚ 1-2-4 ਦਿਨ ਨਹੀਂ ਇਹ 'ਚ ਕਈ ਦਿਨ ਲੱਗ ਜਾਣੇ ਨੇ
ਤੇ
ਸੋ ਹੁਣ ਲੰਘੇ ਵੀਰਵਾਰ ਮਤਲਬ ਲੰਘੇ ਕੱਲ ਯੈਸਟਰਡੇ ਉਹ ਪ੍ਰੋਸੈਸ ਸ਼ੁਰੂ ਹੋਇਆ ਜੇ
ਅੱਛਾ ਵੀਰਵਾਰ ਤੋਂ ਹੁਣ ਤੁਸੀਂ ਇਹ ਦੇਖੋ ਇਸੇ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਜਿਹੜੇ ਜਦੋਂ ਪਹਿਲਾਂ ਇਹ ਗੱਲ ਆਈ ਸੀ ਨਾ ਕਿ ਬੈਲਟ ਦੇ ਉੱਪਰ ਕਿਤੇ 2 ਵਾਰ ਲਿਖਤਾ 2 ਨਿਸ਼ਾਨੀਆਂ ਲਾਤੀਆਂ ਵੀ ਵੋਟਰ ਨੇ ਆਪਣੇ ਵੱਲੋਂ ਸਗੋਂ ਜ਼ਿਆਦਾ ਕਲੈਰਿਟੀ ਦੇਣ ਦੀ ਕੋਸ਼ਿਸ਼ ਕੀਤੀ ਵੀ ਮੈਂ ਤਾਂ ਭਾਈ ਫਲਾਨੇ ਉਮੀਦਵਾਰ ਦੇ ਹੱਕ 'ਚ ਵੋਟ ਪਾ ਰਿਹਾ ਵੀ ਉਹਦੇ ਨਾਂ ਦੇ ਮੂਹਰੇ ਠੀਕਾ ਵੀ ਲਾਤਾ ਉਹਦਾ ਨਾਂ ਵੀ ਲਿਖਤਾ ਉਹਦੇ ਨਾਂ ਦੇ ਮੂਹਰੇ 2 ਠੀਕੇ ਲਾਤੇ 1 ਬਾਹਰ 1 ਅੰਦਰ ਉਹਦੇ ਨਾਂ ਦੇ ਮੂਹਰੇ ਠੀਕਾ ਵੀ ਲਾਤਾ, ਉਹਦੀ ਪਾਰਟੀ ਦਾ ਨਾਂ ਵੀ ਲਿਖਤਾ, ਉਹਨਾਂ ਨੂੰ ਸਪੋਇਲਡ ਮੰਨ ਲਿਆ ਗਿਆ। ਪਹਿਲਾਂ ਹੀ ਗੱਲ ਆਈ ਸੀ ਵਿੰਡਸਰ ਵਾਲੀ ਰਾਈਡਿੰਗ ਚੋਂ, ਸੋ ਹੁਣ ਜਿਹੜੀ ਜਿਹੜੀ ਦ ਪੈਨਿਨਸੂਲਾਜ਼ ਵਾਲੀ ਰਾਈਡਿੰਗ ਆ, ਜੇ ਉੱਥੋਂ ਵੀ ਇਹੋ ਜਿਹੀ ਗੱਲ ਆ ਰਹੀ ਆ, ਹੁਣ ਜੇ ਹਜ਼ਾਰ ਵੋਟਾਂ ਨੇ ਇਹੋ ਜਿਹੀਆਂ, ਹੁਣ ਕਈਆਂ ਦੇ ਮਨ 'ਚ ਇਹ ਵੀ ਆਉਣਾ ਜਿੱਥੇ ਮੰਨ ਲਓ ਕਿਤੇ 500-600-700 ਵੋਟਾਂ ਦੇ ਫਰਕ ਨਾਲ ਜੇ ਕੋਈ ਇਲੈਕਸ਼ਨ ਜਿੱਤਿਆ,
ਕਰਦੇ ਡਿਸਪਿਊਟ,
ਯੈਸ, ਜਿੱਥੇ ਗਿਣਤੀ ਵੋਟਾਂ ਦੀ ਟੋਟਲ ਹੈਗੀ ਹੈ ਹਜ਼ਾਰਾਂ ਦੇ ਵਿੱਚ, ਯਾ ਤਾਂ ਹੋਵੇ ਨਾ ਕਿ ਜੀ ਕਿਸੇ ਰਾਈਡਿੰਗ ਦੇ ਵਿੱਚ ਵੋਟਾਂ ਹੀ 1200 ਪਈਆਂ ਅਤੇ ਜਿਹੜਾ ਬੰਦਾ ਜਿੱਤਿਆ ਉਹਨੂੰ 700 ਪੈ ਗਈਆਂ, ਦੈਟਸ ਅ ਅਨਡਿਸਪਿਊਟੇਬਲ ਸਿਚੁਏਸ਼ਨ। ਪਰ ਜਿੱਥੇ ਗਿਣਤੀ ਮੰਨ ਲਓ ਵੋਟਿੰਗ ਹੋਈ ਆ ਵੀ 70,000 ਵੋਟਰ ਨੇ ਵੋਟ ਕੀਤੀ ਆ, ਅਤੇ ਉਹਦੇ ਵਿੱਚ ਜੇ ਕੋਈ 700 ਵੋਟਾਂ ਦੇ ਫਰਕ ਨਾਲ ਵੀ ਹਾਰਿਆ, ਅਤੇ ਜੇ ਉੱਥੇ ਡਿਸਪਿਊਟਡ ਬੈਲਟਸ ਦੀ ਗਿਣਤੀ ਮੰਨ ਲਓ 1000 ਹੋਵੇ, ਤਾਂ ਫਿਰ ਉੱਥੇ ਵੀ ਮਨ 'ਚ ਆਊਗਾ ਹੋ ਸਕਦਾ ਐਤਕੀ ਜਿਹੜਾ ਕੰਟੈਸਟੇਸ਼ਨ ਪੀਰੀਅਡ ਆ ਕੈਨੇਡਾ ਗੈਜ਼ਟ ਦੇ ਵਿੱਚ ਨਤੀਜੇ ਪਬਲਿਸ਼ ਹੋਣ ਤੋਂ ਬਾਅਦ ਵਾਲਾ ਜਿਹੜਾ 30 ਦਿਨ ਦਾ ਸਮਾਂ, ਉਹਦੇ ਵਿੱਚ ਖੌਰੇ ਕਿੰਨੇ ਡਿਸਪਿਊਟ ਕਿਉਂ ਬਣਾਓ। ਐਂਡ ਲੈਟਸ ਨੋਟ ਫਰਗੈਟ ਕਿ ਜਿਹੜਾ ਹਰ ਨੈਰੇਟਿਵ ਸਾਡੇ ਸੁਣਨ ਵਾਲੇ ਵੀ ਗੱਲ ਕੀਤੀ ਵੀ ਕਿਤੇ ਸੀਟਾਂ 'ਤੇ ਨਹੀਂ ਲੱਭਦੇ ਪਏ, ਆ ਜਿਹੜਾ ਇਸ ਤਰ੍ਹਾਂ ਦੀ ਬੇਭਰੋਸਗੀ ਜਿਹੀ ਹੈ ਨਾ, ਇਹ ਐਤਕੀ ਕੈਨੇਡਾ ਦੇ ਇਲੈਕਸ਼ਨ 'ਚ ਐਤਕੀ ਪਹਿਲੀ ਵਾਰ ਦੇਖਣ ਨੂੰ ਮਿਲਦੀ ਪਈ ਆ।
ਕੰਸਰਵੇਟਿਵ ਪਾਰਟੀ ਵੱਲੋਂ ਆਪਣੀ ਫੰਡ ਰੇਜ਼ਿੰਗ ਈਮੇਲ ਦੇ ਵਿੱਚ ਦਾਅਵਾ ਹੀ ਕਰ ਦਿੱਤਾ ਗਿਆ ਸੀ, ਉਹਨਾਂ ਨੇ ਕੋਈ ਹੌਲਾ ਹੀ ਨਹੀਂ ਰੱਖਿਆ, ਉਹ ਕਹਿੰਦੇ ਵੀ ਇਹ ਤਾਂ ਜੀ ਦੇ ਆਰ ਟਰਾਇੰਗ ਟੂ ਟਿਪ ਦ ਸਕੇਲਸ, ਸੋ ਉਦੋਂ ਅਸੀਂ ਉਹਨਾਂ ਦੀ ਸਗੋਂ ਆਲੋਚਨਾ ਕੀਤੀ ਸੀ ਵੀ ਦੇ ਸ਼ੁੱਡ ਨਾਟ ਹੈਵ ਡਨ ਦਿਸ, ਵੀ ਇਹਦੇ ਨਾਲ ਇਲੈਕਟੋਰਲ ਪ੍ਰਕਿਰਿਆ ਦੇ ਵਿੱਚ ਜਿਹੜਾ ਇੱਕ ਬੇਭਰੋਸਗੀ ਵੱਧਦੀ ਹੈ, ਇੱਦਾਂ ਨਹੀਂ ਕਰਨਾ ਚਾਹੀਦਾ ਇੱਕ ਆਫੀਸ਼ੀਅਲ ਆਪੋਜੀਸ਼ਨ ਪਾਰਟੀ ਨੂੰ। ਪਰ ਹੁਣ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ
ਆਈ ਥਿੰਕ ਇਲੈਕਸ਼ਨਸ ਕੈਨੇਡਾ ਨੂੰ ਆਪਣੇ ਚੋਣ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਉਹ ਔਰਗਨਾਈਜ਼ ਕਰਦੇ ਨੇ, ਕਿਵੇਂ ਮੈਨੇਜ ਕਰਦੇ ਨੇ, ਵੋਟਾਂ ਦੀ ਗਿਣਤੀ ਕਿਵੇਂ ਹੁੰਦੀ ਆ, ਕਿਹੜੀ ਵੋਟ ਨੂੰ ਸਪੋਇਲਡ ਬੈਲਟ ਮੰਨਿਆ ਜਾਂਦਾ, ਇਹ ਚੀਜ਼ਾਂ ਵੀ ਦੁਬਾਰਾ ਤੋਂ ਦੇਖਣੀਆਂ ਪੈਣਗੀਆਂ। ਤੁਸੀਂ ਦੇਖੋ ਜੇ ਕੋਈ ਬੰਦਾ ਇਹ ਕਲੀਅਰਲੀ ਜੇ ਲਿਖ ਦਿੰਦਾ ਕੋਈ ਵੀ ਆਹ ਕੈਂਡੀਡੇਟਸ ਦੇ ਨਾਂ ਨੇ, ਤੁਸੀਂ ਉਹਦੇ ਨਾਂ ਦੇ ਮੂਹਰੇ ਟਿੱਕੇ ਦਾ ਨਿਸ਼ਾਨ ਲਾਤਾ, ਉਹਦਾ ਨਾਮ ਬੈਲਟ 'ਤੇ ਕਿਤੇ ਲਿਖ ਵੀ ਦਿੱਤਾ, ਜਾਂ ਤੁਸੀਂ ਉਹਦਾ ਪਾਰਟੀ ਦਾ ਨਾਮ ਲਿਖਤਾ, ਉਹਦੇ ਵਿੱਚ ਕੋਈ ਐਂਬੀਗੁਇਟੀ ਤਾਂ ਨਹੀਂ ਨਾ ਰਹੀ। ਤੇ ਇੱਥੇ
ਵੋਟਰ ਇੰਟੈਂਸ਼ਨ ਦਾ ਕਲੀਅਰ ਹੈ,
ਵੋਟਰ ਇੰਟੈਂਸ਼ਨ
ਕਾਨੂੰਨ ਵੀ ਇਹੀ ਕਹਿੰਦਾ ਕਿ ਜਿਹੜਾ ਕੈਨੇਡਾ ਇਲੈਕਸ਼ਨਸ ਐਕਟ ਆ ਉਹਦੇ ਵਿੱਚ ਲਿਖਿਆ ਹੋਇਆ, ਕਹਿੰਦੇ ਬੈਲਟ ਦੇ ਵਿੱਚੋਂ ਦੋ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ, ਵੋਟ ਕਿਹਦੀ ਹੈ, ਕਿਹਨੇ ਵੋਟ ਪਾਈ ਹੈ, ਮਤਲਬ ਵੋਟਰ ਦਾ ਨਾਮ ਕਲੀਅਰ ਹੋਣਾ ਚਾਹੀਦਾ, ਤੇ ਦੂਜਾ ਉਸ ਵੋਟਰ ਨੇ ਕਿਹਨੂੰ ਵੋਟ ਪਾਈ ਹੈ, ਉਹਦੀ ਇੰਟੈਂਸ਼ਨ ਕੀ ਹੈ, ਵੋਟਰ ਇੰਟੈਂਸ਼ਨ ਕੀ ਹੈ। ਜੇ ਦੋ ਗੱਲਾਂ ਕਲੀਅਰ ਹੁੰਦੀਆਂ ਨੇ ਦੈਟ ਬੈਲਟ ਮਸਟ ਬੀ ਕਾਊਂਟਡ। ਪਰ ਉਹ ਜਿਹੜੇ ਇਲੈਕਟੋਰਲ ਵਰਕਰਸ ਨੇ ਉਹਨਾਂ ਦੀ ਟ੍ਰੇਨਿੰਗ ਇਸ ਤਰ੍ਹਾਂ ਕਿ ਜੀ ਜੇ ਗੋਲੇ ਤੋਂ ਬਾਹਰ ਕੁਝ ਹੈਗਾ ਤੁਸੀਂ ਰਿਜੈਕਟ ਕਰ ਦੋ। ਇਹਦੇ ਚ ਦੇਖਣਾ ਪੈਣਾ।
ਦੇਖੋ ਕ੍ਰਿਕਟ ਨੇ ਰੂਲਸ ਕਿੰਨੇ ਬਦਲਤੇ, ਪਹਿਲਾਂ ਕਹਿੰਦੇ ਸੀ ਵੀ ਪਲੇ ਇਨ ਦਾ ਵੀ ਪਲੇ ਵਿਦ ਅ ਸਟ੍ਰੇਟ ਬੈਟ, ਹੈ ਨਾ, ਹੁਣ ਸਾਨੂੰ ਪਤਾ ਵੀ ਕਿਸ ਕਿੰਨੇ ਵੱਖੋ ਵੱਖਰੇ ਕਿਸਮ ਦੇ ਤਿਰੰਗੇ ਜੇ ਸ਼ਾਰਟਸ ਆ ਗਏ, ਪਰ ਉਹ ਸ਼ਾਰਟਸ ਬੜੇ ਇਫੈਕਟਿਵ ਨੇ। ਸੋ ਕੀ ਹੁਣ ਜਿਹੜੀ ਓਵਰਆਲ ਪ੍ਰਕਿਰਿਆ, ਜਿਹੜੇ ਐਸਟੈਬਲਿਸ਼ਡ ਪ੍ਰੋਟੋਕਾਲਸ ਨੇ, ਉਹਨਾਂ ਨੂੰ ਰੀਵਿਜ਼ਿਟ ਕਰਨ ਦਾ ਸਮਾਂ ਆ ਗਿਆ ਹੈ।
ਵੱਡੀ ਗੱਲ ਇਹ ਹੈ ਵਿਜੇ ਜੀ, 2.7-2.8 crore ਰਜਿਸਟਰਡ ਵੋਟਰਸ ਨੇ।
ਹਾਂ ਸਹੀ ਗੱਲ ਹੈ ਯਾਰ,
ਅਤੇ ਅਸੀਂ ਇੰਨੀਆਂ ਵੋਟਾਂ ਗਿਣਨ ਦੇ ਵਿੱਚ ਨਾ ਯੱਬ ਪਾਈ ਬੈਠੇ ਹਾਂ।
ਮਤਲਬ ਅਸੀਂ ਨਾ ਕਿੰਨੀਆਂ ਚੀਜ਼ਾਂ ਇਹੋ ਜਿਹੀਆਂ, ਅਸੀਂ ਕਈ ਰਾਈਡਿੰਗਸ ਨਾ ਇਹੋ ਜਿਹੀਆਂ ਇੱਥੇ ਸਪੈਸ਼ਲੀ ਨੌਰਥ ਦੇ ਵਿੱਚ ਜਾਂ ਕੁਝ ਹੋਰ ਰੂਰਲ ਇਲਾਕਿਆਂ ਦੇ ਵਿੱਚ, ਉਹ ਯਾਰ ਇੰਨੀਆਂ ਜਿੰਨੀਆਂ ਵੋਟਾਂ ਨਾਲ ਇੱਥੇ ਬੰਦਾ ਐਮ ਪੀ ਬਣ ਜਾਂਦਾ, ਇੰਨੀਆਂ ਤੋਂ ਵੱਧ ਵੋਟਾਂ ਲੈ ਕੇ ਤਾਂ ਪੰਜਾਬ ਜਾਂ ਇੰਡੀਆ ਦੇ ਕਈ ਪਿੰਡਾਂ ਸਰਪੰਚ ਦੀਆਂ ਵੋਟਾਂ, ਜ਼ਿਆਦਾ ਵੋਟਾਂ ਪੈ ਜਾਂਦੀਆਂ ਨਾ,
ਛੋਟੇ ਛੋਟੇ ਕਸਬਿਆਂ ਦੇ ਵਿੱਚ ਕੌਂਸਲਰ ਵਾਸਤੇ,
ਉਹਦੇ ਵਾਸਤੇ ਜ਼ਿਆਦਾ ਵੋਟਾਂ ਪੈ ਜਾਂਦੀਆਂ।
ਵਿਜੇ ਜੀ, ਜਿਹੜੀ ਮਿਲਟਨ ਈਸਟ ਹੈਲਟਨ ਹਿਲਸ ਸਾਊਥ ਵਾਲੀ ਰਾਈਡਿੰਗ ਸੀ, ਉੱਥੋਂ ਦੇ ਜਿਹੜੇ ਲਿਬਰਲ ਉਮੀਦਵਾਰ ਨੇ, ਉਹਨਾਂ ਨੇ ਪੋਸਟ ਕੀਤੀ ਹੈ ਥੋੜ੍ਹੀ ਦੇਰ ਪਹਿਲਾਂ, ਉਹ ਕਹਿੰਦੇ ਵੀ ਕੱਲ੍ਹ ਅੱਧੀ ਰਾਤ ਤੋਂ ਥੋੜ੍ਹੇ ਦਿਨ ਕੁਝ ਮਿੰਟ ਪਹਿਲਾਂ ਕਹਿੰਦੇ ਵੀ ਆਫੀਸ਼ੀਅਲ ਰੀਕਾਊਂਟ, ਜਿਹੜੀ ਜੁਡੀਸ਼ੀਅਲ ਰੀਕਾਊਂਟ ਚੱਲਦੀ ਸੀ, ਉਹਦੇ ਵਿੱਚ ਕਨਫਰਮ ਹੋਇਆ ਕਿ ਲਿਬਰਲਸ ਹੀ ਉੱਥੋਂ ਜਿੱਤੇ ਨੇ।
ਯਾਰ ਵਿੰਸ ਜਿਹੜੀ ਅਦਾਲਤ ਤੋਂ ਮਿਲੀ ਸੀ ਮਾਨਤਾ,
ਸੋ ਮਿਲਟਨ ਈਸਟ
ਹੈਲਟਨ ਸਾਊਥ, ਠੀਕ ਹੈ, ਦਿਸ ਇਜ਼ ਅ ਡਿਫਰੈਂਟ ਵਨ,
ਸੋ ਯਾ,
ਸੋ ਉਹਦੇ ਵਿੱਚ ਫਿਰ ਸੀਟ ਕਾਊਂਟ ਦੇ ਵਿੱਚ ਤਾਂ ਕੋਈ ਤਬਦੀਲੀ ਨਹੀਂ
ਹੋਈ
ਕੈਨੇਡਾ ਦੇ ਵਿੱਚ ਇਹ ਬੜੀ ਗੱਲ ਪਿਛਲੇ ਸਮੇਂ ਤੋਂ ਹੁੰਦੀ ਰਹੀ ਹੈ ਵੀ ਜਿਹੜੀਆਂ ਕੈਨੇਡੀਅਨ ਆਰਮਡ ਫੋਰਸਿਸ ਨੇ ਉਹਨਾਂ ਦੇ ਵਿੱਚ ਤਕਰੀਬਨ 14,000 ਕੁਆਲੀਫਾਈਡ ਪਰਸੋਨਲ ਦੀ ਕਮੀ ਆ, ਸ਼ੋਰਟੇਜ ਆ। ਇਸੇ ਹੀ ਗੱਲ ਨੂੰ ਆਧਾਰ ਬਣਾ ਕੇ, ਕਿਉਂਕਿ ਰਿਕਰੂਟਮੈਂਟ ਕਰਨੀ ਮੁਸ਼ਕਲ ਬੜੀ ਹੋਈ ਹੋਈ ਸੀ ਕੈਨੇਡੀਅਨ ਆਰਮਡ ਫੋਰਸਿਸ ਲਈ, ਇਹਨਾਂ ਨੇ ਇਹ ਵੀ ਮਾਨਤਾ ਦੇ ਦਿੱਤੀ ਸੀ ਕਿ ਜਿਹੜੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਵੀ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਅਪਲਾਈ ਕਰ ਸਕਦੇ ਨੇ, ਹਿੱਸਾ ਬਣ ਸਕਦੇ ਨੇ। ਉਹਨੂੰ ਲੈ ਕੇ ਅੱਛਾ ਵੱਖਰੇ ਕਿਸਮ ਦੀਆਂ ਸਮੱਸਿਆਵਾਂ ਦਰਪੇਸ਼ ਆਈਆਂ ਨੇ, ਜਿਹਦੇ ਬਾਰੇ ਕਿ ਉਹਨਾਂ ਦੇ ਓਵਰਆਲ ਬੈਕਗਰਾਊਂਡ ਚੈੱਕਸ ਦੇ ਵਿੱਚ ਸਮਾਂ ਬੜਾ ਲੱਗ ਜਾਂਦਾ। ਸਾਡੇ ਕੋਈ ਸੁਣਨ ਵਾਲਿਆਂ ਨੇ ਵੀ ਆਪਣੀ ਗੱਲ ਇੱਕ ਵਾਰ ਮੈਸੇਜ ਕਰਕੇ ਸਾਂਝੀ ਕੀਤੀ ਸੀ ਕਿ ਟਾਈਮ ਇੰਨਾ ਲੱਗ ਜਾਂਦਾ, ਪੈਸੇ ਵੀ ਜਿਹੜੇ ਉੱਥੇ ਤਨਖਾਹ ਵੀ ਮਿਲਦੀ ਆ ਕੋਈ ਬਹੁਤੀ ਜ਼ਿਆਦਾ ਹੈ ਨਹੀਂ। ਐਤਕੀ ਇਲੈਕਸ਼ਨ ਕੈਂਪੇਨ ਦੌਰਾਨ ਇਹ ਗੱਲ ਵੀ ਚੱਲੀ ਕਿ ਜਿਹੜੇ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਸ, ਉਹਨਾਂ ਨੂੰ ਤਨਖਾਹਾਂ ਵਧਾਈਆਂ ਜਾਣ, ਵੀ ਤਨਖਾਹਾਂ ਵਿੱਚ ਵਾਧਾ ਹੋਏਗਾ, ਰਿਟੈਂਸ਼ਨ, ਇੱਕ ਤਾਂ ਪਹਿਲਾਂ ਨਵੇਂ ਮੈਂਬਰਸ ਨੂੰ ਅਟਰੈਕਟ ਕਰਨਾ ਸੁਖਾਲਾ ਹੋਏਗਾ, ਅਤੇ ਜਿਹੜੇ ਮੈਂਬਰਸ ਆਲਰੇਡੀ ਹੈਗੇ ਨੇ ਉਹਨਾਂ ਨੂੰ ਰਿਟੇਨ ਕਰਨਾ ਵੀ ਈਜ਼ੀ ਹੋਏਗਾ। ਅੱਜ ਬਸ ਜਿਹੜੀ ਇੱਕ ਰਿਪੋਰਟ ਆਉਂਦੀ ਪਈ ਹੈ ਕੈਨੇਡੀਅਨ ਮਿਲਟਰੀ ਦੇ ਕੁਝ ਦਸਤਾਵੇਜ਼ ਲੀਕਡ ਡਾਕੂਮੈਂਟਸ ਨੇ ਜਿਨ੍ਹਾਂ ਦੇ ਵਿੱਚੋਂ ਇਹ ਗੱਲ ਸੰਕੇਤ ਉਹਦਾ ਬੜਾ ਕਲੀਅਰਲੀ ਮਿਲਦਾ ਪਿਆ ਕਿ ਜਿਹੜੇ ਕੈਨੇਡੀਅਨ ਆਰਮਡ ਫੋਰਸਿਸ ਨੂੰ ਜੁਆਇਨ ਕਰ ਰਹੇ ਨੇ, ਖਾਸ ਤੌਰ 'ਤੇ ਜਿਹੜੇ ਨਵੇਂ ਰਿਕਰੂਟਸ ਨੇ, ਨਵੇਂ ਬਹੁਤ ਛੇਤੀ ਛੱਡ ਕੇ ਜਾ ਰਹੇ ਨੇ, ਉਹਨਾਂ ਦਾ ਮਨ ਬਹੁਤ ਛੇਤੀ ਉਚਾਟ ਹੋ ਰਿਹਾ। ਸੋ ਜਿਹੜਾ ਤੁਸੀਂ ਇਹ ਸੋਚੋਗੇ ਵੀ ਆਰਮਡ ਫੋਰਸਿਸ ਨੂੰ ਛੱਡ ਕੇ ਜਾਣ ਵਾਲਾ ਵਿਅਕਤੀ ਉਹ ਹੋਏਗਾ ਜਿਹਨੇ ਕੁਝ ਸਾਲ ਸੇਵਾ ਨਿਭਾ ਲਈ, ਪਰ ਜਿਹੜਾ ਬੰਦਾ ਨਵਾਂ ਆਉਂਦੇ ਸਾਰ ਹੀ ਉਹ ਇੱਥੋਂ ਦੇਖਦਾ ਵੀ ਯਾਰ ਇੱਥੇ ਕੰਮ ਕਾਰ ਨਹੀਂ ਕਰ ਹੋਣਾ, ਉਹ ਛੱਡ ਕੇ ਜਾ ਰਹੇ ਨੇ, ਦੈਟਸ ਅ ਬਿਗ ਕੌਜ਼ ਆਫ ਕੰਸਰਨ।
2023-24 ਦੇ ਵਿੱਚ ਜਿੰਨੇ ਵੀ ਨਵੇਂ ਰਿਕਰੂਟਸ ਹਾਇਰ ਕੀਤੇ ਗਏ, ਮੰਨ ਲਓ ਜੇ 100 ਬੰਦੇ ਨਵੇਂ ਇਹਨਾਂ ਨੇ ਹਾਇਰ ਕੀਤੇ, ਰਿਕਰੂਟ ਕੀਤੇ, ਉਹਨਾਂ ਵਿੱਚੋਂ 9.4 ਛੱਡ ਕੇ ਚਲੇ ਗਏ
ਇਨ ਦ ਸੇਮ ਈਅਰ,
9.4 ਓਵਰਆਲ ਇਹ ਜਿਹੜਾ ਐਟ੍ਰੀਸ਼ਨ ਰੇਟ ਹੈ 4.3% ਆ ਆਰਮ ਫੋਰਸਿਸ ਦੇ ਵਿੱਚ, ਕਿ 100 ਦੇ ਵਿੱਚੋਂ 4.3 ਛੱਡ ਕੇ ਜਾਂਦੇ ਨੇ, ਪਰ ਜਿਹੜੇ ਨਵੇਂ ਰਿਕਰੂਟ ਸੀਗੇ 2023-24 ਦੇ ਵਿੱਚ ਉਸੇ ਸਾਲ 9.4 100 ਦੇ ਵਿੱਚੋਂ ਛੱਡ ਕੇ ਚਲੇ ਗਏ। ਹੁਣ ਇਹਨੂੰ ਲੈ ਕੇ ਕਿਹਾ ਜਾ ਰਿਹਾ ਵੀ ਰੀਜ਼ਨਸ ਬਹੁਤ ਸਾਰੇ ਨੇ, ਵੱਡਾ ਰੀਜ਼ਨ ਇਹ ਹੈ ਕਿ ਰਿਕਰੂਟਮੈਂਟ ਹੋ ਜਾਂਦੀ ਹੈ, ਟ੍ਰੇਨਿੰਗ ਦਿੰਦੇ ਹੀ ਨਹੀਂ, ਟ੍ਰੇਨਿੰਗ ਦੇ ਵਿੱਚ ਕਹਿੰਦੇ ਬਹੁਤ ਡਿਲੇ ਹੈ, ਟ੍ਰੇਨਿੰਗ ਦੀ ਇਕਵਿਪਮੈਂਟ ਦੀ ਘਾਟ ਹੈ, ਟ੍ਰੇਨਿੰਗ ਟ੍ਰੇਨਰਸ ਦੀ ਘਾਟ ਹੈ, ਤੇ ਕਹਿੰਦੇ ਉਹ ਕਹਿੰਦੇ ਕਿੰਨੇ ਕਿੰਨੇ ਸਾਲ ਤੁਸੀਂ ਬੈਠੇ ਰਹੋ ਤੁਹਾਨੂੰ ਟ੍ਰੇਨਿੰਗ ਕਹਿੰਦੇ ਦੇਵਾਂਗੇ, ਵੇਟ ਕਰੋ, ਕਹਿੰਦੇ ਉਹ ਬੰਦਾ ਬੈਠਾ ਬੈਠਾ ਫਰਸਟ੍ਰੇਟ ਹੋ ਜਾਂਦਾ, ਛੱਡ ਕੇ ਚਲੇ ਜਾਂਦਾ।
ਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਨਾ ਇੱਕ ਆਫਿਸ ਸੀਗਾ ਜਿਹਦਾ ਪਰਪਸ ਹੀ ਸੀਗਾ
ਰਿਟੈਨਸ਼ਨ ਪ੍ਰੋਗਰਾਮ ਆਫਿਸ
ਸੀਗਾ, ਉਹਨੂੰ ਵੀ ਡੀਫੰਡ ਕਰ ਦਿੱਤਾ ਗਿਆ ਸੀ। ਸੋ ਕੁਝ ਆਬਜ਼ਰਵਰਸ ਦਾ ਇਹ ਕਹਿਣਾ ਕਿ ਉਸ ਆਫਿਸ ਦੀ ਫੰਡਿੰਗ ਘਟਾ ਦੇਣੀ, ਉਹਦੀ ਫੰਡਿੰਗ ਵਾਪਸ ਲੈ ਲੈਣੀ, ਉਹ ਇੱਕ ਰੀਜ਼ਨ ਹੈ ਕਿ ਜਿਹੜਾ ਨਵਾਂ ਆਇਆ ਬੰਦਾ ਜਿਹਨੂੰ ਟ੍ਰੇਨਿੰਗ ਚਾਹੀਦੀ ਆ ਵੀ ਉਹ ਰਿਟੈਨਸ਼ਨ ਰੇਟ ਹੈ ਇਸ ਕਰਕੇ ਘਟਿਆ ਹੋਇਆ। ਸੋ ਮਕਸਦ ਇਹਦੇ ਵਿੱਚੋਂ ਗੱਲ ਤਾਂ ਬਸ ਵੀ ਸਮਝ ਇਹ ਪੈਂਦੀ ਆ ਵੀ ਇਹ ਗੱਲ ਤਾਂ ਹੋਈ ਜਾਂਦੀ ਹੈ ਵੀ ਇੰਨੇ ਬੰਦੇ ਭਰਤੀ ਕਰਨ ਦੀ ਲੋੜ ਆ, ਪ੍ਰੋਬਲਮ ਇਹ ਵੀ ਭਰਤੀ ਕੀਤਿਆਂ ਨੂੰ ਰੱਖਣਾ ਕਿਵੇਂ ਆ, ਉਹਨਾਂ ਨੂੰ ਰਿਟੇਨ ਕਿਵੇਂ ਕਰਨਾ, ਦੈਟਸ ਐਨ ਇਕੁਅਲੀ ਬਿਗ ਚੈਲੰਜ।
ਹੁਣ ਵਿਜੇ ਜਿਹੜਾ ਇਹ ਆਫਿਸ ਆ ਰਿਟੈਨਸ਼ਨ ਪ੍ਰੋਗਰਾਮ ਆਫਿਸ, ਜਿਹਦੀ ਡਿਫੰਡਿੰਗ ਹੋਈ, ਮਤਲਬ ਇਹਦੇ ਪੈਸੇ ਇਹਦਾ ਖਰਚਾ ਘਟਾਇਆ ਗਿਆ ਸਰਕਾਰ ਵੱਲੋਂ, ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਇੰਟਰਨਲ ਮੈਮੋ ਲੀਕ ਹੋਇਆ ਇਸੇ ਆਫਿਸ ਦੇ ਕਿਸੇ ਮੁਲਾਜ਼ਮ ਨੇ ਕੀਤਾ ਹੋਣਾ।
ਆਹੋ ਸਹੀ ਗੱਲ,
ਇਹ ਇੱਦਾਂ ਹੀ ਚੱਲਦੀਆਂ ਸਾਰੀਆਂ ਗੱਲਾਂ। ਅੱਛਾ ਹੁਣ ਇਹ
206 ਦਿਨਾਂ ਤੱਕ ਔਨ ਐਵਰੇਜ ਇਨ ਸਮ ਕੇਸਿਸ, ਜਿਹੜੇ ਨੋਟ ਐਵਰੇਜ ਇਨ ਸਮ ਕੇਸਿਸ ਕੁਝ ਰਿਕਰੂਟਸ ਨੇ 206 ਦਿਨਾਂ ਤੱਕ ਇੰਤਜ਼ਾਰ ਕਰ ਰਹੇ ਨੇ ਫੋਰ ਟ੍ਰੇਨਿੰਗ ਆਫਟਰ ਬੀਂਗ ਹਾਇਰਡ। 206 ਦਿਨ ਬਸ ਵੀ 7 ਮਹੀਨੇ ਹੋ ਗਏ ਤਕਰੀਬਨ।
ਹਾਂਜੀ, ਸੋ ਇਹ ਕਹਿੰਦੇ ਸਭ ਤੋਂ ਵੱਡਾ ਰੀਜ਼ਨ ਹੈ ਕਿ ਛੱਡ ਕੇ ਜਾ ਰਹੇ ਨੇ ਨਵੇਂ ਰਿਕਰੂਟਸ। ਹੁਣ ਇੱਕ ਪਾਸੇ ਦੇਖੋ ਇੰਨਾ ਜ਼ੋਰ ਪਾਇਆ ਹੋਇਆ ਕਿ ਰਿਕਰੂਟਮੈਂਟ ਕਰਨੀ ਜੀ, ਨਵੀਂ ਰਿਕਰੂਟਮੈਂਟ ਕਰਨੀ, ਸ਼ੋਰਟੇਜ ਆ ਜੀ, ਪਰਸਨਲ ਭਰਨੇ ਨੇ, 14,000 ਚਾਹੀਦੇ, ਅਸੀਂ ਕਿੰਨੇ ਉਪਰਾਲੇ ਕਰ ਰਹੇ ਹਾਂ। ਇਹ ਇਟਸ ਆਲਮੋਸਟ ਲਾਈਕ ਤੁਸੀਂ ਬਾਥ ਟੱਬ ਭਰਨ ਦੀ ਕੋਸ਼ਿਸ਼ ਕਰ ਰਹੇ ਹੋ, ਚਲੋ ਡਰੇਨ ਤੁਸੀਂ ਬੰਦ ਹੀ ਨਹੀਂ ਕੀਤੀ ਹੋਈ, ਪਰ ਨਾਲਾ ਜਿਹੜਾ ਤੁਹਾਡਾ ਉਹ ਉਸੇ ਤਰ੍ਹਾਂ ਵਗ ਰਿਹਾ, ਤੇ ਸੋ ਉੱਪਰੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਭਰ ਜਾਵੇ, ਇੱਦਾਂ ਹੋਣਾ ਨਹੀਂ। ਸੋ ਬੰਦੇ ਤੁਹਾਨੂੰ ਛੱਡ ਕੇ ਜਾ ਰਹੇ ਨੇ, ਤੁਸੀਂ 10 ਬੰਦੇ 100 ਤੁਸੀਂ ਭਰਤੀ ਕਰ ਰਹੇ ਹੋ, ਵਿੱਚੋਂ 9.4 ਛੱਡ ਕੇ ਜਾ ਰਹੇ ਨੇ। ਸੋ ਹੁਣ ਇਹ ਕਿਹਾ ਜਾ ਰਿਹਾ ਵੀ ਜੇ ਤੁਸੀਂ ਭਰਤੀ ਕਿ ਮਿਲਟਰੀ ਜਿਹੜੀ ਹੈ ਇਹਨੂੰ ਲੀਨੀਅਰ ਅਪਰੋਚ ਵਾਂਗ ਰੀਚ ਆਊਟ ਨਾ ਕਰੇ, ਕੀ ਮਤਲਬ ਕਿ ਪਹਿਲਾਂ ਰਿਕਰੂਟਮੈਂਟ ਕਰ ਲਾਂਗੇ ਜੀ, ਰਿਟੈਨਸ਼ਨ ਤੇ ਬਾਅਦ 'ਚ ਕੰਮ ਕਰਾਂਗੇ, ਕਹਿੰਦੇ ਨਾਲ ਨਾਲ ਕਰਨਾ ਪੈਣਾ, ਪਰ ਨਾਲਾ ਪਹਿਲਾਂ ਬੰਦ ਕਰੋ।
ਵਾਸੂ ਜੀ, ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਜਿਹੜਾ ਕੋਈ ਵਿਅਕਤੀ ਜਿਹੜੀ ਵੀ ਜੋਬ 'ਤੇ ਤੁਸੀਂ ਜਾਂਦੇ ਹੋ, ਜਦੋਂ ਜੁਆਇਨ ਕਰਨ ਵੇਲੇ ਜਿਹੜਾ ਇੱਕ ਚਾਅ ਅਤੇ ਇੱਕ ਮੋਮੈਂਟਮ ਹੁੰਦਾ ਨਾ, ਉਹ ਬੜਾ ਇੰਪੋਰਟੈਂਟ ਫੇਜ਼ ਹੁੰਦਾ ਕਿਸੇ ਵੀ ਅਦਾਰੇ ਵਾਸਤੇ, ਕਿਸੇ ਵੀ ਸੰਸਥਾ ਵਾਸਤੇ। ਜਦੋਂ ਤੁਹਾਡੇ ਕੋਲ ਨਵਾਂ ਇੰਪਲੋਈ ਆਇਆ, ਉਹ ਜਿਹੜਾ ਸ਼ੁਰੂਆਤੀ ਫੇਜ਼ ਆ ਉਹਦੇ ਵਿੱਚ ਤਾਂ ਤੁਸੀਂ ਉਹਨੂੰ ਆਪਣੀ ਆਪਣੀ ਔਰਗਨਾਈਜੇਸ਼ਨ ਦਾ ਕਲਚਰ ਸਿਖਾਉਣਾ, ਉਹਦੇ ਵਿੱਚ ਉਹ ਸਿੱਖਣ ਵਾਸਤੇ ਤਤਪਰ ਵੀ ਆ। ਜੇ ਉਹ ਬੈਠਾ ਬੈਠਾ ਹੀ ਕਹਿ ਲਓ ਵੀ ਉਹ ਫਰਸਟ੍ਰੇਟ ਹੋ ਜਾਂਦਾ, ਜਦ ਤੱਕ ਉਹਦੀ ਟ੍ਰੇਨਿੰਗ ਦੀ ਵਾਰੀ ਆਉਣੀ ਆ, ਉਹ ਉਹਨਾਂ ਇਫੈਕਟਿਵਲੀ ਸਿੱਖ ਵੀ ਨਹੀਂ ਸਕੇਗਾ। ਸੋ ਇਹ ਜਿਹੜੀਆਂ, ਅੱਛਾ ਵੈਸੇ ਵੀ ਵਾਸੂ ਜੀ, ਪਿਛਲੇ ਸਾਲ ਨਾ ਜਦੋਂ ਜਸਟਿਨ ਟਰੂਡੋ ਦੀ ਸਰਕਾਰ ਸੀ, ਉਹਨਾਂ ਨੇ ਨੈਸ਼ਨਲ ਡਿਫੈਂਸ ਨੂੰ ਇਹ ਕਿਹਾ ਸੀ ਵੀ $810 million ਦੀਆਂ ਬੱਚਤਾਂ ਲੱਭੋ, ਫਾਈਂਡ ਦ ਸੇਵਿੰਗਸ। ਅਤੇ ਇਹ ਫਿਰ ਜਿਹੜੇ ਪੈਸੇ ਸੀਗੇ, ਪਰਪਸ ਕੀ ਸੀ, ਸੇਵਿੰਗਸ ਲੱਭੋ ਕਿਉਂਕਿ ਅਸੀਂ ਇਕੁਇਪਮੈਂਟ ਖਰੀਦਣਾ। ਅੱਛਾ, ਇਕੁਇਪਮੈਂਟ ਵਾਲੇ ਪਾਸੇ ਸਾਨੂੰ ਇਹ ਪਤਾ, ਉਧਰਲੇ ਪਾਸਿਓਂ ਚੈਲੰਜ ਇਹ ਆਉਂਦਾ ਵੀ ਸਾਡੇ ਕੋਲ ਪ੍ਰੋਕਿਓਰਮੈਂਟ ਸਪੈਸ਼ਲਿਸਟ ਹੀ ਨਹੀਂ ਹੈਗੇ, ਸਾਡੇ ਕੋਲ ਉਹ ਬੰਦਾ ਹੀ ਨਹੀਂ ਹੈਗਾ ਕਿ ਉਹਨਾਂ ਬੰਦਿਆਂ ਦੀ, ਉਹਨਾਂ ਐਕਸਪਰਟਸ ਦੀ ਘਾਟ ਆ ਜਿਹੜੇ ਦੱਸ ਸਕਣ ਕਿ ਸਾਨੂੰ ਕਿਹੜਾ ਇਕੁਇਪਮੈਂਟ ਆਪਣੀ ਮਿਲਟਰੀ ਨੂੰ ਮਾਡਰਨਾਈਜ਼ ਕਰਨ ਲਈ ਕਿੱਥੋਂ ਲੈਣਾ ਚਾਹੀਦਾ ਅਤੇ ਕਿਹੜਾ ਕਿਹੜਾ ਅਸੀਂ ਲੈ ਸਕਦੇ ਹਾਂ।
ਯਾ ਸੇ 2025-26 'ਚ ਕਹਿੰਦੇ ਸੀ $851 million ਸੇਵ ਕਰਕੇ ਦਿਖਾਓ, ਕੋਸਟ ਕਟਿੰਗ ਕਰੋ।
850 ਪਿਛਲੇ ਸਾਲ,
ਸੋ 810 ਸੀਗਾ ਪਿਛਲੇ ਸਾਲ, 2025-26 ਦੇ ਵਿੱਚ 851 million, ਫਿਰ ਅਗਲੇ ਉਸ ਤੋਂ ਸਾਲ ਕਹਿੰਦੇ ਵੀ $907 million ਕਹਿੰਦੇ ਬਚਾ ਕੇ ਦਿਖਾਓ। ਤੇ ਹੁਣ ਵਿਜੇ ਜੀ, ਜਿਹੜੀਆਂ ਐਗਜ਼ਿਟ ਇੰਟਰਵਿਊਜ਼ ਹੁੰਦੀਆਂ ਨੇ, ਜਿਹੜੇ ਨਵੇਂ ਰਿਕਰੂਟ ਛੱਡ ਕੇ ਜਾ ਰਹੇ ਨੇ, ਜਾਣ ਤੋਂ ਪਹਿਲਾਂ ਉਹਨਾਂ ਨੂੰ ਬਿਠਾਇਆ ਜਾਂਦਾ ਵੀ ਦੱਸੋ ਸਹੀ ਵੀ ਕੀ ਹੋਇਆ, ਨਾਰਾਜ਼ ਕਿਉਂ ਹੋ ਗਏ, ਉਹਨਾਂ ਵਿੱਚੋਂ ਬਹੁਤਿਆਂ ਨੇ ਕਹਿੰਦੇ ਦੱਸਿਆ, ਕਹਿੰਦੇ ਜਿਹੜੇ ਸਾਡੇ ਸੀਨੀਅਰ ਕਮਾਂਡਰ ਨੇ, ਕਹਿੰਦੇ ਉਹਨਾਂ ਦੀਆਂ ਪ੍ਰਾਇਓਰਟੀਜ਼ ਹੀ ਗਲਤ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ। ਤੇ ਕਹਿੰਦੇ ਨਾਲ ਇਕਵਿਪਮੈਂਟ ਤੇ ਟ੍ਰੇਨਿੰਗ ਦੀ ਕਹਿੰਦੇ ਬਹੁਤ ਜ਼ਿਆਦਾ ਘਾਟ ਹੈ, ਸਾਰੇ ਹੀ ਕਹਿੰਦੇ ਜਿਹੜੇ ਰਿਕਰੂਟ ਛੱਡ ਕੇ ਜਾ ਰਹੇ ਉਹ ਇਹ ਰੀਜ਼ਨ ਦੱਸ ਕੇ ਜਾ ਰਹੇ ਨੇ।
ਉਹੋ ਜਿਹੇ ਸਮਾਨ ਹੀ ਨਹੀਂ ਹੈਗਾ, ਪਹਿਲਾਂ ਹੀ ਗੱਲ ਤੁਹਾਡੇ ਕੋਲ ਇਕੁਇਪਮੈਂਟ ਨਹੀਂ ਆ, ਜੇ ਬੰਦੇ ਨੂੰ ਤੁਸੀਂ ਰਫਲ ਚਲਾਉਣੀ ਸਿਖਾਉਣੀ ਹੈ, ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਰਫਲ ਨਹੀਂ ਹੈਗੀ, ਪਰ ਐਗਜ਼ਾਮਪਲ ਆ, ਹੁਣ ਜੇ ਰਫਲ ਹੀ ਨਹੀਂ ਹੈਗੀ ਕੀ ਕਰੋਗੇ ਤੁਸੀਂ? ਬੰਦੇ ਨੂੰ ਸਵੀਮਿੰਗ ਸਿਖਾਉਣੀ ਆ, ਤੁਹਾਡੇ ਕੋਲ ਪੂਲ ਹੀ ਨਹੀਂ ਹੈਗਾ, ਹੁਣ ਉਹ 'ਚ ਹਵਾ 'ਚ ਥੋੜ੍ਹੇ ਹੱਥ ਪੈਰ ਕਹੋਗੇ ਵੀ ਇੱਦਾਂ ਸਵੀਮਿੰਗ ਹੁੰਦੀ ਆ?
ਯਾ ਅਤੇ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ, ਸੋ ਇੱਦਾਂ ਨਹੀਂ ਵੀ ਸਿਰਫ ਜਿਹੜੇ ਨਵੇਂ ਰਿਕਰੂਟ ਨੇ ਉਹੀ ਛੱਡ ਕੇ ਜਾ ਰਹੇ, ਨਾਰਾਜ਼ ਹੋ ਰਹੇ, ਕਹਿੰਦੇ ਈਵਨ ਜਿਹੜੇ ਇਹਨਾਂ ਦੇ ਬਹੁਤ ਐਕਸਪੀਰੀਅੰਸਡ ਮੈਂਬਰਸ ਵੀ ਨੇ, ਜਿਹੜੇ ਹਾਈਲੀ ਟ੍ਰੇਨਡ ਹਾਈਲੀ ਐਕਸਪੀਰੀਅੰਸ, ਜਿਹਨਾਂ ਦੀ ਲੋੜ ਆ ਮਿਲਟਰੀ ਨੂੰ, ਕਹਿੰਦੇ ਉਹਨਾਂ ਨੂੰ ਰਿਟੇਨ ਕਰਨ ਵਾਸਤੇ ਵੀ ਕੁਝ ਖਾਸ ਕਹਿੰਦੇ ਉਪਰਾਲੇ ਕੀਤੇ ਨਹੀਂ ਜਾ ਰਹੇ, ਉਹਨਾਂ ਨੂੰ ਵੀ ਕਹਿੰਦੇ ਕਿਹਾ ਜਾ ਰਿਹਾ ਵੀ ਤੁਸੀਂ ਮਲਟੀਪਲ ਲੋਕੇਸ਼ਨਸ ਤੇ ਜਾ ਕੇ ਕੰਮ ਕਰੋ, ਮਤਲਬ ਉਹਨਾਂ ਨੂੰ ਵੀ ਖੁਸ਼ ਰਾਜ਼ੀ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਮਿਲਟਰੀ ਵੱਲੋਂ।
ਬਸ ਜੀ ਇੱਕ ਮੈਸੇਜ ਸਾਡੇ ਸੁਣਨ ਵਾਲੇ ਨੇ ਭੇਜਿਆ, ਉਹ ਕਹਿੰਦੇ ਵੀ ਫੂਡ ਵੀ ਤਾਂ ਸਫੀਸ਼ੀਐਂਟ ਨਹੀਂ ਪ੍ਰੋਵਾਈਡ ਕੀਤਾ ਜਾਂਦਾ, ਜਿੱਤੇ ਆ ਯੂਕਰੇਨ ਵਾਰ ਵਾਲੇ ਸੰਦਰਭ ਵਿੱਚ ਜਿਹੜਾ ਇੱਕ ਟ੍ਰੇਨਿੰਗ ਮਿਸ਼ਨ ਭੇਜਿਆ ਹੋਇਆ ਸੀ, ਉਹ ਮੋਲਡੋਵਾ ਦੇ ਵਿੱਚ ਟ੍ਰੇਨਿੰਗ ਕਰਾ ਰਹੇ ਸੀ,
ਹਾਂਜੀ,
ਉਹਨਾਂ ਨੂੰ ਇਹ ਦੱਸਿਆ ਸੀ ਕਿ ਆਪ ਪੈਸੇ ਆਪਣੀ ਜੇਬ 'ਚੋਂ ਖਰਚ ਕੇ ਉਹ ਫੂਡ ਖਾਂਦੇ ਨੇ, ਫਿਰ ਜਿਹੜੀ ਰੀਇੰਬਰਸਮੈਂਟ ਵਾਸਤੇ ਆਪਣੀਆਂ ਰਸੀਦਾਂ ਭੇਜਦੇ ਨੇ, ਉਹਨਾਂ ਦੇ ਪੈਸਿਆਂ ਦੀ ਰੀਇੰਬਰਸਮੈਂਟ ਹੀ ਨਹੀਂ ਹੁੰਦੀ, ਉਹਨਾਂ ਨੂੰ ਕਿਹਾ ਜਾਂਦਾ ਹਜੇ ਓਕੇ ਪੁੱਕੇ ਪੈਸੇ ਲੈ ਲਓ,
ਕਰਨੀ ਪੈਂਦੀ ਬਹੁਤ,
ਵੇਟ ਕਰ ਲਓ, ਸੋ ਇਦਾਂ ਦੀਆਂ ਸਮੱਸਿਆਵਾਂ ਵੀ ਨੇ।
ਵਿਜੇ ਜੀ ਇਹ ਪੂਰਾ ਮੈਸੇਜ ਪੜੋ, ਨਰਮਿੰਦਰ ਜੀ ਦਾ ਇਹ ਮੈਸੇਜ ਆ,
ਓਕੇ,
ਉਹਨਾਂ ਨੇ ਦੱਸਿਆ ਕਹਿੰਦੇ ਕਿ ਉਹਨਾਂ ਦੇ ਬੇਟੇ ਲੈਫਟੀਨੈਂਟ ਨੇ ਆਰਮੀ ਦੇ ਵਿੱਚ,
ਅੱਛਾ ਉੱਪਰ ਵੀ ਮੈਸੇਜ,
ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਗੈਸ ਐਕਸਪੈਂਸਿਸ ਵੀ ਕਵਰ ਨਹੀਂ ਕਰਦੇ, ਕਹਿੰਦੇ ਖਾਣ ਪੀਣ ਨੂੰ ਵੀ ਪ੍ਰੋਪਰਲੀ ਕਹਿੰਦੇ ਫੂਡ ਨਹੀਂ ਦਿੰਦੇ, ਤੇ ਸੋ ਯਾ
ਤੇ ਹਾਉ ਇਜ਼ ਦਿਸ ਰਿਪੋਰਟ ਗੋਇੰਗ ਟੂ ਬੀ ਪਰਸੀਵਡ ਇਨ ਦਾ ਯੂ ਐਸ? ਹਜੇ ਤੁਸੀਂ ਦੇਖੋ ਟਰੰਪ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਜੇ ਨੈਗੋਸੀਏਸ਼ਨ ਹੋਣੀ ਆ, ਮਾਰਕ ਕਾਰਨੀ ਦੀ ਉਹ ਮੀਟਿੰਗ ਓਵਲ ਆਫਿਸ ਵਾਲੀ, ਉਹਦੇ ਵਿੱਚ ਕੋਈ ਡਿਜ਼ਾਸਟਰ ਨਹੀਂ ਹੋਇਆ, ਤਾਂ ਚਲੋ ਉਹ ਵਧੀਆ ਉਹਨਾਂ ਨੇ ਹੈਂਡਲ ਕੀਤੀ ਮੀਟਿੰਗ, ਪਰ ਅਜੇ ਤੱਕ ਉਸ ਮੀਟਿੰਗ ਦੇ ਆਧਾਰ 'ਤੇ ਅੱਗੇ ਜਿਹੜੀ ਕੋਈ ਹੋਰ ਪ੍ਰੋਗਰੈਸ ਹੋਣੀ ਆ ਇਕਨੋਮਿਕ ਲੈਵਲ 'ਤੇ ਸਿਕਿਉਰਿਟੀ ਲੈਵਲ 'ਤੇ, ਉਹ ਤਾਂ ਹੋਣੀ ਆ। ਦਿਸ ਕਾਇੰਡ ਆਫ ਰਿਪੋਰਟ ਇਹ ਕੋਈ ਬਹੁਤੀ ਦਿਸ ਡਜ਼ਨਟ ਬੋਰਡ ਵੈਲ। ਅਮਰੀਕਾ ਵਾਲਿਆਂ ਨੇ ਬਸ ਜੀ ਇੱਕ ਅਨਾਲਿਸਿਸ ਕੱਢਿਆ ਆਪਣਾ, ਉਹਨਾਂ ਨੇ ਉਹਦੇ ਵਿੱਚ ਇਹ ਲਿਖਤਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਫੈਂਟਨਿਲ ਵਾਲੀਆਂ ਡਰੱਗ ਲੈਬਸ ਨੇ, ਸੁਪਰ ਲੈਬਸ ਨੇ, ਉਹ ਅਮਰੀਕਾ ਵਾਸਤੇ ਖਤਰਾ ਨੇ। ਜਿਹੜੀ ਪਿਛਲੇ ਸਾਲ ਦੀ ਉਹਨਾਂ ਦਾ ਅਨਾਲਿਸਿਸ ਸੀਗਾ 2024 ਦਾ, ਉਹਦੇ ਵਿੱਚ ਕੈਨੇਡੀਅਨ ਡਰੱਗ ਸੁਪਰ ਲੈਬਸ ਦਾ ਜ਼ਿਕਰ ਨਹੀਂ ਸੀ। ਸੋ ਸਾਰੇ ਪਾਸਿਓਂ ਉੱਧਰ ਦੀ ਰਿਪੋਰਟ, ਚਲੋ ਅਮਰੀਕਾ ਵਾਲੀ ਰਿਪੋਰਟ ਨੂੰ ਨਾ ਕੋਈ ਕਹਿ ਵੀ ਦਊਗਾ ਕਿ ਉਹਨਾਂ ਨੇ ਤਾਂ ਜੀ ਆਪਣੇ ਕਿਸੇ ਏਜੰਡਾ ਦੇ ਆਧਾਰ 'ਤੇ ਹੋ ਸਕਦਾ ਇਹਨੂੰ ਟਵੀਕ ਕਰਤਾ, ਪਰ ਜਿਹੜੇ ਆਹ ਨੰਬਰਸ, ਜਿਹੜੀ ਆਹ ਗੱਲ ਸਾਰੀ ਹੈਗੀ ਆ, ਇਹ ਤਾਂ ਕੈਨੇਡੀਅਨ ਮਿਲਟਰੀ ਦੇ ਡਿਪਾਰਟਮੈਂਟ ਆਫ ਡਿਫੈਂਸ ਦੇ ਹੀ ਲੀਕ ਡਾਕੂਮੈਂਟਸ ਦੇ ਵਿੱਚੋਂ ਇਹ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਦੀਜ਼ ਡੂ ਨਾਟ ਬੋਡ ਵੈਲ, ਇਹ ਨੈਗੋਸੀਏਸ਼ਨ ਦੇ ਵਿੱਚ ਕੈਨੇਡਾ ਨੂੰ ਬਹੁਤ ਬੈਕਫੁੱਟ 'ਤੇ ਪਾ ਦੇਣਾ ਨੇ।
ਅਤੇ ਇਹ ਜਿਹੜੀ ਰਿਪੋਰਟ ਹੈ ਇਹ ਕੋਈ ਬਹੁਤ ਹੀ ਪੁਰਾਣੀ ਨਹੀਂ, ਅਪ੍ਰੈਲ ਦੇ ਵਿੱਚ ਇਸੇ ਸਾਲ ਤਿਆਰ ਕੀਤੀ ਗਈ ਹੈ ਇੰਟਰਨਲ
ਪਿਛਲੇ ਮਹੀਨੇ। ਵਾਸੂ ਜੀ ਕੈਨੇਡਾ ਪੋਸਟ ਵਾਲਿਆਂ ਨੇ ਵੀ ਜਿਹੜੀ ਆਪਣੀ ਨੈਗੋਸੀਏਸ਼ਨ ਸੀਗੀਆਂ ਉਹ ਪੌਜ਼ ਕਰਤੀਆਂ ਸੀਗੀਆਂ ਯੂਨੀਅਨ ਦੇ ਨਾਲ, ਹੁਣ ਰਿਪੋਰਟ ਇਹ ਆਉਂਦੀ ਪਈ ਆ ਕਿ ਜਿਹੜੇ ਫੈਡਰਲ ਮੀਡੀਏਟਰ ਨੇ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਸਾਂਝੀ ਕੀਤੀ ਆ, ਉਹਨਾਂ ਨੇ ਕਿਹਾ ਵੀ ਕੈਨੇਡਾ ਪੋਸਟ ਇਜ਼ ਇਫੈਕਟਿਵਲੀ ਬੈਂਕਰਪਟ, ਪੈਸੇ ਮੁੱਕੇ ਨੇ ਇਹਨਾਂ ਨੂੰ। ਵੈਸੇ ਵੀ ਪਿਛਲੇ ਸਾਲ ਸਰਕਾਰ ਨੇ ਲੋਨ ਦਿੱਤਾ ਸੀ ਨਾ ਇੱਕ, ਅਤੇ ਵੀਕਐਂਡ ਡਿਲੀਵਰੀ ਮਾਮਲਾ ਫਿਰ ਉੱਥੇ ਆ ਗਿਆ ਕਿ ਵੀਕਐਂਡ ਡਿਲੀਵਰੀ ਜੇ ਨਾ ਕੀਤੀ ਕੈਨੇਡਾ ਪੋਸਟ ਦਾ ਗੁਜ਼ਾਰਾ ਔਖਾ ਹੈ, ਇਟਸ ਇਫੈਕਟਿਵਲੀ ਬੈਂਕਰਪਟ।
ਯਾ ਸੋ ਪੂਰਾ ਮਾਮਲਾ ਖੜਾ ਕਿੱਥੇ ਹੈ ਕਿ ਪਿਛਲੇ ਸਾਲ ਜਦੋਂ ਇਹ ਸਟ੍ਰਾਈਕ ਹੋਈ ਸੀ, 32 ਦਿਨ ਸਟ੍ਰਾਈਕ ਚੱਲੀ ਨਵੰਬਰ ਦਸੰਬਰ ਦੇ ਵਿੱਚ, ਉਸ ਤੋਂ ਬਾਅਦ ਕੈਨੇਡਾ ਇੰਡਸਟਰੀ ਰਿਲੇਸ਼ਨਸ ਬੋਰਡ ਨੂੰ ਕਹਿ ਦਿੱਤਾ ਗਿਆ ਸੀ ਕਿ ਜੀ ਤੁਸੀਂ ਵਰਕਰਸ ਨੂੰ ਕਹਿ ਦਿਓ ਕਿ ਤੁਹਾਡਾ ਜਿਹੜਾ ਕੰਟਰੈਕਟ ਹੈ ਐਗਜ਼ਿਸਟਿੰਗ ਕੰਟਰੈਕਟ ਉਹ 22 ਮਈ ਤੱਕ ਐਕਸਟੈਂਡ ਕੀਤਾ ਜਾ ਰਿਹਾ, ਐਗਜ਼ਿਸਟਿੰਗ ਕੰਟਰੈਕਟ ਦੇ ਤਹਿਤ ਤੁਸੀਂ ਕੰਮ ਕਰਨਾ ਸ਼ੁਰੂ ਕਰੋ। ਇਨ ਦਾ ਮੀਨ ਟਾਈਮ ਕੈਨੇਡਾ ਇੱਕ ਇੰਡਸਟਰੀਅਲ ਵਰਕਰ ਕੀ ਹੁੰਦੀ ਹੈ ਉਹ ਇਨਕੁਆਇਰੀ ਕਮਿਸ਼ਨ, ਇੰਡਸਟਰੀਅਲ ਇਨਕੁਆਇਰੀ ਕਮਿਸ਼ਨ, ਸੋ ਉਹਨਾਂ ਵੱਲੋਂ ਇੱਕ ਜਾਂਚ ਕੀਤੀ ਜਾਏਗੀ ਕਿ ਜੀ ਅਜੇ ਤੱਕ ਜਿਹੜੀ ਸਾਡੀ ਕੋਈ ਆਪਸ ਦੇ ਵਿੱਚ ਜਿਹੜੀ ਕੋਈ ਨੈਗੋਸੀਏਸ਼ਨ ਕਦੇ ਵੀ ਹੁੰਦੀ ਹੈ ਵੀ ਸਿਰੇ ਕਿਉਂ ਨਹੀਂ ਚੜ੍ਹਦੀ, ਤੇ ਉਹ ਜਿਹੜੀ ਇਨਕੁਆਇਰੀ ਕਮਿਸ਼ਨ ਹੈ ਉਹ ਆਪਣੀ ਰਿਪੋਰਟ 15 ਮਈ ਤੱਕ ਸਬਮਿਟ ਕਰਨਗੇ, ਤੇ ਉਸ ਤੋਂ ਇੱਕ ਦਿਨ ਪਹਿਲਾਂ 14 ਮਈ ਨੂੰ ਲੰਘੇ ਪਰਸੋਂ ਕੈਨੇਡਾ ਪੋਸਟ ਨੇ ਜਿਹੜੀ ਨੈਗੋਸੀਏਸ਼ਨ ਚੱਲਦੀ ਪਈ ਸੀ ਉਹਨੂੰ ਹੋਲਡ ਤੇ ਪਾ ਦਿੱਤਾ ਸੀ, ਪੌਜ਼ ਕਰ ਦਿੱਤਾ ਸੀ। ਸੋ ਕੱਲ ਇਹ ਰਿਪੋਰਟ ਆਈ ਹੈ ਤੇ ਉਹਦੇ ਵਿੱਚੋਂ ਕੀ ਡੀਟੇਲਸ ਨੇ ਹੁਣ ਹੌਲੀ ਹੌਲੀ ਉਹ ਨਿਕਲ ਕੇ ਆਉਣ,
ਹੋਰ ਡੀਟੇਲਸ ਆਉਂਦੀਆਂ ਪਈਆਂ ਵੀ ਕੈਨੇਡਾ ਪੋਸਟ ਇਜ਼ ਇਫੈਕਟਿਵਲੀ ਬੈਂਕਰਪਟ, ਤੇ ਜੇ ਤੁਸੀਂ ਵੀਕਐਂਡ ਡਿਲੀਵਰੀ ਵਾਲਾ ਕੰਮ ਨਹੀਂ ਕਰਦੇ ਕੈਨੇਡਾ ਪੋਸਟ ਵਾਸਤੇ ਸਰਵਾਈਵ ਕਰਨ ਲਈ, ਉਹ ਇੱਕ ਕਦਮ ਹੈ ਜਿਹੜਾ ਬੜਾ ਜ਼ਰੂਰੀ ਆ। ਜਿਹੜੀ ਆ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਸੰਦਰਭ 'ਚ ਗੱਲ ਹੋ ਰਹੀ ਸੀ ਨਾ ਕਿ ਮੈਂਬਰਸ ਦਾ ਇਹ ਕਹਿਣਾ ਵੀ ਜਿਹੜੇ ਟੌਪ ਕਮਾਂਡਰਸ ਨੇ ਉਹਨਾਂ ਦੀ ਪ੍ਰਾਇਓਰਟੀਜ਼ ਠੀਕ ਨਹੀਂ ਹੈਗੀਆਂ। ਹੁਣ ਇਹ ਗੱਲਾਂ ਦੇਖੋ ਸਾਨੂੰ ਸਾਰੇ ਪਾਸੇ ਸੁਣਨ ਨੂੰ ਮਿਲਦੀਆਂ ਕਿ ਇੱਥੇ ਕੈਨੇਡਾ ਪੋਸਟ ਦੀ ਯੂਨੀਅਨ ਨੇ ਕਹਿਣਾ ਕਿ ਕੈਨੇਡਾ ਪੋਸਟ ਦੀ ਮੈਨੇਜਮੈਂਟ ਦੀਆਂ ਪ੍ਰਾਇਓਰਟੀਜ਼ ਠੀਕ ਨਹੀਂ ਹੈਗੀਆਂ। ਸੋ ਇਹ ਇੱਕ ਅਜਿਹਾ ਅੰਡਰ ਕਰੰਟ ਆ, ਇੱਕ ਇਹੋ ਜਿਹਾ ਥੀਮ ਹੈਗਾ ਜਿਹੜਾ ਵੱਖੋ ਵੱਖਰੇ ਕੈਨੇਡੀਅਨ ਅਦਾਰਿਆਂ ਦੇ ਵਿੱਚ ਦੁਬਾਰਾ ਸੁਣਨ ਨੂੰ ਮਿਲਦਾ। ਇੱਥੇ ਟ੍ਰਾਂਸਲਿੰਕ 'ਚ ਵੀ ਇਹੀ ਗੱਲ ਸੁਣਨ ਨੂੰ ਮਿਲਦੀ ਆ, ਪ੍ਰਾਇਓਰਟੀਜ਼ ਠੀਕ ਨਹੀਂ ਹੈਗੀਆਂ।
ਸਾਨੂੰ ਆਪਣੇ ਤੌਰ ਤਰੀਕੇ ਬਦਲਣੇ ਪੈਣੇ ਕੈਨੇਡੀਅਨਸ ਨੂੰ, ਚਾਹੇ ਉਹ ਮੈਨੇਜਮੈਂਟ ਵਾਲੇ ਹੋਣ, ਐਗਜ਼ੈਕਟਿਵਸ ਹੋਣ, ਚਾਹੇ ਉਹ ਜਿਹੜੇ ਸਧਾਰਨ ਐਂਟਰੀ ਲੈਵਲ ਵਰਕਰਸ ਹੋਣ, ਸਾਨੂੰ ਆਪਣੇ ਹੁਣ ਤੌਰ ਤਰੀਕੇ ਬਦਲਣੇ ਪੈਣੇ ਆ। ਅਸੀਂ ਪਹਿਲਾਂ ਵੀ ਇਹ ਗੱਲ ਕਰਦੇ, ਗੱਲ ਕਈ ਵਾਰ ਕੌੜੀ ਲੱਗਦੀ ਹੈ, ਜਿਹੜੇ ਸਾਡੇ
ਹੁਣ ਤੋਂ ਲੈ ਕੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਜਾਣਾ 20 ਦਿਨ ਹੀ ਚੱਲਣਾ ਸੈਸ਼ਨ, ਉਸ ਤੋਂ ਬਾਅਦ ਫਿਰ ਬ੍ਰੇਕ ਆ ਜਾਣੀ ਆ। ਇਹਨੂੰ ਇਸ ਗੱਲ ਨੂੰ ਨਾ ਉਦੋਂ ਮੇਰੇ ਦਿਮਾਗ 'ਚ ਆਈ ਸੀ ਗੱਲ, ਫਿਰ ਆਪਾਂ ਕੁਛ ਹੋਰ ਗੱਲ 'ਚ ਪੈ ਗਏ, ਹੁਣ ਦੁਬਾਰਾ ਯਾਦ ਆਈ ਗੱਲ, ਇਹਨੂੰ ਜੋੜ ਕੇ ਵੇਖੀਏ। ਆਪਾਂ ਪਹਿਲਾਂ ਖਰਚਿਆਂ ਦੀ ਗੱਲ ਕੀਤੀ MPs ਦੇ ਟਰੈਵਲ ਵਾਲੇ ਖਰਚੇ, ਇਹ ਨਾ ਭੁੱਲੀਏ ਕਿ 365 ਦਿਨ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੁੰਦਾ।
ਹਾਂਜੀ,
ਪਾਰਲੀਮੈਂਟ ਦਾ ਸੈਸ਼ਨ ਜਾਂ ਜਿਹੜਾ ਜਦੋਂ ਉਹਨਾਂ ਨੇ ਉੱਥੇ ਟਰੈਵਲ ਕਰਕੇ ਜਾਣਾ ਵੀ ਆ, ਇਟਸ ਓਨਲੀ ਫੋਰ ਅ ਸਰਟਨ ਨੰਬਰ ਆਫ ਡੇਜ਼। ਹਾਂ ਅਫਕੋਰਸ, ਜਦ ਤੁਸੀਂ ਉੱਥੇ ਜਾ ਰਹੇ ਹੋ ਤੁਹਾਡਾ ਟਰੈਵਲ ਉਨਾ ਜ਼ਿਆਦਾ ਹੋਏਗਾ, ਪਰ ਇਹ ਵੀ ਨਾ ਭੁੱਲੀਏ ਕਿ ਜਿਹੜੇ MP ਹੈਗੇ ਨੇ, ਕਈ ਵਾਰੀ ਉਹ ਸਾਰੇ ਦੇ ਸਾਰੇ ਸਾਰੇ ਸੈਸ਼ਨਸ ਵਾਸਤੇ ਪਹੁੰਚਦੇ ਵੀ ਨਹੀਂ।
ਹਾਂਜੀ,
ਤੇ ਜਿਹੜੇ ਕਿਊਬੈਕ ਵਾਲੇ MP ਦਾ ਖਰਚਾ, ਮਤਲਬ ਮੈਨੂੰ ਅਜੇ ਵੀ ਉਹ ਦਿਮਾਗ 'ਚ ਕਰੀ ਜਾਂਦੀ ਗੱਲ ਵੀ ਕਿਊਬੈਕ ਵਾਲੇ MP ਦਾ ਖਰਚਾ ਓਟਵਾ ਦੀ ਪਾਰਲੀਮੈਂਟ ਦੇ ਵਿੱਚ ਆਉਣ ਦੇ ਲਈ ਉਹ $3.5 $3.25 ਦੇ ਨੇੜੇ ਕਿਵੇਂ ਹੋ ਗਿਆ, ਜਦੋਂ ਕਿ ਉਹਨਾਂ ਤੋਂ ਕਿਤੇ ਘੱਟ ਖਰਚੇ ਦੇ ਵਿੱਚ ਨੂਨਾਵਿਟ ਵਾਲੇ MP ਉੱਥੇ ਪਹੁੰਚੀ ਜਾਂਦੇ ਨੇ।
ਤੇ ਜਿਹੜਾ ਸਪਰਿੰਗ ਸੈਸ਼ਨ ਆ ਜਿਹੜਾ ਸਮਝ ਲਓ ਵੀ ਅੱਧੇ ਸਾਲ ਦਾ, ਮਤਲਬ 20 ਜੂਨ ਤੱਕ, ਪੂਰੇ ਜਨਵਰੀ ਤੋਂ ਹੀ ਲਾਉਣਾ ਤੁਸੀਂ, ਜਨਵਰੀ ਤੋਂ ਲੈ ਕੇ 20 ਜੂਨ ਤੱਕ ਜੇ ਤੁਸੀਂ 20 ਦਿਨ ਹੀ ਕੰਮ ਕਰਨਾ ਸਾਰੇ ਸਾਲ ਦੇ ਵਿੱਚ, ਪੂਰੇ ਸਾਲ ਦੀ ਤਨਖਾਹ ਤਾਂ ਦਿੱਤੀ ਜਾ ਰਹੀ ਹੈ, ਫਿਰ ਉਹੀ ਗੱਲ ਹੈ, ਸਾਨੂੰ ਚੰਗੀ ਲੱਗਦੀ 2,09,000 ਤੋਂ ਜ਼ਿਆਦਾ ਤਨਖਾਹ ਇੱਕ MP ਦੀ,
2,11 ਹੋ ਗਈ ਨਾ ਹੁਣ,
2,09,000 ਹੀ ਹੈ। ਸੋ ਇਹ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੂੰ 2,09,900 ਔਨ ਟੋਪ ਆਫ ਦੈਟ ਮਿਲਦਾ, ਤੇ ਫਿਰ ਜਿਹੜੇ ਹੁਣ ਮਿਨਿਸਟਰ ਨੇ ਉਹਨਾਂ ਨੂੰ $99,900 ਮਿਲਦੇ ਨੇ, ਜਿਹੜੇ ਹੁਣ ਸੁਖਨਾ ਜਿਹੜੇ ਨਵੇਂ ਬਣਾਏ ਸੈਕਟਰੀਜ਼ ਆਫ ਸਟੇਟ, ਉਹਨਾਂ ਨੂੰ $74,700 ਹੋਰ ਮਿਲਦਾ ਐਡੀਸ਼ਨਲ। ਫਿਰ ਜਿਹੜੇ ਕੋਈ ਐਡੀਸ਼ਨਲ ਕੋਈ ਜਿਹਨਾਂ ਨੂੰ ਕੋਈ ਰਿਸਪੋਂਸਿਬਿਲਿਟੀਜ਼ ਦਿੱਤੀਆਂ ਹੋਈਆਂ ਨੇ, ਕੋਈ ਹਾਊਸ ਲੀਡਰ ਹੈ ਜੀ, ਕੋਈ ਚੀਫ ਵਿਪ ਹੈ ਜੀ, ਕੋਈ ਕਮੇਟੀ ਦਾ ਚੇਅਰ ਹੈ ਜੀ, ਕੋਈ ਕਮੇਟੀ ਦਾ ਚੇਅਰ, ਜਿਹੜੇ ਕਮੇਟੀ ਦੇ ਚੇਅਰ ਉਹਨਾਂ $14,100 ਐਕਸਟਰਾ ਮਿਲਦਾ। ਸੋ ਇਸ ਤਰ੍ਹਾਂ ਹੁਣ ਜਿਹੜੇ ਕੋਈ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਲੀਡਰ ਨੇ $70,800 ਉਹਨਾਂ ਨੂੰ ਮਿਲਦਾ। ਸੋ ਇਹ ਜਿਹੜੇ ਸਾਰੇ ਖਰਚੇ ਨੇ ਇਹ ਕਾਹਦੇ ਵਾਸਤੇ ਨੇ, ਸਿਰਫ ਇਲੈਕਸ਼ਨ ਜਿੱਤਣ ਵਾਸਤੇ, ਸਿਰਫ ਆਪਣੀ ਆਪਣੀ ਸਿਆਸਤ ਕਰਨ ਵਾਸਤੇ, ਇੱਕ ਦੂਜੇ ਨੂੰ ਪਾਰਲੀਮੈਂਟ ਨੂੰ ਚੱਲਣ ਦੇਣ ਤੋਂ ਰੋਕਣ ਵਾਸਤੇ, ਉਹ ਕੰਮ ਕਰਨ ਵਾਸਤੇ ਵੀ ਨੇ। ਪਾਰਲੀਮੈਂਟ ਦੇ ਵਿੱਚ ਜੇ ਪਾਰਲੀਮੈਂਟੇਰੀਅਨਸ ਨਹੀਂ ਬੈਠਣਗੇ, ਪਾਰਲੀਮੈਂਟੇਰੀਅਨਸ ਕੌਣ ਨੇ? ਇਹ ਲੈਜਿਸਲੇਟਰਸ ਨੇ, ਇਹਨਾਂ ਦਾ ਕੰਮ ਕੀ ਹੈ? ਨੀਤੀ ਘਾੜੇ ਨੇ, ਕਾਨੂੰਨ ਘਾੜੇ ਨੇ, ਨੀਤੀ ਘਾੜੇ ਨੇ। ਨੀਤੀ ਘਾੜ ਜਿਹੜੀ ਘੜਨੀ ਹੈ ਉਹ ਕਿੱਥੇ ਬੈਠ ਕੇ ਘੜਨੀ ਹੈ? ਪਾਰਲੀਮੈਂਟ ਦੇ ਵਿੱਚ ਹੋਣਾ, ਉਹ ਹਾਊਸ ਆਫ ਕਾਮਨਸ ਦੇ ਵਿੱਚ ਉਹ ਕੰਮ ਹੋਣਾ। ਤੇ ਹਾਊਸ ਆਫ ਕਾਮਨਸ ਕੈਨੇਡੀਅਨਸ ਇਹ ਭੁੱਲਣ ਨਾ ਕਿ ਪਿਛਲੇ ਸਾਲ ਦੀ ਫਾਲ ਤੋਂ ਲੈ ਕੇ ਇਸ ਸਾਲ ਦੀ ਜੂਨ ਤੱਕ ਇਫੈਕਟਿਵਲੀ ਜੇ ਚੱਲੇਗਾ, ਉਹ ਵੀ ਜੋ ਉਮੀਦ ਹੈ ਵੀ ਚੱਲੇਗਾ,
20 ਦਿਨ
ਨਹੀਂ ਚੱਲਣਾ, ਕਿਉਂਕਿ ਪਿਛਲੇ ਸਾਲ ਦੀ ਫਾਲ ਤਾਂ ਕਾਊਂਟ ਕਰ ਰਹੇ ਹਾਂ, ਉਹ ਕੰਜ਼ਰਵੇਟਿਵਸ ਨੇ ਨਹੀਂ ਚੱਲਣ ਦਿੱਤੀ,
ਉਹਨਾਂ ਨੇ
ਫਿਲੀਬਸਟਰ ਖੇਡਦੇ ਰਹੇ, ਤੇ ਅੱਗੋਂ ਸਰਕਾਰ ਨੇ ਵੀ ਰਿਲੈਂਟ ਨਹੀਂ ਕੀਤਾ, ਲਿਬਰਲ ਸਰਕਾਰ ਨੇ, ਕੋਈ ਕੰਮ ਨਹੀਂ ਹੋਇਆ ਪਿਛਲੇ ਸਾਲ ਫਾਲ ਦੇ ਵਿੱਚ। ਉਸ ਤੋਂ ਬਾਅਦ ਹਾਊਸ ਪ੍ਰੋਰੋਗ ਕਰ ਦਿੱਤਾ ਗਿਆ, ਫਿਰ ਅਰਲੀ ਇਲੈਕਸ਼ਨ ਕਾਲ। ਅੱਛਾ, ਪ੍ਰੋਰੋਗ ਕਿਉਂ ਕੀਤਾ ਜੀ? ਲਿਬਰਲ ਪਾਰਟੀ ਨੇ ਆਪਣਾ ਨਵਾਂ ਲੀਡਰ ਚੁਣਨਾ, ਸੋ ਉਹਨਾਂ ਦਾ ਆਪਣਾ ਕੰਮ ਸੀ ਕੈਨੇਡੀਅਨਸ ਨੂੰ ਹੋਲ ਤੇ ਪਾਤਾ। ਫਿਰ ਕਹਿੰਦੇ ਜੀ ਲੀਡਰ ਨਵਾਂ ਚੁਣ ਲਿਆ, ਹੁਣ ਜੀ ਉਹ ਪ੍ਰਾਈਮ ਮਿਨਿਸਟਰ ਬਣ ਗਏ, ਪ੍ਰਾਈਮ ਮਿਨਿਸਟਰ ਨੇ 10-15 ਦਿਨ ਕੰਮ ਕੀਤਾ, ਫਿਰ ਅਰਲੀ ਇਲੈਕਸ਼ਨ ਕਾਲ ਕਰਤਾ, ਉਹ ਵੀ ਆਪਣੇ ਨਿੱਜੀ ਕਾਰਨ ਕਰਕੇ। ਜੇ ਤੁਹਾਨੂੰ ਸੀਗਾ ਵੀ ਮੈਂ ਅਰਲੀ ਇਲੈਕਸ਼ਨ ਕਾਲ ਕਰ ਰਿਹਾ, ਇਸ ਤੋਂ ਬਾਅਦ ਸਾਡੇ ਕੋਲ ਸਮਾਂ ਨਹੀਂ ਹੋਣਾ, ਬਜਟ ਨਹੀਂ ਪੇਸ਼ ਕਰ ਹੋਣਾ, ਅਰਲੀ ਇਲੈਕਸ਼ਨ ਨਾ ਕਰਾਂਦੇ।
ਵਾਸੂ ਜੀ, ਇਲੈਕਸ਼ਨ ਅਸੀਂ
ਇਸ ਇਲੈਕਸ਼ਨ ਮੋਰ ਇੰਪੋਰਟੈਂਟ ਦੈਨ ਦ ਬਜਟ।
ਵਾਸੂ ਜੀ, ਅਸੀਂ ਉਦੋਂ ਵੀ ਤੇ ਗੱਲ ਕੀਤੀ, ਇਲੈਕਸ਼ਨ ਓਰੀਜਨਲੀ ਤੇ ਅਕਤੂਬਰ 'ਚ ਹੋਣਾ ਡਿਊਟੀ
ਹੋਣਾ ਸੀ,
ਅਕਤੂਬਰ ਦੇ ਵਿੱਚ ਹੋਣਾ ਸੀ ਇਲੈਕਸ਼ਨ,
ਤੇ ਨਾ ਕਰਾਂਦੇ ਯਾਰ, ਜੇ ਸਮਾਂ ਨਹੀਂ ਸੀ, ਤੁਹਾਨੂੰ ਪਹਿਲਾਂ ਵੀ ਤਾਂ ਪਤਾ ਹੀ ਸੀ ਨਾ,
ਯੂ ਨਿਊ ਵਟ ਦੀ ਐਗਜ਼ੈਕਟ ਟਾਈਮਲਾਈਨ ਵਾਸ ਗੋਇੰਗ ਟੂ ਬੀ।
ਸੋ ਜੇ ਹੁਣ ਇਲੈਕਸ਼ਨ ਕਰਾਇਆ, ਦੈਨ ਇੰਨੀ ਰਿਸਪੋਂਸਿਬਿਲਿਟੀ ਆ, ਇੰਨੀ ਅਕਾਊਂਟੇਬਿਲਿਟੀ ਤਾਂ ਹੋਣੀ ਚਾਹੀਦੀ ਆ,
2 ਹਫ਼ਤੇ ਐਕਸਟੈਂਡ ਕਰ ਲਓ,
ਯਾਰ ਤੁਸੀਂ ਛੁੱਟੀ ਆਪਣੀ ਐਕਸਟੈਂਡ ਕਰ ਲਓ,
2 ਹਫ਼ਤੇ
ਵੀ ਕਿਉਂ? ਮੈਂ ਤਾਂ ਛੁੱਟੀ ਕੈਂਸਲ ਕਰੋ ਇਸ ਵਾਰ ਦੀ।
ਚਲੋ ਮੈਂ ਕਹਿੰਦਾ ਜੀ ਛੁੱਟੀ ਲੈਣੀ ਆ,
ਕੰਮ ਹੋਇਆ ਹੀ ਨਹੀਂ ਵਿਜੇ ਜੀ,
ਤੁਸੀਂ ਕਹੋ ਜੇ, ਮੈਂ ਕਹਿੰਦਾ ਵੀ ਕਹੋ ਜੀ ਬਹੁਤ ਥੱਕ ਗਏ, 2 ਹਫ਼ਤੇ ਐਕਸਟੈਂਡ ਕਰ ਲਓ, 3 ਹਫ਼ਤੇ ਐਕਸਟੈਂਡ ਕਰ ਲਓ, ਮਾੜੀ ਮੋਟੀ ਛੁੱਟੀ ਕਰਨੀ ਕਰ ਵੀ ਲਓ।
ਪਰ ਫਾਲ ਵਾਲਾ ਜਿਹੜਾ ਸੈਸ਼ਨ ਹੈ, ਉਹ ਫਾਲ ਵਾਲਾ ਸੈਸ਼ਨ ਕਾਫੀ ਲੰਬਾ ਚੱਲਣਾ, 15 ਸਤੰਬਰ ਤੋਂ 12 ਦਸੰਬਰ ਤੱਕ
ਜੀ,
ਉਹਦੇ ਵਿੱਚੋਂ 1-2 ਹਫ਼ਤੇ ਯਾਰ ਕੱਟ ਲਓ।
ਹਾਂ,
ਦਸੰਬਰ ਵਾਲੀ ਜਿਹੜੀ ਛੁੱਟੀ ਆ ਉਹ 5 ਦਸੰਬਰ ਤੋਂ ਸ਼ੁਰੂ ਕਰ ਲਓ, ਚਲੋ ਕ੍ਰਿਸਮਸ ਮਨਾਓ, ਕੋਈ ਗੱਲ ਨਹੀਂ, ਪਰ ਕੰਮ ਆ ਉਹਦਾ ਕਰੋ ਨਾ,
ਉਹਦਾ ਕਰੋ, ਉਹਨੂੰ ਤੁਸੀਂ ਐਂਡ ਸਪੈਸ਼ਲੀ ਜਿਹੜੀ ਸਰਕਾਰ ਚੁਣੀ ਇਸ ਗੱਲ 'ਤੇ ਵੀ ਅਸੀਂ ਫਰੰਟ ਐਂਡ 'ਤੇ ਮੂਹਰੇ ਲੱਗ ਕੇ ਕੰਮ ਕਰਨਾ। ਹੁਣ ਦੇਖੋ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਗੱਲ ਦਾ ਹਵਾਲਾ ਜ਼ਰੂਰ ਦਿੱਤਾ ਕਿ ਜੀ ਜੇ ਅਸੀਂ ਮਾਡਰਨ ਕੈਨੇਡੀਅਨ ਹਿਸਟਰੀ ਦੇ ਵਿੱਚ ਦੇਖੀਏ, ਇਲੈਕਸ਼ਨ ਤੋਂ ਬਾਅਦ ਇੰਨੀ ਤੇਜ਼ੀ ਨਾਲ ਪਾਰਲੀਮੈਂਟ ਵਾਪਸ ਨਹੀਂ ਆਉਂਦੀ, ਇਲੈਕਸ਼ਨ ਤੋਂ ਬਾਅਦ ਇੰਨੀ ਤੇਜ਼ੀ ਨਾਲ ਕੈਬਿਨੇਟ ਨਹੀਂ ਨਿਯੁਕਤ ਹੁੰਦੀ, ਅਸੀਂ ਤਾਂ ਫਟਾਫਟ ਕੰਮ ਕਰਤਾ। ਇਹ ਜਿਹੜੀਆਂ ਅਸਾਮੀਆਂ ਭਰਨ ਵਾਲਾ ਕੰਮ ਹੈ, ਇਹ ਜਿਹੜਾ ਫੋਰਮੈਲਿਟੀ ਵਾਲਾ ਕੰਮ ਹੈ, ਠੀਕ ਹੈ ਚਲੋ ਇਹ ਜ਼ਰੂਰੀ ਹੈ, ਰਸਮੀ ਤੌਰ ਵਾਲੇ ਕੰਮ ਕਰੋ, ਪਰ ਜਿਹੜੇ ਅਸਲੀ ਤੌਰ ਵਾਲੇ ਕਰਨ ਵਾਲੇ ਕੰਮ ਨੇ ਉਹਨਾਂ ਨੂੰ ਨਾ ਤੁਸੀਂ ਅੱਗੇ ਬੈਕ ਬਰਨਰ ਤੇ ਪਾਈ ਚੱਲੋ। ਸੋ ਦੇਖਦੇ ਹਾਂ,
ਇੱਥੇ ਜ਼ਰੂਰ ਇਹ ਮੈਂਸ਼ਨ ਕਰ ਦਈਏ ਕਿ ਇਹਦਾ ਮਤਲਬ ਇਹ ਨਹੀਂ ਕਿ ਲਿਬਰਲ ਸਰਕਾਰ ਕੰਮ ਨਹੀਂ ਕਰੇਗੀ। ਜੇ ਦੇਖੋ ਹਾਊਸ ਦਾ ਸੈਸ਼ਨ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਕਿ ਉਹ ਬੈਕ ਡੋਰ ਦੇ ਵਿੱਚ ਕੰਮ ਨਹੀਂ ਹੋ ਰਿਹਾ, ਬੈਕ ਐਂਡ ਤੇ ਕੰਮ ਨਹੀਂ ਹੋ ਰਿਹਾ, ਕੰਮ ਜ਼ਰੂਰ ਹੋ ਰਿਹਾ ਹੋਏਗਾ, ਉਹ ਪਾਲਿਸੀਜ਼ ਤਿਆਰ ਕਰ ਰਹੇ ਹੋਣਗੇ। ਪਰ ਪਰਸੈਪਸ਼ਨ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਪੋਲਿਟਿਕਸ ਦੇ ਵਿੱਚ, ਗਵਰਨੈਂਸ ਦੇ ਵਿੱਚ,
ਟ੍ਰਾਂਸਪੇਰੈਂਸੀ,
ਅਕਾਊਂਟੇਬਿਲਿਟੀ, ਤੇ ਇੱਕ ਜਿਹੜੀ ਇੱਕ ਮਾਹੌਲ, ਖਾਸ ਤੌਰ ਤੇ ਮੋਰ ਸੋ ਨਾਓ ਜਿਹੜੀ ਇਕਨੋਮਿਕ ਅਨਸਰਟਨਟੀ ਹੈ, ਇਸ ਤਰ੍ਹਾਂ ਬਜਟ ਨਾ ਪੇਸ਼ ਕਰਕੇ
ਉਹ ਹੋਰ ਵਧਣੀ ਹੈ,
ਉਹ ਹੋਰ ਵਧਣੀ ਹੈ ਪੋਲੀਟੀਕਲੀ ਵੀ ਤੇ ਫਿਸਕਲੀ ਵੀ। ਲੋਕਾਂ ਨੂੰ ਲੱਗਣਾ ਵੀ ਸ਼ਾਇਦ ਸਾਡੀ ਸਰਕਾਰ ਸਥਿਰ ਨਹੀਂ ਤਾਂ ਇਹ ਬਜਟ ਨਹੀਂ ਪੇਸ਼ ਕਰ ਰਹੇ, ਡਰਦੇ ਨੇ ਵੀ ਸਰਕਾਰ ਡਿੱਗ ਜਾਣੀ ਹੈ। ਦੂਜਾ ਵੀ ਪਤਾ ਨਹੀਂ ਯਾਰ ਸਾਡਾ ਡੈਫਿਸਿਟ ਸਾਡਾ ਡੈਟ ਕਿੰਨਾ ਜ਼ਿਆਦਾ ਹੋਣਾ, ਇਹ ਨੰਬਰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਜਿਹੜੀ ਅਨਿਸ਼ਚਿਤਤਾ ਹੁੰਦੀ ਚੰਗੀ ਗੱਲ ਨਹੀਂ ਹੁੰਦੀ।
ਵਾਸੂ ਜੀ ਗੱਲਾਂ ਨਾ ਹੋਰ ਵੀ ਬਹੁਤ ਸੀ, ਖਬਰਾਂ ਹੋਰ ਵੀ ਕਈ ਪਈਆਂ ਨੇ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।
ਥੈਂਕ ਯੂ ਵੈਰੀ ਮਚ ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕਐਂਡ,
ਵੈਰੀ ਨਾਈਸ ਲੌਂਗ ਵੀਕਐਂਡ,
ਲੌਂਗ ਵੀਕਐਂਡ ਯੈਸ, ਮੈਂ ਭੁੱਲ ਗਿਆ ਸੀ
ਤੁਹਾਨੂੰ, ਹੁਣ ਸ਼ਾਮ ਨੂੰ ਸੁਣਾਂਗੇ,
ਠੀਕ ਹੈ ਜੀ,
ਫਿਰ ਮੰਗਲਵਾਰ ਨੂੰ ਮੁਲਾਕਾਤ ਕਰਾਂਗੇ
ਜੀ,
ਬਾਕੀ ਆਪਾਂ ਚੇਲਨ ਗ੍ਰਿਲ ਜਾ ਕੇ ਆਉਣਾ,
ਜਾਣਾ ਪਹਿਲਾਂ ਜਹਾਜ਼ ਖਰੀਦਣਾ,
ਪਹਿਲਾਂ ਜਹਾਜ਼ ਖਰੀਦਣਾ, ਕਾਰ ਤਾਂ ਕੋਈ ਵੀ ਜਾ ਸਕਦਾ। ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਥੈਂਕ ਯੂ।